इस प्रोग्राम च कुछ कु हयातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसी सलाह दे तौर ते ना लिया जावे ते अपनी समस्या बारे किसी कंसल्टेंट नूं निजी तौर ते मिल के सलाह ली जावे। धन्यवाद।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਦ ਮਾਈਗ੍ਰੇਸ਼ਨ ਸ਼ੋਅ ਅਸੀਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੁੰਦੇ ਹਾਂ ਹਰ ਵੀਰਵਾਰ 7 ਤੋਂ 8 ਵਜੇ ਤੱਕ ਤੇ ਅੱਜ ਦਾ ਵੀ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਮੈਂ ਅਮਰਦੀਪ ਕੌਰ, ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੋਸਤੋ, ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ। ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਬੀਤੇ, ਅਸੀਂ ਇਹ ਦੁਆ ਪਰਮਾਤਮਾ ਦੇ ਅੱਗੇ ਕਰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਤੁਹਾਡੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਦੇ ਰਹਾਂਗੇ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਵੀ ਲਕਸ਼ ਮਾਈਗ੍ਰੇਸ਼ਨ ਤੋਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਰੋਹਿਤ ਜੀ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਰੋਹਿਤ ਜੀ, ਸਤਿ ਸ੍ਰੀ ਅਕਾਲ ਜੀ। ਸੋ ਰੋਹਿਤ ਜੀ, ਇਸ ਤੋਂ ਪਹਿਲਾਂ ਕਿ ਅਸੀਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ, ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜਿਹੜੇ ਦੋਸਤ ਪਹਿਲਾਂ ਤੋਂ ਜੁੜਦੇ ਆ ਰਹੇ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਜੁੜਨਾ, ਪਰ ਜਿਹੜੇ ਨਵੇਂ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਨਾ ਹੈ ਈਮੇਲ ਦੇ ਜ਼ਰੀਏ। request@harmonradio.com ਸਾਡਾ ਈਮੇਲ ਪਤਾ ਹੈ। ਇਸ ਈਮੇਲ ਪਤੇ ਤੇ ਤੁਸੀਂ ਆਪਣਾ ਸਵਾਲ ਸਾਨੂੰ ਲਿਖ ਕੇ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਟੈਲੀਗ੍ਰਾਮ ਐਪ ਦੇ ਰਾਹੀਂ। ਸੋ ਟੈਲੀਗ੍ਰਾਮ ਐਪ ਦੇ ਵਿੱਚ ਆਪਣਾ ਜਿਹੜਾ ਮੈਸੇਜ ਉਹ ਟਾਈਪ ਕਰਕੇ ਭੇਜ ਸਕਦੇ ਹੋ। ਸਭ ਤੋਂ ਸੌਖਾ ਤਰੀਕਾ ਇਹ ਹੈ ਦੋਸਤੋ, ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ, ਇੰਟਰੈਕਸ਼ਨ ਕਰਨ ਦੇ ਜਿਹੜੇ ਲਿੰਕ ਨੇ ਉਹ ਦਿੱਤੇ ਗਏ ਨੇ, ਉਹਨਾਂ ਲਿੰਕਸ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਤੁਸੀਂ ਸਾਨੂੰ ਭੇਜ ਸਕਦੇ ਹੋ। ਇਸ ਤੋਂ ਇਲਾਵਾ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਜਿਹੜਾ ਵੀ ਮੈਸੇਜ, ਜਿਹੜਾ ਵੀ ਸਵਾਲ ਸਾਂਝਾ ਕਰਨਾ ਚਾਹੁੰਦੇ ਹੋ ਚੱਲਦੇ ਪ੍ਰੋਗਰਾਮ ਦੌਰਾਨ, ਤੁਸੀਂ ਉੱਥੇ ਭੇਜ ਸਕਦੇ ਹੋ। ਔਰ ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਕਾਲ ਕਰਕੇ ਤੁਸੀਂ ਸਾਡੇ ਨਾਲ, ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਕਾਲ ਕਰਕੇ ਵੀ ਤੁਸੀਂ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-98-11। ਇਹ ਤਾਂ ਸੀ ਸਾਡੇ ਨਾਲ ਜੁੜਨ ਦੇ ਮਾਧਿਅਮ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਤੇ ਇਸ ਤੋਂ ਇਲਾਵਾ ਦੋਸਤੋ, ਜੇਕਰ ਤੁਹਾਡਾ ਕੋਈ ਵੀ ਨਿੱਜੀ ਸਵਾਲ ਜਿਹੜਾ ਕਿ ਤੁਸੀਂ ਪ੍ਰੋਗਰਾਮ ਦੌਰਾਨ ਨਹੀਂ ਸਾਂਝਾ ਕਰਨਾ ਚਾਹੁੰਦੇ, ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੀ ਜਿਹੜੀ ਡਿਟੇਲ ਹੈ ਉਹ ਇਸ ਵੀਡੀਓ ਦੇ ਹੇਠਾਂ ਸਾਂਝੀ ਕਰਦੇ ਹਾਂ ਹਮੇਸ਼ਾ। ਹੁਣ ਵੀ ਇਸ ਵੇਲੇ ਤੁਸੀਂ ਦੇਖ ਪਾ ਰਹੇ ਹੋਵੋਗੇ ਰੋਹਿਤ ਮੋਹਨ ਹੋਰਾਂ ਦਾ ਨੰਬਰ ਵੀ ਔਰ ਉਹਨਾਂ ਦਾ ਈਮੇਲ ਪਤਾ ਜਿਹੜਾ ਉਹ ਵੀ ਅਸੀਂ ਸਾਂਝਾ ਕਰਦੇ ਹਾਂ। ਸੋ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਲਓ ਜੀ, ਫਿਰ ਬਹੁਤੀ ਦੇਰ ਨਹੀਂ ਕਰਦੇ, ਮਾਈਗ੍ਰੇਸ਼ਨ ਦੇ ਜਿਹੜੇ ਤੁਹਾਡੇ ਸਵਾਲ ਹੈ ਉਹ ਵੀ ਅਸੀਂ ਬਹੁਤ ਜਲਦ ਸ਼ਾਮਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੀਆਂ ਕੀ ਅਪਡੇਟਸ ਰਹੀਆਂ ਉਹ ਲੈਂਦੇ ਹਾਂ ਰੋਹਿਤ ਜੀ ਤੋਂ। ਜੀ ਰੋਹਿਤ ਜੀ, ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੀਆਂ ਕੀ ਅਪਡੇਟਸ ਰਹੀਆਂ? ਮਾਹੌਲ ਬਹੁਤ ਸੋਹਣੇ ਪਾਸੇ ਜਾਂਦਾ ਜਾਂਦਾ ਕਈ ਵਾਰ ਡਾਵਾਂਡੋਲ ਹੋਇਆ ਪਿਛਲੇ ਕਈ ਮਹੀਨਿਆਂ ਤੋਂ, ਲਗਾਤਾਰ ਇਹ ਜਿਹੜਾ ਸਿਲਸਿਲਾ ਬਾਦਸਤੂਰ ਚੱਲ ਰਿਹਾ, ਪਰ ਫਿਰ ਵੀ ਉਮੀਦਾਂ ਜਿਹੜੀਆਂ ਬਣੀਆਂ ਹੋਈਆਂ ਨੇ, ਕਿਉਂਕਿ ਅੱਜ ਦੀ ਜੇ ਖਬਰ ਦੇਖੀਏ ਤਾਂ ਵੈਕਸੀਨੇਸ਼ਨ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੋਈ ਹੈ ਸੂਬੇ ਦੇ ਵਿੱਚ, ਔਰ ਜਦੋਂ ਜਦੋਂ ਵੈਕਸੀਨ ਦੀ ਰੇਸ਼ੋ ਜਿਹੜੀ ਹੈ ਉਹ ਵੱਧਦੀ ਆ, ਤਿਉਂ ਤਿਉਂ ਇਵੇਂ ਲੱਗਦਾ ਹੈ ਕਿ ਜਿੰਨੀ ਜਲਦੀ ਅਸੀਂ ਆਪਣੇ ਆਪ ਨੂੰ ਵੈਕਸੀਨੇਟਡ ਕਰ ਲਵਾਂਗੇ ਉਨੀ ਜਲਦੀ ਜਿਹੜੀਆਂ ਪਾਬੰਦੀਆਂ ਆ ਉਹਨਾਂ ਤੋਂ ਵੀ ਅਸੀਂ ਮੁਕਤ ਹੋ ਸਕਾਂਗੇ। ਜੀ
ਹਾਂਜੀ, ਬਿਲਕੁਲ ਅਮਰਦੀਪ ਜੀ, ਤੁਸੀਂ ਬਿਲਕੁਲ ਠੀਕ ਕਿਹਾ ਇਸ ਚੀਜ਼ ਬਾਰੇ, ਕਿਉਂਕਿ ਹੁਣ ਸਾਰੀ ਗਵਰਨਮੈਂਟ, ਹੁਣ ਆਸਟ੍ਰੇਲੀਅਨ ਗਵਰਨਮੈਂਟ ਨੇ ਵੀ ਇਹੀ ਕਹਿਤਾ ਹੈ ਕਿ ਇਸ ਜੋ ਵੀ COVID-19 ਆ ਇਹ ਤਾਂ ਪਾਰਟ ਆਫ ਲਾਈਫ ਆ, ਹੁਣ ਇਹ ਤੋਂ ਬਾਹਰ ਜਿਹੜਾ ਛੁਟਕਾਰਾ ਸਿਰਫ ਇਸੀ ਚੀਜ਼ ਨਾਲ ਮਿਲ ਸਕਦਾ ਹੈ ਕਿ ਅਸੀਂ ਦੁਬਾਰਾ ਤੋਂ ਨਾਰਮਲ ਲਾਈਫ ਸ਼ੁਰੂ ਕਰਨੀ ਹੋਗਾ ਵੈਕਸੀਨੇਸ਼ਨ। ਉਹ ਸਿਰਫ ਆਸਟ੍ਰੇਲੀਆ ਚ ਨਹੀਂ, ਉਹ ਪੂਰੇ ਵਰਲਡ ਦੇ ਵਿੱਚ ਇਹ ਬਹੁਤ ਇੱਕ ਵੱਡਾ ਰੋਲ ਪਲੇ ਕਰੂਗੀ ਵੈਕਸੀਨੇਸ਼ਨ, ਕਿਉਂਕਿ ਜਦ ਤੱਕ ਸਿਰਫ ਆਸਟ੍ਰੇਲੀਆ ਨਹੀਂ ਸਾਰਾ ਵਰਲਡ ਜਿਹਦੇ ਵਿੱਚ ਸਾਰੀ ਕੰਟਰੀਜ਼ ਆ ਜਾਂਦੀਆਂ, ਸਾਰੇ ਕੰਟੀਨੈਂਟਸ ਆ ਜਾਂਦੇ, ਅਗਰ ਜਦ ਤਾਈ ਮੋਸਟ ਪਾਪੂਲੇਸ਼ਨ ਉੱਥੇ ਦੀ ਵੀ ਵੈਕਸੀਨੇਟ ਨਹੀਂ ਹੁੰਦੀ, ਤਦ ਤੱਕ ਨਾਰਮਲ ਲਾਈਫ ਜਿਹੜੀ ਹੁੰਦੀ ਦਿਖਦੀ ਨਜ਼ਰ ਨਹੀਂ ਆ ਰਹੀ ਆ। ਬਟ ਇੱਕ ਪਾਸੇ ਅਗਰ ਆਪਾਂ ਗੁੱਡ ਨਿਊਜ਼ ਅਗਰ ਆਪਾਂ ਆਸਟ੍ਰੇਲੀਆ ਪੱਖੋਂ ਦੇਖੀਏ ਤਾਂ ਵੈਕਸੀਨੇਸ਼ਨ ਡਰਾਈਵ ਜਿਹੜੀ ਆ ਉਹ ਕਾਫੀ ਤੇਜ਼ ਚੱਲ ਰਹੀ ਆ। ਹੁਣ ਨਿਊ ਸਾਊਥ ਵੇਲਸ ਦੀ ਗਵਰਨਮੈਂਟ ਨੇ ਵੀ ਜਿੱਦਾਂ ਕਿਹਾ ਆ ਕਿ ਉਹ ਕਹਿ ਰਹੇ ਆ ਕਿ ਆਪਾਂ ਨੂੰ ਲੱਗਦਾ ਆ ਕਿ ਆਪਾਂ ਮੋਸਟਲੀ ਜਿਹੜਾ ਸਾਡੇ ਟਾਰਗੇਟਸ ਹੈਗੇ ਆ ਵੈਕਸੀਨੇਸ਼ਨ ਦੇ ਕਿ ਤਾਂ ਕਿ ਆਪਾਂ ਲਾਕਡਾਊਨ ਓਪਨ ਕਰ ਦਈਏ ਉਹ ਲੱਗਦਾ ਅਕਤੂਬਰ ਐਂਡ ਤੱਕ ਉਹ ਪੂਰਾ ਕਰ ਲਓਗੇ। ਨਾਲ ਹੀ ਨਾਲ ਵਿਕਟੋਰੀਆ ਦੇ ਵਿੱਚ ਵੀ ਕਾਫੀ ਜਿਹੜੀ ਪਰਸੈਂਟੇਜ ਆਫ ਪਾਪੂਲੇਸ਼ਨ ਜਿਹੜੀ ਹੈਗੀ ਆ 16 ਸਾਲ ਤੋਂ ਉੱਪਰ ਦੀ ਉਹਦੀ ਵੈਕਸੀਨੇਸ਼ਨ ਕਾਫੀ ਜਿਹੜੀ ਫਾਸਟ ਚੱਲ ਰਹੀ ਆ। ਸੋ ਹੋਪਫੁਲੀ ਆਉਣ ਵਾਲੇ ਟਾਈਮ ਚ ਦੇਖਣ ਨੂੰ ਆ ਸਕਦਾ ਆ ਕਿ ਰਿਲੈਕਸੇਸ਼ਨ ਪਹਿਲਾਂ ਤਾਂ ਫਸਟ ਸਟੈਪ ਆ ਕਿ ਲਾਕਡਾਊਨ ਜਿਹੜੇ ਆ ਉਹ ਓਪਨ ਹੋ ਤੇ ਹੌਲੀ ਹੌਲੀ ਜਿਹੜਾ ਸਾਡੇ ਸਾਰਿਆਂ ਦਾ ਮਕਸਦ ਆ ਕਿ ਜਿਹੜਾ ਕਿ ਬਾਰਡਰ ਵੀ ਜਿਹੜਾ ਹੈ ਉਹ ਹੌਲੀ ਹੌਲੀ ਓਪਨ ਹੋਣਾ ਸ਼ੁਰੂ ਹੋਵੇ ਉਹ ਇਸ ਤੇ ਹੀ ਡਿਪੈਂਡ ਕਰੂਗਾ ਵੈਕਸੀਨੇਸ਼ਨ ਤੇ। ਬਾਕੀ ਚੀਜ਼ਾਂ ਜਿਹੜੀਆਂ ਜਿਹੜਾ ਤੁਸੀਂ ਵੀ ਕਿਹਾ ਕਿ ਡਾਵਾਡੋਲ ਬਹੁਤ ਹੋ ਰਹੀਆਂ ਕਿ 2 ਮਹੀਨੇ ਪਹਿਲਾਂ ਲੱਗ ਰਿਹਾ ਸੀਗਾ ਕਿ ਵਰਲਡ ਵਿੱਚ COVID-19 ਦੇ ਕੇਸਿਸ ਘੱਟ ਹੋਣੇ ਸ਼ੁਰੂ ਹੋ ਗਏ, ਪਰ ਜਿਹੜਾ ਨਵਾਂ ਵੇਰੀਅੰਟ ਡੈਲਟਾ ਵੇਰੀਅੰਟ ਆ ਉਹਨੇ ਫਿਰ ਦੁਬਾਰਾ ਤੋਂ ਪੂਰੇ ਵਰਲਡ ਵਾਈਡ ਕੇਸ ਜਿਹੜੇ ਕਾਫੀ ਵਧਣ ਲੱਗ ਪਏ ਆ। ਸੋ ਹੋਪਫੁਲੀ ਵੈਕਸੀਨੇਸ਼ਨ ਡਰਾਈਵ ਨਾਲ ਆ ਚੀਜ਼ਾਂ ਅੰਡਰ ਕੰਟਰੋਲ ਆਉਣ ਤੇ ਨਾਲ ਹੀ ਨਾਲ ਜਿਹੜਾ ਮਾਈਗ੍ਰੇਸ਼ਨ ਤੇ ਜਿਹੜਾ ਇੰਪੈਕਟ ਆ ਉਹ ਥੋੜਾ ਜਿਹਾ ਪੋਜ਼ਿਟਿਵ ਹੁੰਦਾ ਨਜ਼ਰ ਆਵੇ ਆਉਣ ਵਾਲੇ ਸਾਲ ਦੇ ਵਿੱਚ। ਤੇ ਮਾਈਗ੍ਰੇਸ਼ਨ ਦੇ ਪੱਖੋਂ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਡਿਟੇਲ ਦੇ ਵਿੱਚ ਇੱਕ ਪੋਜ਼ਿਟਿਵ ਜਿਹੜੀ ਆ ਉਹ ਡਿਟੇਲ ਚ ਰਿਕਮੈਂਡੇਸ਼ਨ ਆ ਇੱਕ ਗਵਰਨਮੈਂਟ ਇਨਕੁਆਇਰੀ ਦੀ ਸਕਿੱਲਡ ਮਾਈਗ੍ਰੇਸ਼ਨ ਤੇ ਉਹ ਵੀ ਮੈਂ ਡਿਸਕਸ ਕਰੂੰਗਾ। ਉਹਦੇ ਵਿੱਚ ਕਾਫੀ ਪੋਜ਼ਿਟਿਵ ਚੀਜ਼ਾਂ ਨੇ। ਉਹ ਤੋਂ ਪਹਿਲਾਂ ਇੱਕ ਜੋਬ ਰੈਡੀ ਪ੍ਰੋਗਰਾਮ ਦੀ ਅਪਡੇਟ ਆਈ ਆ, ਕੱਲ ਹੀ ਆਈ ਆ, ਕਿਉਂਕਿ ਲਾਕਡਾਊਨ ਜਿਹੜਾ ਆ ਵਿਕਟੋਰੀਆ, ਨਿਊ ਸਾਊਥ ਵੇਲਸ, ਹੁਣ ACT ਦੇ ਵਿੱਚ ਵੀ ਆ, ਕੁਈਨਲੈਂਡ ਚ ਵੀ ਆ, ਤੇ ਜਿਹੜੇ ਬੱਚੇ ਜੋਬ ਰੈਡੀ ਪ੍ਰੋਗਰਾਮ ਕਰ ਰਹੇ ਆ ਉਹਨਾਂ ਬਾਰੇ TRA ਨੇ ਅਪਡੇਟ ਦਿੱਤੀ ਹੈ ਕਿਉਂਕਿ ਲਾਕਡਾਊਨ ਚੱਲ ਰਿਹਾ ਆ ਕਿ ਕਿਉਂਕਿ ਜੋਬ ਰੈਡੀ ਪ੍ਰੋਗਰਾਮ ਦੇ ਕੁਝ ਆਰਸ ਹੁੰਦੇ ਆ, ਇੱਕ ਸਾਲ ਦੇ ਵਿੱਚ ਕੰਪਲੀਟ ਕਰਨਾ ਹੁੰਦਾ ਆ। ਨਹੀਂ ਕਿਹਾ ਕਿ ਅਗਰ ਤੁਹਾਡਾ ਜਿਹੜਾ ਬਿਜ਼ਨਸ ਇਜ਼ ਅਗਰ ਇੰਪੈਕਟਡ ਹੋਇਆ ਵਾ COVID-19 ਦੇ ਲਾਕਡਾਊਨ ਕਰਕੇ ਤਾਂ ਉਹ ਜਿਹੜੀ ਆਪਣੀ ਅਪਡੇਟ ਜਿਹੜੀ ਆ ਉਹ JRPinquiries@DESE.gov.au ਤੇ ਭੇਜ ਸਕਦੇ ਆ ਕਿ ਅਗਰ ਉਹਨਾਂ ਦੇ ਸਰਕਮਸਟਾਂਸਿਸ ਚੇਂਜ ਹੋਏ ਆ। ਤੇ ਇਹਦਾ ਇੰਪੈਕਟ ਕੀ ਹੋਗਾ? ਇੰਨਾ ਇਹ ਹੋਗਾ ਕਿ ਉਹਨਾਂ ਤੇ ਕੋਈ ਨੈਗੇਟਿਵ ਇੰਪੈਕਟ ਨਹੀਂ ਹੋਗਾ, ਬਟ ਹਾਂ ਉਹਨਾਂ ਦੇ ਆਰ ਜਿਹੜੇ ਆ ਉਹ ਤਾਂ ਕਿ TRA ਨੂੰ ਪਤਾ ਰਹੇ ਕਿ ਲਾਕਡਾਊਨ ਕਰਕੇ ਜਿਹੜਾ ਚੇਂਜ ਇਨ ਸਰਕਮਸਟਾਂਸਿਸ ਹੋਏ ਸੀ ਉਹ ਵਾਲੇ ਆਰ ਜਿਹੜੇ ਆ ਉਹ ਕਾਊਂਟ ਤਾਂ ਨਹੀਂ ਹੋਗੇ, ਬਟ ਐਟਲੀਸਟ ਤੁਹਾਡੇ ਜੋਬ ਰੈਡੀ ਪ੍ਰੋਗਰਾਮ ਤੇ ਉਹ ਇੰਪੈਕਟ ਵੀ ਨਹੀਂ ਪਾਉਗੇ। ਸੋ ਨਾਲ ਹੀ ਨਾਲ ਉਹਨਾਂ ਨੇ ਇੱਕ ਚੀਜ਼ ਦੱਸੀ ਹੈ ਕਿ ਜਿਹਨਾਂ ਦਾ ਜੋਬ ਰੈਡੀ ਪ੍ਰੋਗਰਾਮ ਕੰਪਲੀਟ ਹੋ ਗਿਆ ਆ ਪਰ ਉਹਨਾਂ ਨੇ ਇੱਕ ਜਦੋਂ ਜੋ ਐਂਡ ਵਿੱਚ ਇੱਕ ਜੋਬ ਰੈਡੀ ਵਰਕ ਪਲੇਸ ਅਸੈਸਮੈਂਟ ਹੁੰਦੀ ਆ ਉਹ ਜਿਹੜੀ ਹਲੇ ਹੋਣ ਵਾਲੀ ਆ, ਹਲੇ ਜਿਹੜੀ ਕਿ ਹਲੇ ਹੋਣੀ ਸੀ ਬਟ ਲਾਕਡਾਊਨ ਕਰਕੇ ਪੋਸੀਬਲ ਨਹੀਂ ਹੋ ਪਾਈ, TRA ਨੇ ਕਿਹਾ ਆ ਕਿ ਆਪਾਂ ਜਿਹੜਾ ਆ ਉਹ ਕੰਟੀਨਿਊ ਰੱਖਾਂਗੇ ਵਰਕ ਪਲੇਸ ਜਿਹੜੀ ਅਸੈਸਮੈਂਟਸ ਹੈ ਤੇ ਬਾਕੀ ਅਗਰ ਕਰੰਟ ਕੋਈ ਗਵਰਨਮੈਂਟ ਰਿਸਟ੍ਰਿਕਸ਼ਨ ਅਗਰ ਕੋਈ ਹੈਗੀਆਂ ਪਲੇਸਿਸ ਦੇ ਵਿੱਚ ਉਹਦਾ ਧਿਆਨ ਰੱਖਿਆ ਜਾਊਗਾ, ਬਟ ਉਹ ਅਸੈਸਮੈਂਟ ਜਿਹੜੀਆਂ ਉਹ ਕੰਟੀਨਿਊ ਰਹੂਗੀਆਂ। ਬਾਕੀ TRA ਕਹਿੰਦੇ ਆਪਾਂ ਤੁਹਾਨੂੰ ਆਪਾਂ ਦੱਸ ਦਾਂਗੇ ਕਿ ਅਗਰ ਡਿਲੇ ਹੁੰਦੀ ਆ ਲਾਕਡਾਊਨ ਕਰਕੇ। ਬਾਕੀ ਤੁਸੀਂ ਅਗਰ TRA ਨੂੰ ਕੰਟੈਕਟ ਕਰਨਾ ਹੈ ਕਿਸੇ ਵੀ ਚੀਜ਼ ਰਿਗਾਰਡਿੰਗ, ਚਾਹੇ ਉਹ ਵਰਕ ਪਲੇਸ ਅਸੈਸਮੈਂਟ ਆ ਜਾਂ ਫਿਰ ਤੁਹਾਡਾ ਚੇਂਜ ਇਨ ਕੰਡੀਸ਼ਨ ਹੋਈਆਂ ਇੰਪਲੋਇਮੈਂਟ ਦੀਆਂ, ਉਹ JRPinquiries@DESE.gov.au ਤੇ ਤੁਸੀਂ ਈਮੇਲ ਕਰ ਸਕਦੇ ਹੋ। ਹੁਣ ਆਪਾਂ ਇੱਕ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਆ, ਜਿਹੜੀ ਗਵਰਨਮੈਂਟ ਇਨਕੁਆਇਰੀ ਦੀ ਰਿਪੋਰਟ ਆਈ ਆ ਸਕਿੱਲਡ ਮਾਈਗ੍ਰੇਸ਼ਨ ਦੀ, ਉਹ ਆਪਾਂ ਥੋੜੇ ਜਿਹੇ ਪੁਆਇੰਟ ਜ਼ਰੂਰ ਡਿਸਕਸ ਕਰਾਂਗੇ। ਹਲੇ ਉਹ ਲਾਅ ਨਹੀਂ ਬਣਿਆ ਬਟ ਇੱਕ ਰਿਕਮੈਂਡੇਸ਼ਨਸ ਆ। ਜਨਰਲੀ ਕੀ ਹੁੰਦਾ ਕਿ ਜਿਹੜੀ ਗਵਰਨਮੈਂਟ ਇਨਕੁਆਇਰੀ ਦੀ ਰਿਕਮੈਂਡੇਸ਼ਨ ਹੁੰਦੀਆਂ ਉਹ ਫੋਲੋ ਆਉਣ ਵਾਲੇ ਸਮੇਂ ਦੇ ਵਿੱਚ ਜਨਰਲੀ ਉਹ ਕੀਤੀਆਂ ਹੀ ਜਾਂਦੀਆਂ। ਸੋ ਆਪਾਂ ਜੋ ਮੇਨ ਆਪਣੇ ਐਪਲੀਕੈਂਟਸ ਨੂੰ ਇੰਪੈਕਟ ਹੋਊਗੀ ਉਹ ਇੱਕ ਇੱਕ ਕਰਕੇ ਆਪਾਂ ਡਿਸਕਸ ਕਰਦੇ ਜਾਂਦੇ ਹਾਂ। ਬਾਕੀ ਮੀਨ ਵਾਈਜ਼ ਅਗਰ ਕਿਸੇ ਦਾ ਕੋਈ ਕੁਐਸਚਨ ਵੀ ਹੈਗਾ ਤਾਂ ਨਾਲ ਉਹ ਵੀ ਆਪਾਂ ਡਿਸਕਸ ਕਰਦੇ ਰਹਾਂਗੇ।
ਜੀ ਬਿਲਕੁਲ, ਸਵਾਲ ਸਾਡੇ ਤੱਕ ਪਹੁੰਚ ਰਹੇ ਨੇ ਰੋਹਿਤ ਜੀ, ਸਵਾਲ ਆਪਾਂ ਜੇ ਨਾਲ ਨਾਲ ਲੈਂਦੇ ਜਾਂਦੇ ਹਾਂ ਤੇ ਫਿਰ ਆਪਾਂ ਨਾਲ ਨਾਲ ਜਿਹੜੇ ਇਹ ਵੀ ਕੁਛ ਅਪਡੇਟਸ ਹੈ ਇਹਨਾਂ ਨੂੰ ਵੀ ਨਾਲ ਨਾਲ ਸਾਂਝੀਆਂ ਕਰਦੇ ਰਵਾਂਗੇ।
ਹਾਂਜੀ ਡੈਫੀਨੇਟਲੀ ਜੀ, ਇੱਕ ਦੋ ਰਿਕਮੈਂਡੇਸ਼ਨ ਜਿਹੜੀਆਂ ਹੈਗੀਆਂ ਉਹ ਮੈਂ ਸਟਾਰਟ ਕਰਦਾ। ਸਭ ਤੋਂ ਪਹਿਲਾਂ ਅਗਰ ਆਪਾਂ ਰਿਕਮੈਂਡੇਸ਼ਨ ਦੀ ਗੱਲ ਕਰੀਏ ਗਵਰਨਮੈਂਟ ਇਨਕੁਆਇਰੀ ਦੀ, ਜਿਹੜੀ ਮੇਨ ਜਿਹੜੀ ਸੀ ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਲਿਸਟ ਆਇਆ ਸਕਿੱਲਡ ਆਕੂਪੇਸ਼ਨ ਲਿਸਟ ਅੱਜ ਦੇ ਟਾਈਮ ਦੇ ਵਿੱਚ ਅਲੱਗ ਅਲੱਗ ਬਣੀਆਂ ਹੋਈਆਂ ਆ ਕਿ ਲੌਂਗ ਟਰਮ ਸਕਿੱਲ ਲਿਸਟ ਜਿਹੜੀ ਆ ਉਹ ਅਲੱਗ ਆ, ਸ਼ਾਰਟ ਟਰਮ ਸਕਿੱਲ ਜਿਹੜੀ ਆ ਉਹ ਅਲੱਗ ਆ। ਤਾਂ ਉਹ ਉਸ ਹਿਸਾਬ ਨਾਲ ਫਿਰ ਡਿਪੈਂਡ ਕਰਦਾ ਹੈ ਕਿ ਕਿਹੜੇ ਵੀਜ਼ਾਸ ਲਈ ਆਪਾਂ ਐਲੀਜੀਬਲ ਹੁੰਦੇ ਹਾਂ। ਅਗਰ ਲੌਂਗ ਟਰਮ ਲਿਸਟ ਆ ਉਹਦੇ ਲਈ ਆਪਾਂ 1891904091 ਸਾਰਾ ਲਈ ਹੋ ਜਾਈਦਾ, ਬਟ ਅਗਰ ਸ਼ਾਰਟ ਟਰਮ ਸਕਿੱਲਡ ਆਕੂਪੇਸ਼ਨ ਲਿਸਟ ਆ ਤਾਂ ਉਹਦੇ ਵਿੱਚ ਫਿਰ 1989 ਦੀ ਐਲੀਜੀਬਿਲਿਟੀ ਨਹੀਂ ਮੰਨਦੀ। ਕਮੇਟੀ ਨੇ ਇਹ ਕਿਹਾ ਕਿ ਆਪਾਂ ਨੂੰ ਏਦਾਂ ਦੀਆਂ ਦੋ ਲਿਸਟਾਂ ਨਹੀਂ ਰੱਖਣੀਆਂ ਚਾਹੀਦੀਆਂ ਤੇ ਉਹਦੇ ਬਦਲੇ ਇੱਕ ਹੀ ਲਿਸਟ ਬਣਾ ਦੋ ਕਿ ਚਾਹੇ ਸ਼ਾਰਟ ਟਰਮ ਦੇ ਵਿੱਚ ਵੀ ਹੋ ਗਿਆ, ਅਗਰ ਸਾਨੂੰ ਆਕੂਪੇਸ਼ਨ ਜਾਂ ਕਿਸੇ ਸਕਿੱਲ ਦੀ ਲੋੜ ਹੈਗੀ ਆ ਤੇ ਉਹਨੂੰ ਸਾਰੀਆਂ ਜਿਹੜੀਆਂ ਐਲੀਜੀਬਿਲਿਟੀਜ਼ ਹੋਣੀਆਂ ਚਾਹੀਦੀਆਂ। ਸੋ ਇਹਦਾ ਅਗਰ ਇਹ ਏਦਾਂ ਹੋ ਜਾਂਦਾ ਆ ਤਾਂ ਆਉਣ ਵਾਲੇ ਸਮੇਂ ਚ ਦੇਖਣ ਨੂੰ ਆ ਸਕਦਾ ਕਿ ਜਿਹੜੀ ਆਕੂਪੇਸ਼ਨ ਸ਼ਾਰਟ ਟਰਮ ਸਕਿੱਲਡ ਚ ਹੈਗੀ ਆ, ਜਿੱਦਾਂ ਫੋਰ ਐਗਜ਼ਾਮਪਲ ਕੁੱਕ ਸ਼ਾਰਟ ਟਰਮ ਦੇ ਵਿੱਚ ਆ, ਏਦਾਂ ਹੀ ਬਹੁਤ ਸਾਰੀਆਂ ਹੋਰ ਆਕੂਪੇਸ਼ਨ ਆ ਜਿਹੜੀਆਂ ਸ਼ਾਰਟ ਟਰਮ ਲਿਸਟ ਆਉਂਦੀਆਂ, ਉਹਨਾਂ ਨੂੰ ਇੱਕ ਬੈਨੀਫਿਟ ਜ਼ਰੂਰ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕਿ ਕਿਉਂਕਿ ਉਹਨਾਂ ਦੀ ਐਲੀਜੀਬਿਲਿਟੀ ਜਿਹੜੀ ਉਹ 189 ਦੇ ਲਈ ਵੀ ਬਣ ਸਕਦੀ ਆ। ਹੋਰ ਜਿਹੜੀ ਮੇਨ ਰਿਕਮੈਂਡੇਸ਼ਨ ਉਹਨਾਂ ਨੇ ਦਿੱਤੀ ਹੈ ਕਿ ਹੁਣ ਜਿਹੜਾ ਅੱਜ ਦੀ ਡੇਟ ਦੇ ਵਿੱਚ ਇੱਕ ਇਹਨਾਂ ਨੇ PMSOL ਕੱਢਿਆ ਹੈ, ਪ੍ਰਾਇਓਰਿਟੀ ਮਾਈਗ੍ਰੇਸ਼ਨ ਸਕਿੱਲ ਜਿਹੜੀ ਲਿਸਟ ਆ ਉਹ ਕੱਢੀ ਹੋਈ ਆ। ਉਹ ਕਹਿੰਦੇ ਕਿ ਜਦੋਂ ਪੈਂਡੇਮਿਕ ਓਵਰ ਵੀ ਹੋ ਜਾਵੇ ਆਹ ਲਿਸਟ ਕਹਿੰਦੇ ਜ਼ਰੂਰ ਚਲਾਉਣੀ ਚਾਹੀਦੀ ਆ ਸਦਾ ਲਈ। ਰੀਜ਼ਨ ਬੀਂਗ ਕਿ ਕੁਛ ਇੱਕ ਆਕੂਪੇਸ਼ਨ ਏਦਾਂ ਦੀਆਂ ਕਿ ਜਿਹੜੀਆਂ ਕ੍ਰਿਟੀਕਲ ਸ਼ਾਰਟੇਜ ਚ ਰਹਿੰਦੀਆਂ ਆਸਟ੍ਰੇਲੀਆ ਦੇ ਵਿੱਚ, ਤੇ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਹੈ ਇੰਪਲੋਈ ਸਪੋਂਸਰਸ਼ਿਪ ਦੀ ਉਹ ਫਾਸਟ ਹੋਵੇ, ਤਾਂ ਉਹਦਾ ਕਹਿੰਦੇ PMSOL ਦਾ ਨਾਮ ਚੇਂਜ ਕਰਕੇ ਆਪਾਂ ਉਹਨੂੰ ਕਰ ਦਈਏ ਅਕਿਊਟ ਐਂਡ ਪਰਸਿਸਟੈਂਟ ਸਕਿੱਲ ਸ਼ਾਰਟੇਜ ਲਿਸਟ APSSL। ਸੋ ਇਹਦੀ ਇੱਕ ਵਧੀਆ ਜਿਹੜੀ ਹੈ ਚੀਜ਼ ਹੋ ਸਕਦੀ ਆ ਆਉਣ ਵਾਲੇ ਸਮੇਂ ਦੇ ਲਈ।
ਜੀ 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 ਬਿਲਕੁਲ। ਸੋ ਇਹ ਦੋ ਰਿਕਮੈਂਡੇਸ਼ਨ ਜਿਹੜੀਆਂ ਆ ਕਾਫੀ ਉਸਾਰੂ ਨੇ ਔਰ ਥੋੜਾ ਜਿਹਾ ਕਹਿ ਲਓ ਕਿ ਰਾਹਤ ਵੀ ਦਿੰਦੀਆਂ ਮਹਿਸੂਸ ਹੁੰਦੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀ ਰਾਹਤ ਜਿਹੜੀ ਆ ਉਹ ਮਿਲੇਗੀ ਅਸੀਂ ਉਮੀਦ ਕਰਦੇ ਆ। ਰੋਹਿਤ ਜੀ
ਸਾਡੇ ਨਾਲ ਦੋ ਦੇ ਨਾਲ ਨਾਲ ਅਮਰਦੀਪ ਜੀ ਹੋਰ ਵੀ ਰਿਕਮੈਂਡੇਸ਼ਨਸ ਆ, ਆਪਾਂ ਕੁਐਸਚਨਸ ਲੈਣੇ ਸ਼ੁਰੂ ਕਰਦੇ ਆ, ਮੈਂ ਨਾਲ ਨਾਲ ਰਿਕਮੈਂਡੇਸ਼ਨਸ ਆਪਾਂ ਬਾਅਦ ਚ ਆਪਾਂ ਮੈਂ ਪੜਦਾ ਜਾਊਂਗਾ ਨਾਲ।
ਜੀ ਜੀ ਬਿਲਕੁਲ। ਸਾਡੇ ਨਾਲ ਦੋਸਤ ਬਣੇ ਨੇ ਬੇਅੰਤ ਕੌਰ, ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ ਔਰ ਫੇਸਬੁੱਕ ਦੇ ਜ਼ਰੀਏ ਇਹਨਾਂ ਨੇ ਆਪਣਾ ਸਵਾਲ ਸਾਨੂੰ ਭੇਜਿਆ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਬੇਅੰਤ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਐਪਲੀਕੇਸ਼ਨ 190 ਲੌਂਚਡ May 2020 ਐਜ਼ ਅ ਸ਼ੈਫ, ਹੈਵ ਨਾਟ ਹਰਡ ਐਨੀਥਿੰਗ ਯੈਟ, ਵੈਨ ਆਈ ਕੈਨ ਐਕਸਪੈਕਟ ਮਾਈ ਗ੍ਰਾਂਟ, ਸਟਕ ਓਵਰਸੀਜ਼, ਥੈਂਕਸ।
ਦੇਖੋ ਬੇਅੰਤ ਜੀ, ਇਹ ਬੜਾ ਕਾਮਨ ਕੁਐਸਚਨ ਅੱਜ ਦੀ ਡੇਟ ਦੇ ਵਿੱਚ, ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਡਿਸਕਸ ਕਰਦੇ ਹਾਂ ਕਿ 489 ਹੋ ਗਿਆ, 491 ਹੋ ਗਿਆ, ਜਿਹੜੇ ਕਾਫੀ ਪੁਰਾਣੇ ਐਪਲੀਕੇਸ਼ਨਸ ਪਈਆਂ ਹੋਈਆਂ, ਡਿਪਾਰਟਮੈਂਟ ਉਹਨਾਂ ਨੂੰ ਪ੍ਰੋਸੈਸ ਨਹੀਂ ਕਰ ਰਿਹਾ ਸੀਗਾ, ਬਟ ਕਮ ਜੁਲਾਈ ਆਨਵਰਡਸ ਦੇਖਣ 'ਚ ਆਇਆ ਹੈ ਕਿ ਜਿਹੜੀਆਂ ਪੁਰਾਣੀਆਂ ਫਾਈਲਾਂ ਸੀਗੀਆਂ, ਚਾਹੇ 491 ਦੀਆਂ ਸੀ ਜਾਂ 190 ਦੀਆਂ ਸੀ, ਉਹ ਡਿਪਾਰਟਮੈਂਟ ਨੇ ਹੌਲੀ ਹੌਲੀ ਜਿਹੜੀਆਂ ਉਹ ਪ੍ਰੋਸੈਸਿੰਗ ਸ਼ੁਰੂ ਕਰਤੀਆਂ ਆ, ਕਿਉਂਕਿ ਮੈਂ ਆਪਾਂ ਆਪਣੇ ਕਲਾਇੰਟਸ ਦੀਆਂ ਵੀ ਦੇਖੀਆਂ ਆ ਕਿ 491 ਫੋਰ ਐਗਜ਼ਾਮਪਲ ਫੈਬਰਰੀ 2020 ਦਾ ਸੀਗਾ ਲਾਂਚ, ਸੀ ਕਾਫੀ ਦਿਨ ਦਾ ਪੈਂਡਿੰਗ ਪਿਆ ਹੋਇਆ ਸੀ, ਉਹ ਸਾਰੀਆਂ ਜਿਹੜੀ ਫਾਈਲਾਂ ਸਾਰੀਆਂ ਨੀ ਮੀਨਸ ਕਾਫੀ ਫਾਈਲਾਂ ਜਿਹੜੀਆਂ ਹੁਣ ਓਪਨ ਹੋਈਆਂ ਆ ਔਗਸਟ ਸਟਾਰਟ ਦੇ ਵਿੱਚ। ਤੇ 190 ਦੀ ਗੱਲ ਕਰੀਏ ਤਾਂ 190 ਤਾਂ ਕੁਛ ਏਦਾਂ ਦੀ ਐਪਲੀਕੇਸ਼ਨ ਵੀ ਹੈਗੀਆਂ ਜਿਹੜੀਆਂ 2019 ਤੋਂ ਡਿਪਾਰਟਮੈਂਟ ਨੇ ਪੈਂਡਿੰਗ ਰੱਖੀਆਂ ਹੋਈਆਂ। ਹੁਣ ਤੁਹਾਡੇ ਕੁਸ਼ਚਨ ਦਾ ਆਨਸਰ May 2020 ਦੇ ਵਿੱਚ ਕਦੋਂ ਤੱਕ ਹੋ ਸਕਦਾ, ਦੇਖੋ ਬਿਟ ਅਨਫੋਰਚੁਨੇਟ ਆ ਕਿ ਜਿਹੜੇ ਬੱਚੇ ਆਫ ਓਵਰਸੀਜ਼ ਸਟਕ ਹੋ ਗਏ ਉਹਨਾਂ ਲਈ ਤਾਂ ਹੋਰ ਜ਼ਿਆਦਾ ਹਾਰਡ ਆ, ਕਿਉਂਕਿ ਇੱਕ ਤਾਂ ਜਿਹੜੇ ਆਨਸ਼ੋਰ ਹੈਗੇ ਐਟਲੀਸਟ ਉਹਨਾਂ ਕੋਲ ਬ੍ਰਿਜਿੰਗ ਆ, ਲੀਗਲ ਰਾਈਟਸ ਆ, ਆਪਣੀ ਲਾਈਫ ਚੱਲ ਰਹੀ ਆ ਨੋਰਮਲ, ਐਟਲੀਸਟ ਉਹਨਾਂ ਨੂੰ ਇਸ ਚੀਜ਼ ਦਾ ਕੋਈ ਪਰੇਸ਼ਾਨੀ ਨਹੀਂ ਹੈਗੀ ਕਿ ਆਪਾਂ ਵਾਪਸ ਆ ਪਵਾਂਗੇ, ਕਦੋਂ ਆ ਪਵਾਂਗੇ, ਕਿਉਂਕਿ ਬਾਰਡਰ ਕਲੋਜ਼ ਦਾ ਪਤਾ ਨਹੀਂ ਕਦੋਂ ਓਪਨ ਹੋਣਾ ਨਹੀਂ ਹੋਣਾ, ਉੱਤੋਂ ਪ੍ਰੋਸੈਸਿੰਗ ਜਿਹੜੀਆਂ ਲੇਟ ਹੋ ਰਹੀਆਂ। ਸੋ ਟੂ ਆਨਸਰ ਯੂਰ ਕੁਐਸਚਨ, May 2020 ਪਰ ਮੇਰੇ ਖਿਆਲ ਦੇ ਵਿੱਚ ਕੀ ਹੈ ਕਿ ਚਾਹੇ 2019 ਵਾਲੇ ਆ ਜਾਂ 2020 ਜਿਹੜੇ ਫਸਟ ਹਾਫ ਈਅਰ ਵਾਲੇ ਹੈਗੇ ਆ, ਉਹ ਮੋਸਟ ਲਾਈਕਲੀ ਮੈਨੂੰ ਲੱਗਦਾ ਨਵੰਬਰ ਦਸੰਬਰ ਤੋਂ ਪਹਿਲਾਂ ਪਹਿਲਾਂ ਪ੍ਰੋਸੈਸਿੰਗ ਜਿਹੜੀਆਂ ਆ ਉਹ ਸਾਰੀਆਂ ਹੋ ਜਾਣੀਆਂ ਚਾਹੀਦੀਆਂ।
ਠੀਕ, ਅੱਗੇ ਯੁੱਧਵੀਰ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਯੁੱਧਵੀਰ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਅਪਲਾਈਡ ਵੀਜ਼ਾ 489 ਇਨ September 2019, ਸਰ ਡੂ ਆਈ ਨੀਡ ਟੂ ਅਪਡੇਟ ਐਵਰੀ ਇੰਪਲੋਇਮੈਂਟ ਦੈਟ ਆਈ ਹੈਡ ਟਿਲ ਡੇਟ ਔਰ ਦਾ ਓਨਲੀ ਵਨ ਫਾਰ ਵਿਚ ਆਈ ਕਲੇਮਡ ਪੁਆਇੰਟਸ, ਡੂ ਆਈ ਨੀਡ ਟੂ ਅਪਡੇਟ ਈਚ ਐਂਡ ਐਵਰੀ ਇੰਪਲੋਇਮੈਂਟ ਦੈਟ ਆਈ ਚੇਂਜਡ ਔਰ ਕੈਨ ਆਈ ਸਕਿੱਪ ਸਮ, ਆਈ ਹੈਵ 9+ year ਐਕਸਪੀਰੀਅੰਸ, ਥੈਂਕਸ।
ਦੇਖੋ ਯੁੱਧਵੀਰ ਜੀ, ਡਿਪਾਰਟਮੈਂਟ ਕੀ ਐਕਸਪੈਕਟ ਕਰਦਾ ਕਿ ਜਦੋਂ ਵੀ ਆਪਾਂ ਆਪਣੀ ਐਪਲੀਕੇਸ਼ਨ ਲਾਂਚ ਕਰਦੇ ਹਾਂ, ਦੋ ਚੀਜ਼ਾਂ ਹੁੰਦੀਆਂ ਇੰਪਲੋਇਮੈਂਟ ਦੇ ਵਿੱਚ, ਇੱਕ ਤਾਂ ਹੁੰਦਾ ਕਿ ਤੁਸੀਂ ਪੁਆਇੰਟਸ ਕਿਸ ਚੀਜ਼ ਦੇ ਕਲੇਮ ਕੀਤੇ ਆ, ਠੀਕ ਹੈ, ਉਹ 'ਚ ਤਾਂ ਡਿਪਾਰਟਮੈਂਟ ਥੋਰੋ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਆ, ਇਹਦੇ ਬਾਰੇ ਵੀ ਮੈਂ ਡਿਟੇਲ 'ਚ ਗੱਲ ਕਰਦਾ। ਬਟ ਦੂਸਰੀ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਫਾਈਲ ਲਾਂਚ ਕਰਦੇ ਹਾਂ ਤਾਂ ਜਦ ਤੱਕ ਡਿਸੀਜ਼ਨ ਨਹੀਂ ਆਉਂਦਾ, ਜਿੰਨੇ ਵੀ ਆਪਣੇ ਚੇਂਜ ਇਨ ਸਰਕਮਸਟਾਂਸਿਸ ਹੁੰਦੇ ਆ, ਡਿਪਾਰਟਮੈਂਟ ਦਾ ਰੂਲ ਹੈ ਕਿ ਵਿਦਇਨ ਸਰਟਨ ਪੀਰੀਅਡ ਸਾਨੂੰ ਉਹ ਡਿਪਾਰਟਮੈਂਟ ਨੂੰ ਅਪਡੇਟ ਕਰਨਾ ਹੁੰਦਾ। ਉਹ ਸਰਕਮਸਟਾਂਸਿਸ ਕੋਈ ਵੀ ਹੋ ਸਕਦਾ, ਉਹ 'ਚ ਚਾਹੇ ਤੁਸੀਂ ਆਪਣਾ ਮੋਬਾਈਲ ਨੰਬਰ ਚੇਂਜ ਕੀਤਾ ਹੋਵੇ, ਚਾਹੇ ਤੁਸੀਂ ਆਪਣਾ ਐਡਰੈਸ ਚੇਂਜ ਕੀਤਾ ਹੋਵੇ, ਮੀਨਸ ਜੋ ਵੀ ਉਹਦੇ ਵਿੱਚ ਡਿਟੇਲ ਜਿਸ ਦਿਨ ਤੁਸੀਂ ਫਾਈਲ ਲਾਂਚ ਕੀਤੀ ਤੇ ਉਸ ਤੋਂ ਬਾਅਦ ਉਸ ਡੇਟ ਨੂੰ ਜਿਹੜੀ ਉਹ ਚੀਜ਼ਾਂ ਐਗਜ਼ਿਸਟ ਕਰਦੀਆਂ ਪਈਆਂ ਸੀ ਸਰਕਮਸਟਾਂਸਿਸ, ਕਿਉਂਕਿ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ 2 ਮਹੀਨੇ ਬਾਅਦ ਤੁਸੀਂ ਕਿਹੜਾ ਐਡਰੈਸ ਚੇਂਜ ਕਰਨਾ ਜਾਂ ਨਹੀਂ ਕਰਨਾ, ਉਸ ਵੇਲੇ ਤੱਕ ਤਾਂ ਤੁਸੀਂ ਠੀਕ ਦਿੱਤੀ, ਪਰ 2 ਮਹੀਨੇ ਬਾਅਦ ਕਿਸੇ ਵੀ ਸਰਕਮਸਟਾਂਸ ਦੇ ਵਿੱਚ ਚੇਂਜ ਹੋਈ, ਚਾਹੇ ਇੰਪਲੋਇਮੈਂਟ ਚੇਂਜ ਹੋਈ, ਉਹ ਤੁਹਾਨੂੰ ਡਿਪਾਰਟਮੈਂਟ ਨੂੰ ਅਪਡੇਟ ਜਿਹੜੀ ਆ ਉਹ ਲੀਗਲੀ ਜਿਹੜੀ ਓਬਲਾਈਜ਼ ਹੁੰਦੇ ਤੁਸੀਂ ਕਿ ਉਹ ਕਰੋ ਤੁਸੀਂ। ਸੋ ਤੇ ਜਿੰਨੀਆਂ ਵੀ ਇੰਪਲੋਇਮੈਂਟਾਂ ਚੇਂਜ ਹੋਈਆਂ ਕਿਉਂ ਕਰਨੀ ਚਾਹੀਦੀ, ਡੈਫੀਨੇਟਲੀ ਕਰਨੀ ਚਾਹੀਦੀ, ਕਿਉਂਕਿ ਤੁਸੀਂ ਜਦੋਂ ਫਾਈਲ ਲਾਂਚ ਕੀਤੀ ਉਸ ਵੇਲੇ ਇੱਕ ਇੱਕ ਇੰਪਲੋਇਮੈਂਟ ਏਦਾਂ ਦੀ ਹੁੰਦੀ ਹੈ ਜਿਹ ਚੋਂ ਪੁੱਛਦੇ ਆ ਕਿ ਇਸ ਦਿਸ ਯੂਅਰ ਕਰੰਟ ਇੰਪਲੋਇਮੈਂਟ, ਤੁਸੀਂ ਯੈਸ ਕਰਕੇ ਉਹ ਚ ਡੇ ਟੂ ਨਹੀਂ ਲਿਖਦੇ। ਸੋ ਮੀਨਸ ਬਾਅਦ ਚ ਜਾ ਕੇ ਅਗਰ ਉਹ ਸਰਕਮਸਟਾਂਸ ਚੇਂਜ ਹੋ ਗਿਆ ਡਿਸੀਜਨ ਤੱਕ ਆਮ ਤੱਕ ਜਦ ਤੱਕ ਫਾਈਲ ਨਹੀਂ ਖੁੱਲੀ ਉਦੋਂ ਤੱਕ ਉਹ ਚੀਜ਼ ਜਿਹੜੀ ਆ ਉਹ ਕਰੰਟ ਨਹੀਂ ਰਹੀ ਫਿਰ। ਸੋ ਉਹਨੂੰ ਤੁਸੀਂ ਅਪਡੇਟ ਜਿਹੜਾ ਉਹ ਤੁਹਾਨੂੰ ਡਿਪਾਰਟਮੈਂਟ ਨੂੰ ਜ਼ਰੂਰ ਕਰਨਾ ਚਾਹੀਦਾ। ਨਾਓ ਸੋਰੀ ਮੈਂ ਇੱਕ ਚੀਜ਼ ਦੀ ਗੱਲ ਕਰਨੀ ਸੀ, ਜਿਹੜੀ ਇੰਪਲੋਇਮੈਂਟ ਦੇ ਪੁਆਇੰਟਸ ਜਿਹੜੇ ਆਪਾਂ ਲੈਂਦੇ ਆ, ਤੁਸੀਂ ਯੁੱਧਵੀਰ ਜਿਹੜਾ ਕੁਐਸਚਨ ਕੀਤਾ ਸੀ ਉਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਜਿੰਨੇ ਵੀ ਆਪਾਂ ਪੁਆਇੰਟਸ ਇੰਪਲੋਇਮੈਂਟ ਦੇ ਲੈਂਦੇ ਆ ਡਿਪਾਰਟਮੈਂਟ ਉਸ ਬਹੁਤ ਥੋਰੋ ਇਨਵੈਸਟੀਗੇਸ਼ਨ ਕਰਦਾ, ਕਿਉਂਕਿ ਡਿਪਾਰਟਮੈਂਟ ਕੇਸ ਆਫਿਸਰ ਕੋਲ ਹੋਰ ਤਾਂ ਕੁਛ ਹੁੰਦਾ ਨਹੀਂ ਹੈ ਚੈੱਕ ਕਰਨ ਲਈ ਪੁਆਇੰਟਸ ਦੇ ਵਿੱਚ, ਏਜ ਦੇ ਬਾਰੇ ਉਹ ਕੁਛ ਨਹੀਂ ਕਰ ਸਕਦਾ, ਪੁਆਇੰਟਸ ਮਿਲਣੇ ਆ, ਕੁਆਲੀਫਿਕੇਸ਼ਨ ਸੇਮ ਮਿਲਣੇ ਆ, ਠੀਕ ਹੈ। ਤੁਸੀਂ ਅਗਰ ਪੀਟੀ ਆਇਲਸ 6E ਜਾਂ 7E ਜਾਂ 8E ਜਾਂ ਜਿੰਨੇ ਪੁਆਇੰਟਸ ਹੈਗੇ ਉਹ ਚ ਕੁਛ ਇਨਵੈਸਟੀਗੇਸ਼ਨ ਕਰਨ ਲਈ ਹੁੰਦਾ ਹੀ ਨਹੀਂ ਹੈ ਟੂ ਬੀ ਓਨੈਸਟ। ਸੋ ਇੱਕ ਚੀਜ਼ ਜਿਹਦੇ ਵਿੱਚ ਉਹ ਥੋੜ੍ਹਾ ਇਨਵੈਸਟੀਗੇਸ਼ਨ ਕਰ ਸਕਦੇ ਆ ਉਹ ਹੁੰਦੇ ਇੰਪਲੋਇਮੈਂਟ ਦੇ ਪੁਆਇੰਟਸ। ਸੋ ਇੰਪਲੋਇਮੈਂਟ ਦੇ ਚਾਹੇ ਆਪਾਂ 5 ਪੁਆਇੰਟ ਲਿੱਤੇ ਹੋਈਏ ਇੱਕ ਸਾਲ ਦੇ, ਡਿਪਾਰਟਮੈਂਟ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਉਹ ਡਿਟੇਲਸ ਜਿਹੜਾ ਉਹ ਚੈੱਕ ਕਰਦਾ ਆ, ਉਹ ਚ ਤੁਸੀਂ ਪੇ ਸਲਿਪਸ ਤੁਹਾਡੀਆਂ ਹੋ ਗਈਆਂ, ਸੈਕਿੰਡ ਥਿੰਗ ਕੀ ਤੁਸੀਂ ਰੈਫਰੈਂਸ ਲੈਟਰ ਕੀ ਦਿੱਤਾ ਹੋਇਆ ਆ, ਤੁਹਾਡਾ ਟੈਕਸ ਰਿਟਰਨ, ਸੁਪਰ ਐਨੂਏਸ਼ਨ ਸਟੇਟਮੈਂਟ। ਫਿਰ ਨਾਲ ਨਾਲ ਕਈ ਵਾਰੀ ਡਿਪਾਰਟਮੈਂਟ ਜਿਹੜਾ ਹੈ ਉਹ ਇੰਪਲੋਇਜ਼ ਨੂੰ ਵੀ ਕੰਟੈਕਟ ਕਰਦਾ ਹੈ ਚੈੱਕ ਕਰਨ ਲਈ ਜਿਸ ਚੀਜ਼ ਤੇ ਤੁਸੀਂ ਪੁਆਇੰਟ ਕਲੇਮ ਕੀਤੇ ਹੋਏ ਆ ਕਿ ਉਹ ਇਨਫੋਰਮੇਸ਼ਨ ਜਿਹੜੀ ਤੁਸੀਂ ਸਹੀ ਪ੍ਰੋਵਾਈਡ ਕੀਤੀ ਆ ਉਹ ਕ੍ਰੋਸ ਚੈੱਕ ਜਿਹੜਾ ਇੰਪਲੋਇਰ ਤੋਂ ਵੀ ਕਰਦੇ ਆ। ਸੋ ਤੁਸੀਂ ਮੇਕ ਸ਼ੋਰ ਕਰੋ ਕਿ ਮੇਕ ਸ਼ੋਰ ਇਨ ਦਾ ਸੈਂਸ, ਕਿਉਂਕਿ ਤੁਸੀਂ ਏਦਾਂ ਤਾਂ ਹੈ ਨਹੀਂ ਗਲਤ ਲਿੱਤੇ ਹੋ, ਬਟ ਫਿਰ ਵੀ ਕਈ ਵਾਰੀ ਇੰਪਲੋਇਜ਼ ਬਿਜ਼ੀ ਹੁੰਦੇ ਆ, ਇਕਦਮ ਕਾਲ ਆ ਜਾਂਦੀ ਆ ਤੇ ਉਹ ਡੇਟਾ ਦਿਮਾਗ ਚ ਨਹੀਂ ਹੁੰਦੀ, ਉਸੀ ਵੇਲੇ ਕਾਹਲੀ ਕਾਹਲੀ ਕੋਈ ਡੇਟ ਬੋਲਤੀ ਕਿ ਜਿਹੜੀ ਮੈਚ ਨਾ ਕੀਤੀ ਹੋਵੇ, ਤੁਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਉਹ ਚਾਹੇ ਤੁਹਾਡੀ ਕੋਈ ਗਲਤੀ ਨਹੀਂ ਹੈ ਬਟ ਇੰਪਲੋਇਰ ਨੇ ਕੁਛ ਹੋਰ ਹੀ ਕਹਿਤਾ, ਨੋਟ ਇੰਟੈਂਸ਼ਨਲੀ ਕਈ ਵਾਰ ਬਿਜ਼ੀ ਹੋਇਆ ਤਾਂ ਕਹਿਤਾ। ਸੋ ਮੇਕ ਸ਼ੋਰ ਕਰੋ ਕਿ ਤੁਹਾਡੇ ਇੰਪਲੋਇਰ ਨੂੰ ਵੀ ਪਤਾ ਹੋਵੇ ਕਿ ਆਹ ਚੀਜ਼ ਅਗਰ ਏਦਾਂ ਆਈ ਤਾਂ ਉਹਨਾਂ ਕੋਲ ਡਿਟੇਲਸ ਤੁਹਾਡੀਆਂ ਹੋਣ ਤਾਂ ਕਿ ਜਿਹੜੀ ਵੈਰੀਫਿਕੇਸ਼ਨ ਆ ਵੀ ਪ੍ਰੋਪਰ ਤਰੀਕੇ ਨਾਲ ਹੋ ਸਕੇ।
ਜੀ ਬਿਲਕੁਲ। ਅਗਲਾ ਸਵਾਲ ਗਗਨਦੀਪ ਕੌਰ ਕਰ ਰਹੇ ਨੇ, ਗਗਨਦੀਪ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਗਗਨਦੀਪ ਪੁੱਛ ਰਹੇ ਨੇ, ਕਹਿੰਦੇ ਆਈ ਐਮ ਪਰਮਾਨੈਂਟ ਰੈਜ਼ੀਡੈਂਸੀ ਇਨ ਆਸਟ੍ਰੇਲੀਆ, ਇਫ ਆਈ ਵਾਂਟ ਟੂ ਡੂ ਐਨਰੋਲ ਆਫ ਨਰਸਿੰਗ, ਸ਼ੁੱਡ ਆਈ ਨੀਡ 7 ਏਜ ਟੂ ਐਨਰੋਲ ਇਨ ਨਰਸਿੰਗ, ਇਜ਼ ਦੇਰ ਅਨਦਰ ਵੇ ਵਿਦਆਊਟ 7 ਏਜ ਆਈ ਕੈਨ ਡੂ ਨਰਸਿੰਗ?
ਜੀ 7 ਈਚ ਜਿਹੜੀ ਉਹ ਮੈਂਡੇਟਰੀ ਰਿਕੁਆਇਰਮੈਂਟ ਹੁੰਦੀ ਹੈ, ਅਨਲੈਸ ਕਿ ਆਪਾਂ ਜਿਹੜੀ ਸਟੱਡੀਜ਼ ਜਿਹੜੀ ਹੈਗੀ ਆਪਣੀ 10ਵੀਂ 12ਵੀਂ ਇੱਥੋਂ ਨਾ ਕੀਤੀ ਹੋਵੇ, ਜਾਂ ਫਿਰ ਆਪਾਂ ਚਾਹੇ ਜਦੋਂ ਬਾਅਦ ਚੋਂ 12th ਦੇ ਬਾਅਦ ਵਾਲੇ ਕੋਰਸ ਹੁੰਦੇ ਆ, ਸਰਟੀਫਿਕੇਟ 3-4 ਡਿਪਲੋਮਾ ਬੈਚਲਰ ਮਾਸਟਰ, ਅਗਰ ਆਪਾਂ 5 ਸਾਲ ਦੀ ਸਟੱਡੀ ਉਹਦੇ ਵਿੱਚ ਕੀਤੀ ਹੋਵੇ ਤਾਂ ਉਹਦੇ ਵਿੱਚ ਐਗਜ਼ੈਂਪਸ਼ਨ ਮਿਲ ਜਾਂਦੀ ਹੈ। ਅਗਰ ਉਹ ਆਪਾਂ ਨਾ ਕੀਤੀ ਹੋਵੇ ਤਾਂ ਜਨਰਲੀ ਜਿਹੜਾ ਚਾਹੇ ਉਹ ਕਾਲਜਿਸ ਯੂਨੀਜ਼ ਆ ਜਾਂ ਆਪਾਂ ਆਪਣੀ ਜਦੋਂ ਹਿਪਰਾ ਦੀ ਰਜਿਸਟ੍ਰੇਸ਼ਨ ਕਰਾਉਣੀ ਹੈ ਤੁਹਾਨੂੰ 7 ਈਚ ਦੀ ਰਿਕੁਆਇਰਮੈਂਟ ਡੈਫੀਨੇਟਲੀ ਹੁੰਦੀ ਹੈ ਜੀ।
ਜੀ ਜੀ। ਤੇ ਅਗਲਾ ਸਵਾਲ ਮਨਪ੍ਰੀਤ ਕਰ ਰਹੇ ਨੇ, ਮਨਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਮਨਪ੍ਰੀਤ ਪੁੱਛ ਰਹੇ ਨੇ, ਐਨਰੋਲਡ ਨਰਸਿਸ ਡਨ ਫਰੋਮ ਬ੍ਰਿਸਬੇਨ, ਆਈ ਹੈਵ ਪੋਜ਼ਿਟਿਵ ਸਕਿੱਲ ਅਸੈਸਮੈਂਟ ਐਂਡ ਆਲਸੋ ਵਰਕਿੰਗ ਐਜ਼ ਈਐਨ ਇਨ ਏਜ ਕੇਅਰ ਇਨ ਰੀਜਨਲ ਏਰੀਆ ਕੁਇਨਜ਼ਲੈਂਡ, ਸੈਕਿੰਡ ਫਾਰ ਰਜਿਸਟ੍ਰੇਸ਼ਨ ਆਈ ਨੀਡ ਅਗੇਨ 7 ਈਚ। ਸੈਕਿੰਡ ਕੁਐਸਚਨ ਕਹਿੰਦੇ, ਵੈਨ ਆਈ ਡੂ ਰਜਿਸਟਰ ਫਾਰ ਨਰਸਿੰਗ ਆਈ ਨੀਡ ਅਗੇਨ 7 ਈਚ। ਹਾਂਜੀ, ਇਹਨਾਂ ਦਾ ਸੈਕਿੰਡ ਕੁਐਸਚਨ ਇਹ ਆ ਵੀ 7 ਬੈਂਡ ਇਹਨਾਂ ਨੂੰ ਚਾਹੀਦੇ ਹੀ ਹੋਣਗੇ।
ਦੇਖੋ ਮਨਪ੍ਰੀਤ ਜੀ, ਆਪਾਂ ਨੂੰ ਜਦੋਂ ਆਪਾਂ ਸਕਿੱਲ ਅਸੈਸਮੈਂਟ ਕਰਾਉਣੀ ਆ ਉਸ ਵੇਲੇ ਆਪਾਂ ਜਿਹੜੀ ਰਜਿਸਟ੍ਰੇਸ਼ਨ ਵੇਲੇ ਆਪਾਂ ਨੂੰ 7 ਈਚ ਦੀ ਮੈਂਡੇਟਰੀ ਰਿਕੁਆਇਰਮੈਂਟ ਹੁੰਦੀ ਹੈ। ਅਗਰ ਤਾਂ ਉਸ ਵੇਲੇ ਤੱਕ ਆਪਣਾ ਵੈਲਿਡ ਆ ਜਿਹੜਾ ਆਪਾਂ ਪੁਰਾਣਾ ਆਪਾਂ ਟੈਸਟ ਦਿੱਤਾ ਸੀ।
ਰੋਹਿਤ ਜੀ, ਜੀ ਰੋਹਿਤ ਜੀ ਮਾਫੀ ਚਾਹਾਂਗੀ, ਮਨਪ੍ਰੀਤ ਹੋਰਾਂ ਦਾ ਜਿਹੜਾ ਸਵਾਲ ਹੈ ਉਹ ਆਪਣੇ ਆਪ ਚ ਪੂਰਾ ਨਹੀਂ ਹੋ ਰਿਹਾ, ਸੋ ਅਗਲੇ ਜਿਹੜੇ ਸਵਾਲ ਆ ਉਹ ਗਗਨਦੀਪ ਕੌਰ ਹੋਰਾਂ ਦੇ ਨਾਲ ਜੁੜ ਗਏ। ਮਨਪ੍ਰੀਤ ਪੁੱਛ ਰਹੇ ਨੇ, ਐਨਰੋਲਡ ਨਰਸਿਸ ਡਨ ਫਰੋਮ ਬ੍ਰਿਸਬੇਨ, ਆਈ ਹੈਵ ਪੋਜ਼ਿਟਿਵ ਸਕਿੱਲ ਅਸੈਸਮੈਂਟ ਐਂਡ ਆਲਸੋ ਵਰਕਿੰਗ ਐਜ਼ ਈਐਨ ਇਨ ਏਜ ਕੇਅਰ ਇਨ ਰੀਜਨਲ ਏਰੀਆ ਕੁਇਨਜ਼ਲੈਂਡ, ਤੇ ਅੱਗੇ ਜਾ ਕੇ ਬਹੁਤ ਪਿੱਛੇ ਇਹਨਾਂ ਦਾ ਅੱਗੇ ਸਵਾਲ ਹੈ, ਕਹਿੰਦੇ ਐਨੀ ਚਾਂਸ ਫਾਰ 491 and 190?
ਡੈਫੀਨੇਟਲੀ ਹੋ ਸਕਦਾ ਮਨਪ੍ਰੀਤ ਜੀ, ਇਸ ਟਾਈਮ ਜਿਹੜਾ ਆ ਹੱਲੇ ਅਗਰ ਕੁਇਨਜ਼ਲੈਂਡ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਨਹੀਂ ਹੱਲੇ ਤਾਂ ਇਹਨਾਂ ਨੇ ਆਪਣੀ ਸਕਿੱਲ ਆਕੂਪੇਸ਼ਨ ਲਿਸਟ ਜਿਹੜੀਆਂ ਉਹ ਸਾਰੀਆਂ ਡਿਟੇਲਸ ਉਹਨਾਂ ਦੀਆਂ ਆਈਆਂ ਆ, ਪਰ ਫਿਰ ਵੀ ਇੱਕ ਵਾਰੀ ਆਲ ਜਸਟ ਹੈਵ ਅ ਲੁੱਕ। ਕਾਂਟ ਸੀ ਇਟ। ਦੇਖੋ ਐਟ ਦਾ ਮੂਮੈਂਟ ਜਿਹੜਾ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਤੇ ਡਿਪਾਰਟਮੈਂਟ ਦਾ ਜਿਹੜਾ ਇੰਕਲੂਡਿੰਗ ਸਟੇਟਸ ਦਾ ਜਿਹੜਾ ਰਵੱਈਆ ਹੈਗਾ ਆ ਉਹ ਉਸ ਕ੍ਰਿਟੀਕਲ ਸਕਿੱਲਸ ਲਿਸਟ ਵਾਲੇ ਜ਼ਿਆਦਾ ਹੈ, ਸੋ ਉਹਦੇ ਵਿੱਚ ਸਾਰਾ ਹੈਲਥ ਕੇਅਰ ਸੈਕਟਰ ਦੇ ਜਿਹੜੇ ਆਕੂਪੇਸ਼ਨਸ ਉਹ 'ਚ ਆ ਜਾਂਦੀਆਂ ਆ। ਸੋ ਉਹਦੇ ਵਿੱਚ ਇਨਰੋਲ ਨਰਸ ਵੀ ਡੈਫੀਨੇਟਲੀ ਆਉਂਦੀ ਆ। ਸੋ ਕੀ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਚਾਂਸਿਸ ਹੋ ਸਕਦੇ ਆ, ਤੇ ਮੈਂ ਇਹੀ ਕਹੂੰਗਾ ਕਿ ਡੈਫੀਨੇਟਲੀ ਆਪਣੇ ਚਾਂਸਿਸ ਹੋ ਸਕਦੇ ਆ। ਅਗਰ ਆਪਾਂ ਨਿਊ ਸਾਊਥ ਵੇਲਸ ਦੀ ਵੀ ਗੱਲ ਕਰੀਏ, 491 ਦੀ ਲਿਸਟ ਦੀ, ਤਾਂ ਮੇਰੇ ਖਿਆਲ ਉਹਦੇ ਵਿੱਚ ਵੀ ਇਨਰੋਲ ਨਰਸਿਸ ਹੈਗੀਆਂ ਆ। ਅਗਰ ਆਪਾਂ ਸਟ੍ਰੀਮ, ਤੁਸੀਂ ਅਗਰ ਕੁਇਨਸਲੈਂਡ ਵੀ ਬੈਠੇ ਹੋ, ਬਟ ਆਪਣਾ ਸਟ੍ਰੀਮ 3 ਦੇ ਵਿੱਚ ਤੁਸੀਂ ਉਹਨਾਂ ਦੀ EOI ਤੇ ROI ਦੇ ਬਾਰੇ ਵੀ ਦੇਖ ਸਕਦੇ ਹੋ। ਬਟ ਕੁਇਨਸਲੈਂਡ ਦੇ ਵਿੱਚ ਅਗਰ ਆਉਂਦੀ ਆ ਇਨਰੋਲ ਨਰਸ, ਜਿਹੜਾ ਕਿ ਮੈਨੂੰ ਲੱਗਦਾ ਕਿ ਆਉਣੀ ਚਾਹੀਦੀ ਆ, ਕੰਸਿਡਰਿੰਗ ਕਿ ਹੈਲਥ ਕੇਅਰ ਸੈਕਟਰ ਦੇ ਵਿੱਚ ਜਿੰਨੇ ਵੀ ਵਰਕਰਸ ਆ, ਚਾਹੇ ਉਹ ਰਜਿਸਟਰਡ ਨਰਸਿਸ ਆ, ਚਾਹੇ ਇਨਰੋਲ ਨਰਸਿਸ, ਸਾਰਿਆਂ ਨੇ ਆਪਣਾ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਹੈ, ਸਪੈਸ਼ਲੀ ਅਗਰ ਆਪਾਂ ਏਜ ਕੇਅਰ ਦੇ ਵਿੱਚ ਕੰਮ ਕਰਦੇ ਪਏ ਹਾਂ। ਸੋ ਮੈਂ ਬਹੁਤ ਹੋਪਫੁਲ ਹਾਂ ਕਿ ਇਨਰੋਲ ਨਰਸਿਸ ਚਾਹੇ ਕੁਇਨਸਲੈਂਡ ਆ, ਚਾਹੇ ਵਿਕਟੋਰੀਆ, ਕਿਸੇ ਵੀ ਸਟੇਟ ਦੇ ਵਿੱਚ ਹੈਗੀਆਂ, ਤਾਂ ਉਹਨਾਂ ਨੂੰ ਪ੍ਰਾਇਓਰਟੀ ਜ਼ਰੂਰ ਮਿਲੂਗੀ। ਬਟ ਨਾਲ ਹੀ ਨਾਲ ਮੈਂ ਇੱਕ ਚੀਜ਼ ਇਹ ਹੋਰ ਕਹਿਣੀ ਚਾਹੂੰਗਾ ਕਿ ਅਗਰ ਆਪਾਂ ਆਪਣੇ ਪੁਆਇੰਟਸ ਦੀ ਅਨਾਲਿਸਿਸ ਕਰਕੇ ਆਪਾਂ ਦੇਖੀਏ ਕਿ ਅਗਰ ਆਪਣਾ ਪੁਆਇੰਟਸ ਜਿਹੜੇ ਆ ਕਿਸੇ ਤਰੀਕੇ ਨਾਲ ਵੱਧ ਸਕਦੇ ਆ, ਤੇ ਮੋਸਟਲੀ ਆਪਣੀ ਇੰਗਲਿਸ਼ ਲੈਂਗੁਏਜ ਤੋਂ ਹੀ ਵੱਧਦੇ ਆ ਪੁਆਇੰਟਸ। ਅਗਰ ਆਪਾਂ ਉਹਨੂੰ ਵੀ ਅਗਰ ਆਪਾਂ ਲਾਗੇ ਛਾਗੇ ਹੈਗੇ ਕਿ ਆਪਣੇ 7 ਇੰਚ ਹੈਗੇ ਆ, ਤੇ ਆਪਾਂ ਉਹਨੂੰ 8 ਇੰਚ ਕਰ ਸਕੀਏ, ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਹੈਲਪ ਕਰੂਗਾ
ਜੀ। ਇਸ ਤੋਂ ਬਾਅਦ ਨਿਰਭੈ ਸਿੰਘ ਸਾਡੇ ਨਾਲ ਬਣੇ ਹੋਏ ਨੇ। ਨਿਰਭੈ ਸਿੰਘ ਰਾਣੀਆਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਵਾਲ ਅਗਲਾ ਕਰ ਰਹੇ ਨੇ ਸੰਜੀਵ ਅਗਰਵਾਲ। ਸੰਜੀਵ ਅਗਰਵਾਲ ਪੁੱਛ ਰਹੇ ਨੇ, ਨਿਊ ਰਿਕਮੈਂਡੇਸ਼ਨ ਬਾਈ ਰਿਵਿਊ ਪੈਨਲ, ਵਿਲ ਦੇ ਅਪਲਾਈ ਔਰ ਓਨਲੀ ਇਲੈਕਸ਼ਨ ਸਟੰਟ?
ਦੇਖੋ, ਮੈਂ ਪੋਲੀਟੀਕਲ ਸਟੇਟਮੈਂਟ ਤਾਂ ਮੈਨੂੰ ਇੰਨਾ ਇੰਟਰਸਟ ਨਹੀਂ ਹੈਗਾ ਪੋਲੀਟਿਕਸ, ਤੇ ਨਾ ਹੀ ਮੈਂ ਪੋਲੀਟੀਕਲ ਸਟੇਟਮੈਂਟ ਦੇ ਸਕਦਾ ਟੂ ਬੀ ਓਨੈਸਟ। ਇਲੈਕਸ਼ਨ ਸਟੰਟ ਮੈਂ ਇਸ ਸਾਈਡ ਤੇ ਨਹੀਂ ਜਾ ਸਕਦਾ, ਬਟ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕਿ ਜਿੰਨੀਆਂ ਵੀ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਆਉਂਦੀਆਂ, ਰਿਕਮੈਂਡੇਸ਼ਨ ਆਉਂਦੀਆਂ, ਜਦੋਂ ਵੀ ਕੋਈ ਕਮੇਟੀਜ਼ ਹੁੰਦੀ ਆ, ਉਹ ਇਹਨਾਂ ਨੇ ਇਸ ਕਮੇਟੀਜ਼ ਇਸੇ ਕਰਕੇ ਬਣਾਈਆਂ ਹੁੰਦੀਆਂ ਕਿ ਉਹ ਦੇਖਣ ਕਿ ਆਪਣੀ ਇੰਡਸਟਰੀ ਦੇ ਵਿੱਚ ਕੀ ਚੱਲ ਰਿਹਾ ਆ, ਤੇ ਉਹਦੇ ਵਿੱਚ ਕੀ ਕੀ ਸੁਧਾਰ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਚਾਹੀਦੇ ਆ, ਕੰਸਿਡਰਿੰਗ ਜੋ ਕਰੰਟ ਸਰਕਮਸਟਾਂਸਿਸ ਚੱਲਦੇ ਪਏ ਆ, ਠੀਕ ਹੈ। ਤੇ ਉਹ ਉਸ ਚੀਜ਼ ਨੂੰ ਦੇਖਦੇ, ਹੁਣ ਅੱਗੇ ਜਾ ਕੇ ਮੈਂ ਰਿਕਮੈਂਡੇਸ਼ਨ ਦੀ ਗੱਲ ਕਰੂੰਗਾ। ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਫਲੋਜ਼ ਹੈਗੇ ਆ ਕਿ ਜਿਹੜੇ ਕਿ ਠੀਕ ਹੋਣੇ ਚਾਹੀਦੇ ਆ। ਫੋਰ ਐਗਜ਼ਾਮਪਲ, 482 ਦੇ ਲਈ ਇੱਕ ਲੇਵੀ ਪੇ ਕਰਨੀ ਪੈਂਦੀ ਹੈ ਇੰਪਲਾਈਜ਼ ਨੂੰ, ਜੋ ਕਿ ਪਹਿਲਾਂ ਟ੍ਰੇਨਿੰਗ ਬੈਂਚਮਾਰਕ ਕਹਿੰਦੇ ਸੀਗੇ, ਹੁਣ ਸੈਫ ਕਹਿੰਦੇ ਆ, ਸਕਿੱਲ ਲੇਵੀ ਪੇ ਕਰਨੀ ਪੈਂਦੀ। ਹੁਣ ਉਸ ਲੇਵੀ ਨੂੰ ਨੋਮੀਨੇਸ਼ਨ ਅਪਰੂਵ ਹੋਵੇ, ਰਿਫਿਊਜ਼ ਹੋਵੇ, ਉਹ ਦੇਣੀ ਹੀ ਪੈਂਦੀ ਆ ਉਹ ਸਟਾਰਟਿੰਗ ਚ ਐਪਲੀਕੇਸ਼ਨ ਦੇ ਨਾਲ। ਜੇ ਕੱਲ ਮੰਨ ਲਓ ਐਪਲੀਕੈਂਟ ਸਪੋਂਸਰ ਨਹੀਂ ਹੁੰਦਾ, ਤਾਂ ਇੰਪਲੋਇਰ ਦਾ ਖਰਚਾ ਹੋ ਜਾਂਦਾ। ਸੋ ਉਹ 'ਚ ਕਈ ਸਾਰੀ ਚੀਜ਼ਾਂ ਕਿ ਜੋ ਠੀਕ ਹੋਣੀਆਂ ਚਾਹੀਦੀਆਂ, ਸੋ ਉਸ ਕਮੇਟੀ ਨੇ ਰਿਕਮੈਂਡੇਸ਼ਨ ਦੇ ਵਿੱਚ ਉਹ ਦਿੱਤੀਆਂ ਹੋਈਆਂ। ਸੋ ਕਿ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੋਊਗੀਆਂ। ਦੇਖੋ, ਪਿਛਲਾ ਵੀ ਅਗਰ ਆਪਾਂ ਰਿਕਾਰਡ ਦੇਖੀਏ ਕਿ ਜਦੋਂ ਵੀ ਰਿਕਮੈਂਡੇਸ਼ਨ ਹੁੰਦੀਆਂ, ਉਹ 'ਚ ਕਾਫੀ ਸਾਰੀ ਰਿਕਮੈਂਡੇਸ਼ਨ ਜਿਹੜੀਆਂ ਕਿ ਜਾਇਜ਼ ਹੁੰਦੀਆਂ, ਉਹ ਡਿਪਾਰਟਮੈਂਟ ਉਹਦੇ ਵਿੱਚ ਚੇਂਜਿਸ ਜ਼ਰੂਰ ਕਰਦਾ ਹੈ। ਤੇ ਆਪਾਂ ਹੋਪਫੁਲ ਰਹਿਣਾ ਚਾਹੀਦਾ ਸਾਨੂੰ ਕਿ ਸਾਡੇ ਲਈ ਕੋਈ ਪੋਜ਼ਿਟਿਵ ਚੀਜ਼ ਆਉਂਦੀ ਹੈ, ਤਾਂ ਉਹ ਆਪਾਂ ਪੋਜ਼ਿਟਿਵ ਰਹੀਏ ਕਿ ਉਹ ਹੋਊਗੀ, ਪੋਜ਼ਿਟਿਵ ਰਹਾਂਗੇ ਤਾਂ ਹੀ ਪੋਜ਼ਿਟਿਵ ਚੀਜ਼ਾਂ ਹੋਊਗੀਆਂ।
ਬਿਲਕੁਲ ਜੀ। ਤੇ ਇਸ ਤੋਂ ਬਾਅਦ ਜ਼ਾਕੀ ਸੇ ਨਾਲ ਬਣੇ ਹੋਏ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਜ਼ਾਕੀ ਕਹਿ ਰਹੇ ਨੇ, ਕਹਿੰਦੇ ਸਰ 90+5 ਮੋਟਰ ਮਕੈਨਿਕ ਵਰਕਿੰਗ ਇਨ ਸਿਡਨੀ ਫਰੋਮ ਪਾਸਟ 15 ਮੰਥਸ, ਐਨੀ ਚਾਂਸਿਸ? 190 ਨਿਊ ਸਾਊਥ ਵੇਲਸ, ਥੈਂਕਸ।
ਦੇਖੋ ਜ਼ਾਕੀ ਜੀ, ਇੱਕ ਤਾਂ ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਆਪਣੇ ਫੀਲਡ ਦੇ ਵਿੱਚ ਪਿਛਲੇ 15 ਮਹੀਨੇ ਤੋਂ ਕੰਮ ਕਰ ਰਹੇ ਹੋ, ਦੈਟਸ ਵੈਰੀ ਗੁੱਡ। ਕਿਉਂਕਿ ਨਿਊ ਸਾਊਥ ਵੇਲਸ ਅਗਰ ਆਪਾਂ ਪੁਰਾਣਾ ਰਿਕਾਰਡ ਦੇਖੀਏ, ਤਾਂ ਹਮੇਸ਼ਾ ਜਿਹੜੇ ਵੀ ਬੱਚੇ ਉਹਨਾਂ ਦੀ ਸਟੇਟ ਦੇ ਵਿੱਚ ਕੰਮ ਕਰਦੇ ਆ, ਉਹ ਜਿਹੜੇ ਕਿ ਸਪੈਸ਼ਲੀ ਜਿਹਨਾਂ ਨੂੰ 12 ਮਹੀਨੇ ਹੋ ਚੁੱਕੇ ਆ ਉੱਥੇ ਰਹਿੰਦੇ ਹੋਏ ਤੇ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ ਹੋ, ਉਹਨਾਂ ਨੂੰ ਪ੍ਰਾਇਓਰਟੀ ਮਿਲਦੀ ਹੈ ਜੀ। ਤੇ ਨਾਲ ਨਾਲ ਸਪੈਸ਼ਲੀ ਉਦੋਂ ਜਦੋਂ ਪੁਆਇੰਟਸ ਜਿਹੜੇ ਆ ਕਿ ਇੰਨੇ ਹਾਈ ਹੋਣ ਜਿੰਨੇ ਕੁ ਤੁਹਾਡੇ ਹੈਗੇ ਆ। ਸੋ 95 ਪੁਆਇੰਟ ਮੀਨਸ ਸੇ ਕਿ ਨਾਲ 15 ਮਹੀਨੇ ਦਾ ਐਕਸਪੀਰੀਅੰਸ, ਕਿ ਆਉਣ ਵਾਲੇ ਸਮੇਂ ਤੁਹਾਡੇ ਇਨਵੀਟੇਸ਼ਨ ਆਉਣ ਦੇ ਚਾਂਸਿਸ ਕਾਫੀ ਹਾਈ ਹੋ ਸਕਦੇ ਆ ਜੀ।
ਜੀ, ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਸਨੀ ਸ਼ੇਰਗਿੱਲ। ਸਨੀ ਸ਼ੇਰਗਿੱਲ ਗੁੱਡ ਈਵਨਿੰਗ ਕਹਿ ਰਹੇ ਨੇ। ਗੁੱਡ ਈਵਨਿੰਗ ਜੀ, ਕਹਿੰਦੇ ਸਰ ਐਨੀ ਅਪਡੇਟ ਫਰੋਮ ਵੈਨ ਓਪਨ ਦਾ ਫਲਾਈਟ ਸਟੂਡੈਂਟ ਐਂਡ ਵਿਜ਼ਿਟਰਸ?
ਦੇਖੋ ਸਨੀ ਜੀ, ਆਹ ਵਾਲੀ ਚੀਜ਼ ਤਾਂ ਜੀ ਆਪਾਂ ਵੀ ਸਭ ਵੇਟ ਕਰ ਰਹੇ ਹਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਕਦੋਂ ਹੋਣਾ ਹੈ। ਬਾਕੀ ਅਗਰ ਮੇਰੀ ਤੁਸੀਂ ਰਾਏ ਜਾਣਨਾ ਚਾਹੁੰਦੇ ਹੋ, ਮੇਰੀ ਮੈਂ ਜਿੱਥੇ ਤੱਕ ਸੋਚਦਾ ਹਾਂ ਜੀ ਕਿ ਅਨਲੈਸ ਕੀ ਚੀਜ਼ਾਂ ਹੁਣ ਡੈਲਟਾ ਤੋਂ ਬਾਅਦ ਕੋਈ ਨਵਾਂ ਵੇਰੀਅੰਟ ਨਾ ਆ ਜਾਏ ਹੋਰ ਕੋਈ, ਕੰਸਿਡਰਿੰਗ ਕਿ ਜੋ ਪ੍ਰੈਜੈਂਟ ਜੋ ਚੱਲ ਰਿਹਾ, ਮੈਨੂੰ ਲੱਗਦਾ ਹੈ ਕਿ ਫੈਬਰਰੀ ਤੇ ਮਾਰਚ, ਫੈਬਰਰੀ ਮਾਰਚ ਨੈਕਸਟ ਈਅਰ ਤੋਂ ਹੋਪਫੁਲੀ ਜਿਹੜਾ ਬਾਰਡਰ ਖੁੱਲ੍ਹਣਾ ਸ਼ੁਰੂ ਹੋ ਸਕਦਾ ਆ ਤੇ ਜਦੋਂ ਮੈਂ ਬਾਰਡਰ ਖੋਲਣ ਦੀ ਗੱਲ ਕਰਦਾ ਤੇ ਉਹਦੇ ਵਿੱਚ ਸਟੂਡੈਂਟਸ ਡੈਫੀਨੇਟਲੀ ਜਿਹੜੇ ਆਉਣੇ ਸ਼ੁਰੂ ਹੋ ਸਕਦੇ ਆ ਜੀ, ਕਿਉਂਕਿ ਆਪਾਂ ਦੇਖਿਆ ਕਿ ਪਾਇਲਟ ਪ੍ਰੋਜੈਕਟ ਇਹਨਾਂ ਨੇ ਪਹਿਲਾਂ ਵੀ ਸ਼ੁਰੂ ਕਰਤਾ ਸੀਗਾ, ਉਹ ਤਾਂ ਹੁਣ ਲੋਕਡਾਊਨ ਹੋ ਗਏ ਜਾਂ ਡੈਲਟਾ ਵੇਰੀਅੰਟ ਨੇ ਥੋੜਾ ਕੰਮ ਖਰਾਬ ਕਰਤਾ। ਨਹੀਂ ਤਾਂ ਆਪਾਂ ਤਾਂ ਐਕਸਪੈਕਟਡ ਸੀ ਕਿ ਜਦੋਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਸੀ ਜਾਣੇ ਥੋੜੇ ਸਟੂਡੈਂਟਸ ਆਉਣੇ ਸ਼ੁਰੂ ਹੋਏ ਸੀ ਕਿ ਸਟੂਡੈਂਟਸ ਦੇ ਨੰਬਰ ਹੌਲੀ ਹੌਲੀ ਵਧਾਊਗੇ, ਬਟ ਚੀਜ਼ਾਂ ਜਿਹੜੀਆਂ ਉਹ ਥੋੜੀਆਂ ਜਿਹੀਆਂ ਸਾਊਥ ਚਲੇ ਗਈਆਂ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਵੈਕਸੀਨੇਸ਼ਨ ਪਹਿਲਾਂ ਨਹੀਂ ਸੀਗੀਆਂ ਇੰਨੀ ਹੋਈਆਂ ਤੇ ਹੁਣ ਵੈਕਸੀਨੇਸ਼ਨ ਡਰਾਈਵ ਹਾਈ ਹੋ ਕੇ ਜਦੋਂ ਕੁਛ ਇਹਨਾਂ ਦੀ ਪਰਸੈਂਟੇਜ ਪਾਪੂਲੇਸ਼ਨ ਹੈ ਜੋ ਕਿ ਇਹਨਾਂ ਨੇ ਬੈਂਚ ਮਾਰਕਿੰਗ ਰੱਖੀ ਆ, ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਕਿ ਹੌਲੀ ਹੌਲੀ ਬਾਰਡਰ ਓਪਨ ਹੋਣਾ ਸ਼ੁਰੂ ਹੋ ਸਕਦਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਪਰ ਆਪਾਂ ਹੋਪਫੁਲ ਰਹੀਏ ਕਿ ਹੁਣ ਕੋਈ ਨਵਾਂ ਵੇਰੀਐਂਟ ਜਾਂ ਕੋਈ ਹੋਰ ਨਵੀਂ ਚੀਜ਼ ਨਾ ਆ ਜਾਵੇ।
ਬਿਲਕੁਲ। ਅਗਲਾ ਸਵਾਲ ਜਸਹੰਜਰਾ ਕਰ ਰਹੇ ਨੇ, ਜਸਹੰਜਰਾ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਕਹਿੰਦੇ ਹੈਲੋ ਸਰ, ਵਿਚ ਆਰ ਡੀ ਏ ਵੁੱਡ ਯੂ ਰਿਕਮੈਂਡ ਫਾਰ ਮੋਟਰ ਮਕੈਨਿਕ ਇਨ ਨਿਊ ਸਾਊਥ ਵੇਲਸ? ਆਈ ਹੈਵ 75 ਓਨ ਪੁਆਇੰਟਸ ਐਂਡ ਵਟ ਸ਼ੁਡ ਆਈ ਡੂ ਫਾਰ ਦਾ ਇਨਵੀਟੇਸ਼ਨ? ਥੈਂਕਸ।
ਦੇਖੋ ਜਸ ਜੀ, ਆਪਾਂ ਨੂੰ ਡਿਪੈਂਡ ਕਰਦਾ ਜੀ, ਹੁਣ ਮੇਰੇ ਲਈ ਤਾਂ ਕਹਿਣਾ ਮੁਸ਼ਕਿਲ ਹੈ ਜੀ ਕਿ ਕਿਹੜੇ, ਕਿਉਂਕਿ ਉਹਦੇ ਵਿੱਚ ਤੁਹਾਨੂੰ ਤਿੰਨ, ਜਦੋਂ ਆਪਾਂ ਆਰ ਓ ਆਈ ਪਾਈ ਦੀ ਆ ਉਹਦੇ ਵਿੱਚ ਸਾਨੂੰ ਆਪਣੀ ਪ੍ਰੈਫਰੈਂਸ ਦੇਣੀ ਪੈਂਦੀ ਆ 1, 2, 3। ਮੋਟਰ ਮਕੈਨਿਕ ਜਨਰਲੀ ਹਰ ਆਰ ਡੀ ਏ ਦੇ ਵਿੱਚ ਅਵੇਲੇਬਲ ਆ। ਇਟ ਆਲ ਡਿਪੈਂਡਸ, ਆਪਾਂ ਤੁਸੀਂ ਹੁਣ ਮੇਨ ਆ ਕਿ ਤੁਸੀਂ ਕਿਹੜੀ ਸਟਰੀਮ ਚਾਹੁੰਦੇ ਹੋ, ਕਿ ਤੁਸੀਂ ਨਿਊ ਸਾਊਥ ਵੇਲਸ 'ਚ ਕੰਮ ਕਰ ਰਹੇ ਹੋ, ਕਿਹੜੇ ਏਰੀਆ 'ਚ ਕੰਮ ਕਰ ਰਹੇ ਹੋ, ਅਗਰ ਤੁਸੀਂ ਉੱਥੇ ਰੀਜਨਲ 'ਚ ਕੰਮ ਕਰਦੇ ਪਏ ਹੋ। ਸੋ ਹੋਪਫੁਲੀ ਆਪਾਂ ਪ੍ਰੈਫਰਸ ਪ੍ਰੈਫਰੈਂਸ ਤਾਂ ਤੁਸੀਂ ਉਹਨੂੰ ਹੀ ਦਿਓਗੇ ਕਿ ਜਿਸ ਆਰ ਡੀ ਏ 'ਚ ਤੁਸੀਂ ਹੈਗੇ ਆ ਅਤੇ ਆਪਣੀ ਓਕੂਪੇਸ਼ਨ ਅਗਰ ਉਹਦੇ ਵਿੱਚ ਹੈਗੀ ਆ। ਸੋ ਅਗਰ ਨਹੀਂ ਹੈ ਤਾਂ ਲਾਗੇ ਛਾਗੇ, ਕਿਉਂਕਿ ਜਨਰਲੀ ਆਰ ਡੀ ਏ 'ਚ ਵੀ ਉਹੀ ਆ ਕਿ ਅਗਰ ਕੋਈ ਬੱਚਾ ਉੱਥੇ ਆਲਰੇਡੀ ਹੈਗਾ ਆ, ਕੰਮ ਕਰਦਾ ਪਿਆ ਆ, ਤਾਂ ਚਾਂਸਿਸ ਡੈਫੀਨੇਟਲੀ ਜ਼ਿਆਦਾ ਆ ਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਕਮਿਟਮੈਂਟ ਪਹਿਲਾਂ ਸ਼ੋਅ ਕੀਤੀ ਹੋਈ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਨੋਮੀਨੇਸ਼ਨ ਲੈਣੀ ਈਜ਼ੀ ਹੋ ਜਾਂਦੀ ਆ। ਬਾਕੀ ਅਗਰ ਸਟ੍ਰੀਮ 3 ਦੀ ਗੱਲ ਕਰੀਏ ਤਾਂ ਫਿਰ ਉਹ ਫਿਰ ਤੁਹਾਡੇ 'ਤੇ ਪ੍ਰੈਫਰੈਂਸ ਕਰਦਾ ਕਿ ਤੁਸੀਂ ਕਿਹੜੀ ਜਗ੍ਹਾ ਜਾਣਾ ਚਾਹੁੰਦੇ ਹੋ। ਬਾਕੀ ਅਗਰ ਤੁਸੀਂ ਇਸ ਪੱਖੋਂ ਦੇਖ ਰਹੇ ਹੋ ਕਿ ਕਿੱਥੇ ਚਾਂਸਿਸ ਜ਼ਿਆਦਾ ਆਉਂਦੇ, ਉਹਦੇ ਬਾਰੇ ਕਹਿਣਾ ਮੁਸ਼ਕਿਲ ਆ, ਕਿਉਂਕਿ ਉਹਨਾਂ ਨੂੰ ਕਿੰਨੇ ਅੰਦਰੋਂ ਨੰਬਰ ਐਲੋਕੇਟ ਹੋਏ ਆ, ਹਰ ਓਕੂਪੇਸ਼ਨ ਦੇ ਕਿੰਨੇ ਨਹੀਂ ਆ, ਇਹਦੇ ਚੀਜ਼ਾਂ ਦੇ ਬਾਰੇ ਡਾਟਾ ਜਿਹੜਾ ਆ ਉਹ ਇੰਨਾ ਅਵੇਲੇਬਲ ਨਹੀਂ ਹੁੰਦਾ। ਬਾਕੀ ਡਿਪੈਂਡਸ ਔਨ ਲੋਟ ਆਫ ਫੈਕਟਰਸ ਟੂ ਬੀ ਹੋਨਸ
ਜੀ ਜੀ। ਤੇ ਇਸ ਤੋਂ ਬਾਅਦ ਹਰਪ੍ਰੀਤ ਸਿੰਘ ਪ੍ਰੀਤ ਅਗਲਾ ਸਵਾਲ ਸਾਨੂੰ ਭੇਜ ਰਹੇ ਨੇ, ਕਹਿੰਦੇ ਵਟ ਇਜ਼ ਦਾ ਚਾਂਸ ਆਫ ਆਈ ਸੀ ਟੀ ਸਿਕਿਉਰਿਟੀ ਸਪੈਸ਼ਲਿਸਟ ਵਿਦ 90 ਪੁਆਇੰਟਸ, 190 ਵਿਦਆਊਟ ਐਕਸਪੀਰੀਅੰਸ ਬਟ ਲਿਵਿੰਗ 6 ਮੰਥਸ ਮੋਰ ਬਟ ਵਰਕਿੰਗ ਇਨ ਅਦਰ ਓਕੂਪੇਸ਼ਨਸ?
ਯਾਨੀ ਸਟੇਟ ਦੱਸੀ ਹੈ ਜੀ ਕੋਈ? ਸਟੇਟ ਨਹੀਂ ਦੱਸੀ।
ਨਹੀਂ ਜੀ, ਸਟੇਟ ਨਹੀਂ ਇਹਨਾਂ ਨੇ ਦੱਸੀ।
ਦੇਖੋ ਹਰਪ੍ਰੀਤ ਜੀ, ਅਗਰ 90 ਪੁਆਇੰਟ
ਸਟੇਟ ਵੀ ਦੱਸ ਦਿਓ ਜੀ।
ਦੇਖੋ 90 ਪੁਆਇੰਟਸ ਤੇ ਆਈ ਸੀ ਟੀ ਸਿਕਿਉਰਿਟੀ ਸਪੈਸ਼ਲਿਸਟ 189 ਲਈ ਤਾਂ ਮੁਸ਼ਕਿਲ ਲੱਗ ਰਿਹਾ ਇਸ ਸਾਲ ਦੇ ਵਿੱਚ। ਅਗਰ ਆਪਾਂ 190 ਦੀ ਗੱਲ ਕਰੀਏ, 190 ਮੇਰੇ ਖਿਆਲ ਤੁਸੀਂ, ਮੇਰੀ ਅਸੰਪਸ਼ਨ ਹੈ ਕਿ ਤੁਸੀਂ ਨਿਊ ਸਾਊਥ ਵੇਲਸ ਬਾਰੇ ਪੁੱਛ ਰਹੇ ਹੋ। ਨਿਊ ਸਾਊਥ ਵੇਲਸ ਦੇ ਵਿੱਚ 90 ਪੁਆਇੰਟ ਤੇ ਯੈਸ, ਦੇਅਰ ਕੁਡ ਬੀ ਚਾਂਸਿਸ। ਅਗਰ 90 ਆਪਣੇ ਤੇ 5 ਸਟੇਟ ਦੇ ਲੈ ਕੇ ਚਾਂਸਿਸ ਹੋ ਸਕਦੇ ਆ। ਸਿਰਫ ਇੱਕ ਹੀ ਚੀਜ਼ ਆ ਜੋ ਆਪਣੇ ਫੇਵਰ 'ਚ ਨਹੀਂ ਜਾ ਰਹੀ, ਉਹ ਹੈਗਾ ਵਰਕ ਐਕਸਪੀਰੀਅੰਸ, ਕਿ ਅਗਰ ਆਪਾਂ ਹੋਰ ਫੀਲਡ ਦੇ ਵਿੱਚ ਕੰਮ ਕਰਦੇ ਹਾਂ। ਕਿਉਂਕਿ ਨਿਊ ਸਾਊਥ ਵੇਲਸ ਦੀ ਅਗਰ ਆਪਾਂ ਕ੍ਰਾਈਟੀਰੀਆ ਦੀ ਗੱਲ ਕਰੀਏ ਇਨਵੀਟੇਸ਼ਨ ਦੀ, ਤੇ ਉਹਨਾਂ ਦਾ ਕ੍ਰਾਈਟੀਰੀਆ ਦੇਖਦੇ ਆ ਕਿ ਪੁਆਇੰਟਸ ਕਿੰਨੇ ਆ, ਵਰਕ ਐਕਸਪੀਰੀਅੰਸ ਕਿੰਨਾ ਹੈਗਾ ਆਪਣੀ ਸਟੇਟ ਦੇ ਵਿੱਚ, ਇੰਗਲਿਸ਼ ਲੈਂਗੁਏਜ ਕੀ ਆ ਤੁਹਾਡੇ 90 ਦਾ, ਮੈਂ ਪ੍ਰਜ਼ਿਊਮ ਕਰਦਾ ਕਿ ਤੁਹਾਡੇ ਕੋਲ 80 'ਚ ਹੈਗੇ ਆ। ਸੋ ਆਹ 3 ਕ੍ਰਾਈਟੀਰੀਆ ਹੁੰਦੇ ਜਿਹਦੇ ਵਿੱਚੋਂ ਇੱਕ ਜਿਹੜਾ ਹੈ ਉਹ ਆਪਣੇ ਫੇਵਰ ਦੇ ਵਿੱਚ ਨਹੀਂ ਆ, ਬਟ ਇੱਕ ਕ੍ਰਾਈਟੀਰੀਆ ਆਪਣੇ ਫੇਵਰ 'ਚ ਨਹੀਂ ਹੈਗਾ ਤਾਂ ਕੀ ਇਹਦਾ ਮਤਲਬ ਆਪਾਂ ਨੂੰ ਇਨਵੀਟੇਸ਼ਨ ਨਹੀਂ ਆ ਸਕਦੀ? ਇਨਵੀਟੇਸ਼ਨ ਆ ਸਕਦੀ ਹੈ ਕਿਉਂਕਿ ਆਪਣੇ ਪੁਆਇੰਟਸ ਜਿਹੜੇ ਆ ਉਹ ਹਾਈ ਹੈਗੇ ਆ। ਸੋ ਆਈ ਵੁੱਡ ਸੇ 50-50% ਚਾਂਸ ਆ ਜੀ ਤੁਹਾਡਾ ਇਸ 190
ਜੀ। ਇਸ ਤੋਂ ਬਾਅਦ ਸਿਮਰਨਜੀਤ ਕੌਰ ਬਣੇ ਹੋਏ ਨੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਬਣੇ ਆ, ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਹਾਏ ਸਰ, ਐਨੀ ਚਾਂਸਿਸ ਅੰਡਰ ਸਟ੍ਰੀਮ 3 ਨਿਊ ਸਾਊਥ ਵੇਲਸ ਵਾਈਲ ਲਿਵਿੰਗ ਇਨ ਵਿਕਟੋਰੀਆ, EN 75 ਪਲੱਸ 15 90 ਪੁਆਇੰਟਸ?
ਸਟ੍ਰੀਮ 3 ਦੇ ਵਿੱਚ ਦੇਖੋ, ਅਗਰ ਤਾਂ ਕ੍ਰਿਟੀਕਲ ਓਕੂਪੇਸ਼ਨਸ ਤੋਂ ਆਪਾਂ ਇਲਾਵਾ ਬਾਕੀ ਓਕੂਪੇਸ਼ਨਸ ਦੀ ਗੱਲ ਕਰੀਏ, ਚਾਂਸਿਸ ਨਹੀਂ ਲੱਗ ਰਹੇ ਮੈਨੂੰ, ਨਹੀਂ ਲੈਂਦਾ, ਮਤਲਬ ਇੱਦਾਂ ਨਹੀਂ ਹੈ ਕਿ ਨਹੀਂ ਆਉਗੇ, ਬਟ ਹਾਂਜੀ ਚਾਂਸਿਸ ਥੋੜੇ ਘੱਟ ਹੋ ਸਕਦੇ ਆ। ਬਟ ਆਪਾਂ ਅਗਰ ਕ੍ਰਿਟੀਕਲ ਸੈਕਟਰ ਦੀ ਗੱਲ ਕਰੀਏ, ਯਾ ਡੈਫੀਨੇਟਲੀ ਹੋ ਸਕਦੇ ਆ ਜੀ, ਮੈਂ ਉਹਦੇ ਵਿੱਚ ਬਿਲਕੁਲ ਨਾ ਨਹੀਂ ਕਰੂੰਗਾ, ਕਿਉਂਕਿ ਜੇ ਅਗਰ ਆਪਾਂ ਪਿਛਲੇ ਸਾਲ ਵੀ ਦੇਖੀਏ ਬਹੁਤ ਜ਼ਿਆਦਾ ਇਨਵੀਟੇਸ਼ਨ, ਚਾਹੇ 189 ਆ, ਚਾਹੇ 190 ਜਾਂ 491 ਸੀ, ਉਹ ਹੈਲਥ ਕੇਅਰ ਸੈਕਟਰ ਨੂੰ ਗਈਆਂ। ਬਟ ਥੋੜ੍ਹਾ ਜਿਹਾ ਜਿਹੜਾ ਨਿਰਾਸ਼ਾ ਇਹ ਹੋਈ ਪਿਛਲੇ ਸਾਲ ਕਿ ਇਨਰੋਲ ਨਰਸਿਸ ਨੂੰ ਥੋੜ੍ਹੀ ਜਿਹੀ ਘੱਟ ਪ੍ਰੈਫਰੈਂਸ ਦਿੱਤੀ ਹੈ ਪਿਛਲੇ ਸਾਲ, ਈਵਨ ਦੋ ਪਲੇਸਿਸ ਅਵੇਲੇਬਲ ਸੀਗੀਆਂ, ਬਟ ਮੈਂ ਬਹੁਤ ਜ਼ਿਆਦਾ ਹੋਪਫੁੱਲ ਹਾਂ ਇਸ ਸਾਲ ਦੇ ਵਿੱਚ ਕਿ ਇਨਰੋਲ ਨਰਸਿਸ ਜਿਹੜੀਆਂ ਉਹਨਾਂ ਨੂੰ ਵੀ ਇਨਵੀਟੇਸ਼ਨਸ ਮਿਲਣੀਆਂ ਚਾਹੀਦੀਆਂ ਕਿਉਂਕਿ ਨੰਬਰਸ ਜਿਹੜੇ ਆ ਵਧਿਆ ਇਸ ਸਾਲ। ਸੋ ਇਨਸਟੈਡ ਆਫ ਉਹ ਕਿ ਉਹ ਦੂਜੀਆਂ ਆਕੂਪੇਸ਼ਨਸ ਵੱਲ ਜਾਣ, ਮੇਰੇ ਖਿਆਲ ਜਿਹੜੀ ਸਟੇਟਸ ਦੀ ਪ੍ਰੈਫਰੈਂਸ ਆ ਉਹ ਮੋਸਟਲੀ ਸੈਲਫ ਕੇਅਰ ਸੈਕਟਰ ਦੇ ਬਾਰੇ ਲਊਗੀ। ਇਹ ਵੀ ਹੋ ਸਕਦਾ ਕਿਉਂਕਿ ਤੁਸੀਂ ਵਿਕਟੋਰੀਆ ਦੇ ਵਿੱਚ ਕੰਮ ਕਰਦੇ ਪਏ ਹੋ, ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਵੀ ਤੁਹਾਨੂੰ ਜਿਹੜੀ ਆ ਇਨਵੀਟੇਸ਼ਨਸ ਆ ਜਾਵੇ। ਤੁਹਾਨੂੰ ਤੁਸੀਂ ਵੈਸੇ EYRY ਵਿਕਟੋਰੀਆ ਦੀ ਵੀ ਲਾਂਚ ਕੀਤੀ ਹੋਣੀ ਹੈ, ਸੋ ਵਿਕਟੋਰੀਆ ਚ ਵੀ ਚਾਂਸਿਸ ਹੈਗੇ ਆ ਤੇ ਨਿਊ ਸਾਊਥਵੇਅਰ ਸਟ੍ਰੀਮ ਦੇ ਵਿੱਚ ਵੀ ਤੁਹਾਡੇ ਚਾਂਸਿਸ ਡੈਫੀਨੇਟਲੀ ਹੈਗੇ ਆ। ਮੈਂ ਨੋ ਵੇ ਕਿ ਚਾਂਸਿਸ ਜਿਹੜੇ ਆ ਤੁਹਾਡੇ ਘੱਟ ਆ, ਕਾਫੀ ਹਾਈ ਚਾਂਸਿਸ ਹੋ ਸਕਦੇ ਆ ਨਿਊ ਸਾਊਥਵੇਅਰ ਤੋਂ ਵੀ ਇਨਵੀਟੇਸ਼ਨ ਆਉਂਦੇ
ਜੀ। ਤੇ ਗਗਨਦੀਪ ਕੌਰ ਧੰਨਵਾਦ ਕਰ ਰਹੇ ਨੇ, ਥੈਂਕ ਯੂ ਕਹਿੰਦੇ, ਤੁਹਾਡਾ ਜਿਹੜਾ ਜਵਾਬ ਉਹਨਾਂ ਤੱਕ ਪਹੁੰਚ ਗਿਆ।
ਮੋਸਟ ਵੈਲਕਮ
ਜੀ। ਹਰਪ੍ਰੀਤ ਸਿੰਘ ਇੱਕ ਡਿਫਰੈਂਟ ਆਈਡੀ ਤੋਂ, ਮੈਨੂੰ ਲੱਗਦਾ ਸਵਾਲ ਇਹਨਾਂ ਦਾ ਉਹੀ ਹੈ, ਵਟ ਇਜ਼ ਦਾ ਚਾਂਸ ਆਫ 190 ਇਨ 90 ਪੁਆਇੰਟਸ ਇਨ ICT ਸਿਕਿਉਰਿਟੀ ਸਪੈਸ਼ਲਿਸਟ ਵਰਕਿੰਗ ਇਨ ਅਦਰ ਓਕੂਪੇਸ਼ਨ ਬਟ ਲਿਵਿੰਗ ਇਨ ਨਿਊ ਸਾਊਥ ਵੇਲਸ 6 ਮੰਥਸ। ਮੈਨੂੰ ਲੱਗਦਾ ਇਹੀ ਸਵਾਲ ਪਹਿਲਾਂ ਹਰਪ੍ਰੀਤ ਸਿੰਘ ਪ੍ਰੀਤ ਹੋਰਾਂ ਦੀ ਆਈਡੀ ਤੋਂ ਸਾਡੇ ਤੱਕ ਪਹੁੰਚਿਆ ਸੀ, ਯੂਟਿਊਬ ਦੇ ਜ਼ਰੀਏ ਆਈ ਥਿੰਕ ਉਹ ਦੇਖ ਰਹੇ ਸੀਗੇ, ਔਰ ਫੇਸਬੁੱਕ ਦੇ ਜ਼ਰੀਏ ਹੁਣ ਉਹੀ ਸਵਾਲ ਸਾਡੇ ਤੱਕ ਪਹੁੰਚਿਆ। ਮੈਨੂੰ ਲੱਗਦਾ ਹਰਪ੍ਰੀਤ ਜਵਾਬ ਤੁਸੀਂ ਲੈ ਚੁੱਕੇ ਹੋਵੋਗੇ, ਰੋਹਿਤ ਜੀ ਨੇ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਪ੍ਰੋਗਰਾਮ ਚ ਸਾਂਝਾ ਕਰ ਦਿੱਤਾ ਹੈ। ਪਰ ਉਸ ਤੋਂ ਬਾਅਦ ਕਮਲਦੀਪ ਕੌਰ ਗਿੱਲ ਸਾਡੇ ਨਾਲ ਬਣੇ ਨੇ ਫੇਸਬੁੱਕ ਦੇ ਜ਼ਰੀਏ। ਕਮਲਦੀਪ ਕੌਰ ਗਿੱਲ ਪੁੱਛ ਰਹੇ ਨੇ, ਕਹਿੰਦੇ ਆਈ ਡਨ BSc ਨਰਸਿੰਗ ਇਨ ਇੰਡੀਆ, ਇਜ਼ ਦੇਰ ਐਨੀ ਚਾਂਸ ਟੂ ਅਪਲਾਈ ਫਾਰ ਡਾਇਰੈਕਟ PR ਐਂਡ ਵਟਸ ਦਾ ਰਿਕੁਆਇਰਮੈਂਟਸ ਫਾਰ IELTS?
ਹਾਂਜੀ ਕਮਲਦੀਪ ਜੀ, ਦੇਖੋ ਡਾਇਰੈਕਟ PR ਇੱਕ ਬਹੁਤ ਹੀ ਜੈਨਰਿਕ ਵਰਡ ਹੈ ਕਿਸੇ ਵੀ ਆਕੂਪੇਸ਼ਨ ਲਈ, ਸਪੈਸ਼ਲੀ ਜਦੋਂ ਆਪਾਂ ਹੈਲਥ ਕੇਅਰ ਸੈਕਟਰ ਦੀ ਗੱਲ ਕਰਦੇ ਹਾਂ। ਜਿੰਨੇ ਵੀ ਹੈਲਥ ਕੇਅਰ ਸੈਕਟਰ ਹੁੰਦੇ ਨੋਟ ਨਰਸਿੰਗ, ਉਹ ਸਾਰਿਆਂ ਨੂੰ ਇੱਕ ਨਾ ਕੁਛ ਨਾ ਕੁਛ, ਚਾਹੇ ਉਹ ਡਾਕਟਰਸ ਹੋਣ ਚਾਹੇ ਨਰਸਿਸ ਹੋਣ, ਕੋਈ ਵੀ ਕੋਰਸਿਸ ਰਿਲੇਟਡ ਆਪਾਂ ਗੱਲ ਕਰ ਲਈਏ ਹੈਲਥ ਕੇਅਰ ਸੈਕਟਰ ਦੇ, ਉਹ ਡਾਇਰੈਕਟ ਜਿਹੜਾ ਆ ਰਜਿਸਟ੍ਰੇਸ਼ਨ ਨਹੀਂ ਹੁੰਦੀਆਂ ਆਸਟ੍ਰੇਲੀਆ ਦੇ ਵਿੱਚ, ਕੁਝ ਨਾ ਕੁਛ ਬ੍ਰਿਜਿੰਗ ਪ੍ਰੋਗਰਾਮ ਜਿਹੜੇ ਆ ਉਹ ਆਪਾਂ ਨੂੰ ਕਰਨੇ ਪੈਂਦੇ ਆ, ਠੀਕ ਹੈ। ਤਾਂ ਸੇਮ ਨਰਸਿੰਗ ਲਈ ਵੀ ਇਹੀ ਚੀਜ਼ ਐਪਲੀਕੇਬਲ ਹੁੰਦੀ ਹੈ, ਜਦੋਂ ਆਪਾਂ ਅਪਰਾ ਤੋਂ ਰਜਿਸਟ੍ਰੇਸ਼ਨ ਕਰਾਉਣੀ ਹੈ ਉਹ ਡਾਇਰੈਕਟ। ਨਰਸਿਸ ਦਾ ਕੀ ਹੁੰਦਾ, ਸਭ ਤੋਂ ਪਹਿਲਾਂ ਹੁੰਦਾ ਅਪਰਾ ਤੋਂ ਰਜਿਸਟ੍ਰੇਸ਼ਨ ਹੁੰਦੀ ਹੈ, ਉਹ ਤੋਂ ਰਜਿਸਟ੍ਰੇਸ਼ਨ ਤੋਂ ਬਾਅਦ ਜਿਹੜਾ ਹੈ NMECO ਜਾ ਕੇ ਸਕਿੱਲ ਅਸੈਸਮੈਂਟ ਹੁੰਦੀ ਹੈ। ਸੋ ਸਕਿੱਲ ਅਸੈਸਮੈਂਟ ਹੋਣ ਤੋਂ ਬਾਅਦ ਹੀ ਜਿਹੜਾ PR ਦਾ ਪ੍ਰੋਸੈਸ ਆ ਉਹ ਸ਼ੁਰੂ ਹੋ ਸਕਦਾ ਆ, ਚਾਹੇ ਉਹ 189, 190 ਜਾਂ 491 ਦੀ ਗੱਲ ਕਰੀਏ। ਸੋ ਸਭ ਤੋਂ ਪਹਿਲੇ ਜਿਹੜਾ ਆਪਾਂ ਸਟੈਪ ਤੇ ਆ ਜਾਈਏ ਜਿਹੜੀ ਐਪਰਾ ਤੋਂ ਰਜਿਸਟ੍ਰੇਸ਼ਨ ਲਈ, ਉਹ ਰਜਿਸਟ੍ਰੇਸ਼ਨ ਕਰਾਉਣ ਲਈ ਸਾਨੂੰ ਇੱਥੇ ਪਹਿਲਾਂ ਕੁਝ ਨਾ ਕੁਝ ਬ੍ਰਿਜਿੰਗ ਪ੍ਰੋਗਰਾਮ ਜਿਹੜੇ ਆ ਉਹ ਕਰਨੇ ਪੈਂਦੇ ਆ, ਠੀਕ ਹੈ। ਪਹਿਲਾਂ ਇੱਕ ਕੋਰਸ ਹੁੰਦਾ ਸੀ, ਹੁਣ ਉਹਦੇ ਵਿੱਚ ਚੇਂਜਿਸ ਆ ਗਈਆਂ ਕਿ ਤੁਹਾਨੂੰ ਟੈਸਟ ਵਗੈਰਾ ਕਲੀਅਰ ਕਰਨੇ ਪੈਂਦੇ ਆ। ਸੋ ਫਸਟ ਸਟੈਪ ਤੁਹਾਡਾ ਉਹ ਆ, ਉਹ ਹੁਣ ਉਹ 'ਚ ਆਨਲਾਈਨ ਟੈਸਟ ਆ, ਉਹ ਤੁਸੀਂ ਆਪਣਾ ਐਪਰਾ ਤੋਂ ਆਪਣੀ ਜਿਹੜੀ ਆ ਕੁਆਲੀਫਿਕੇਸ਼ਨ ਜਿਹੜੀ ਅਸੈਸ ਕਰਾ ਕੇ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਤੁਹਾਡਾ ਕੀ ਸਟੇਟਸ ਹੋ ਸਕਦਾ ਹੈ, ਕੀ ਰਿਕੁਆਇਰਮੈਂਟ ਜਿਹੜੀਆਂ ਤੁਸੀਂ ਫੁਲਫਿਲ ਕਰਨੀਆਂ ਆ ਰਜਿਸਟ੍ਰੇਸ਼ਨ ਤੋਂ ਪਹਿਲਾਂ। ਹਾਂਜੀ, ਇੱਕ ਵਾਰੀ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਆ ਉਹ ਫਿਰ NMECO ਤੋਂ ਸਕਿੱਲ ਅਸੈਸਮੈਂਟ ਆ, ਉਸ ਤੋਂ ਬਾਅਦ ਦਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰ ਸਕਦੇ ਹੋ। ਬਾਕੀ IELTS ਦੀ ਕੀ ਰਿਕੁਆਇਰਮੈਂਟ ਆ, ਦੇਖੋ ਉਹਦੇ ਵਿੱਚ ਤੁਸੀਂ IELTS PT ਦੋਨੋਂ ਚੱਲਦੇ ਆ, ਮਿਨੀਮਮ ਰਿਕੁਆਇਰਮੈਂਟ ਜਿਹੜੀ ਹੁੰਦੀ ਆ ਉਹ 7 ਈਚ ਦੀ ਆ, ਅਗਰ ਆਪਾਂ PT ਦੀ ਗੱਲ ਕਰੀਏ ਤਾਂ 65 ਈਚ ਐਟ ਦਾ ਮੂਮੈਂਟ ਆ। ਸੋ ਬਟ ਕੀ ਇਸ ਚੀਜ਼ ਆਪਾਂ ਫੁਲਫਿਲ ਕਰੂਗੀ, ਬਟ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਅਗਰ ਆਪਾਂ ਜਿਹੜਾ ਬ੍ਰਿਜਿੰਗ ਚੀਜ਼ਾਂ ਕਰਨੀਆਂ ਉਹਦੇ ਨਾਲ ਨਾਲ ਅਗਰ ਆਪਾਂ ਤਿਆਰੀ ਕਰੀਏ ਨੋਟ 7 ਇੰਚ ਦੀ, ਆਪਾਂ 8 ਇੰਚ ਦੀ ਤਿਆਰੀ ਕਰਕੇ ਚੱਲੀਏ, ਤਾਂ ਕਿ ਇੱਕ ਵਾਰੀ ਆਪਣੀ ਰਜਿਸਟ੍ਰੇਸ਼ਨ ਹੋ ਜਾਂਦੀਆਂ ਤੇ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ, ਕਿਉਂਕਿ ਉਸ ਤੋਂ ਬਾਅਦ ਇੱਕ ਨਵੀਂ ਜਿਹੜੀ ਹੈ ਉਹ ਫਾਈਟ ਸ਼ੁਰੂ ਹੋ ਜਾਂਦੀ ਹੈ ਕਿ ਆਪਾਂ 189 ਲੈਣਾ, 190 ਲੈਣਾ, 491 ਲੈਣਾ, ਉਹਦੇ ਲਈ ਫਿਰ ਅਲੱਗ ਕ੍ਰਾਈਟੀਰੀਆ ਹੈਗੇ ਆ, ਠੀਕ ਆ। ਉਸ ਫਾਈਟ ਲਈ ਫਿਰ ਆਪਾਂ ਨੂੰ ਇਹ ਹੁੰਦਾ ਕਿ ਜਿੰਨੇ ਪੁਆਇੰਟ ਜ਼ਿਆਦਾ ਹੋਣ ਉਨਾ ਹੀ ਆਪਣੇ ਲਈ ਵਧੀਆ ਹੁੰਦਾ। ਸੋ ਬ੍ਰਿਜਿੰਗ ਦੇ ਜੋ ਵੀ ਤੁਸੀਂ ਕੋਰਸ ਕਰਨਾ ਉਹਦੇ ਨਾਲ ਨਾਲ ਆਪਾਂ ਇੰਗਲਿਸ਼ ਲੈਂਗੁਏਜ ਦੇ ਅਗਰ ਧਿਆਨ ਦੇਈਏ ਕਿ ਜਦ ਆਪਣੇ ਬੈਂਡ ਜਿਹੜੇ ਉਹ 80 ਚ ਆ ਸਕਣ, ਉਹ ਤੁਹਾਡੇ ਲਈ ਲੌਂਗ ਟਰਮ ਹੈਲਪਫੁਲ ਜ਼ਰੂਰ ਹੋਊਗਾ।
ਜੀ ਬਿਲਕੁਲ। ਸੋ ਦੋਸਤੋ, ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਦ ਮਾਈਗ੍ਰੇਸ਼ਨ ਸ਼ੋਅ ਚੱਲ ਰਿਹਾ, ਔਰ ਇਸ ਸ਼ੋਅ ਦੇ ਰਾਹੀਂ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਦੇ ਹਾਂ। ਸੋ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਸਾਂਝਾ ਕਰਕੇ, ਔਰ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਤੇ ਜੇਕਰ ਤੁਸੀਂ ਫੋਨ ਕਾਲ ਰਾਹੀਂ ਸਾਡੇ ਨਾਲ ਪ੍ਰੋਗਰਾਮ ਚ ਜੁੜਨਾ ਚਾਹੁੰਦੇ ਹੋ ਤਾਂ ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਪ੍ਰੋਗਰਾਮ ਦੇ ਵਿਚ ਵਧਦਿਆਂ ਅਗਲੇ ਸਵਾਲ ਵੱਲ। ਅਗਲਾ ਸਵਾਲ ਮੋਹਸੀਨ ਅਵਾਨ ਕਰ ਰਹੇ ਨੇ, ਕਹਿੰਦੇ ਸਰ ਆਈ ਹੈਵ ਲੌਜ 190 ਵੀਜ਼ਾ ਮੋਟਰ ਮਕੈਨਿਕ ਵਿਦ ਡਿਪਾਰਟਮੈਂਟ 29 ਮੰਥਸ ਅਗੋ
on shore. My first medical expired few months ago. Few days ago, my medical link automatically opened and there was no CO contact. How is this possible as far as I know that only an assigned case officer can request second medical? Thanks.
Mohsin ji, tusi gal ta theek kahi hai ki eta bahut rare ki main, to be honest, main eda khud mainu lagda nahi, main kadi dekhe eda ki jehde medicals aa oh apne aap open ho gaye hon. ਮੈਂ ਫਿਰ ਵੀ ਇੱਕ ਵਾਰੀ ਐਡਵਾਈਸ ਕਰੂੰਗਾ ਕਿ ਤੁਸੀਂ ਆਪਣਾ ਈਮੇਲ ਜਿਹੜੀਆਂ ਦਿੱਤੀਆਂ ਹੋਇਆ ਈਮੇਲ ਐਡਰੈਸ ਦਿੱਤਾ ਉਹਨੂੰ ਚੈੱਕ ਜ਼ਰੂਰ ਕਰੋ ਕਿ ਤੁਹਾਡੀ ਜਿਹੜੀ ਫਾਈਲ ਆ ਉਹ ਕਿਤੇ ਓਪਨ ਤਾਂ ਨਹੀਂ ਹੋ ਗਈ ਹੋਈ, ਕੋਈ ਇਨਫੋਰਮੇਸ਼ਨ ਰਿਕੁਐਸਟ ਤਾਂ ਨਹੀਂ ਆਈ. ਅਗਰ ਤੁਸੀਂ ਈਮੇਲ ਅਕਾਊਂਟ 'ਚ ਦੇਖ ਰਹੇ ਤਾਂ ਉਹਦੇ ਵਿੱਚ ਵੀ ਇੱਕ ਸੈਕਸ਼ਨ ਹੁੰਦਾ ਮੈਸੇਜ ਦਾ ਕਿ ਉਹਦੇ ਵਿੱਚ ਕੋਈ ਮੈਸੇਜ ਹੈ ਤਾਂ ਨਹੀਂ ਹੈ. ਕਈ ਵਾਰ ਇਹ ਵੀ ਹੁੰਦਾ ਕਿ ਤੁਹਾਨੂੰ ਈਮੇਲ ਆ ਜਾਂਦੀ ਹੈ ਪਰ ਉਹਦੇ ਵਿੱਚ ਮੈਸੇਜਿਸ ਜਿਹੜੇ ਆ ਉਹ ਅਪੀਅਰ ਨਹੀਂ ਹੁੰਦੇ. ਤਾਂ ਇਹ ਤੋਂ ਇਲਾਵਾ ਜਿਹੜਾ ਸਰਕਮਸਟਾਂਸ ਹੋ ਸਕਦਾ ਉਹ ਇਹ ਹੋ ਸਕਦਾ ਆ ਕਿ ਕੇਸ ਆਫਿਸਰ ਕਈ ਵਾਰੀ ਆਪਣੀ ਜਿਹੜਾ ਆ ਇਨਫੋਰਮੇਸ਼ਨ ਰਿਕੁਐਸਟ ਹਲੇ ਬਣਾ ਰਿਹਾ ਹੁੰਦਾ ਆ ਬਟ ਈਮੇਲ ਆਈ ਨਹੀਂ ਹੁੰਦੀ, ਬਟ ਈਮੇਲ ਅਕਾਊਂਟ ਦੇ ਵਿੱਚ ਉਹ ਸ਼ੋ ਕਰਨਾ ਸ਼ੁਰੂ ਕਰ ਦਿੰਦਾ ਤੁਹਾਡੇ ਮੈਡੀਕਲਸ ਜਾਂ ਐਵਰੀਥਿੰਗ. ਸੋ ਮੇ ਬੀ ਜਿੱਦਾਂ ਅੱਜ ਓਪਨ ਹੋਈ ਹੈ, ਆਈ ਡੋਂਟ ਨੋ ਜਦੋਂ ਤੁਸੀਂ ਦੇਖਿਆ ਕਿ ਇਹ ਹੋ ਸਕਦਾ ਕਿ ਤੁਹਾਨੂੰ ਰਾਤ ਵੇਲੇ ਜਾਂ ਕੱਲ੍ਹ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਰਿਕੁਐਸਟ ਜਿਹੜੀ ਆ ਉਹ ਆ ਜਾਵੇ. ਸੋ ਇਟ ਮੀਨਸ ਅਗਰ ਉਹਦੇ ਵਿੱਚ ਇੱਦਾਂ ਆ ਰਿਹਾ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਜਿਹੜੀ ਫਾਈਲ ਆ ਉਹ ਓਪਨ ਹੋ ਚੁੱਕੀ ਆ ਜਾਂ ਉਹ ਹੋਣ ਵਾਲੀ ਆ, ਤੁਹਾਨੂੰ ਇਨਫੋਰਮੇਸ਼ਨ ਰਿਕੁਐਸਟ ਆਉਣ ਵਾਲੀ ਆ. ਤੁਸੀਂ ਇਹ ਤੇ ਜ਼ਰੂਰ ਇੱਕ ਨਿਗਾਹ ਰੱਖਣੀ ਆ ਐਂਡ ਔਰ ਉਸ ਤੋਂ ਬਾਅਦ ਅਗਰ ਕੁਛ ਅਗਲੇ ਇੱਕ ਦਿਨਾਂ ਦੇ ਵਿੱਚ ਕੁਛ ਵੀ ਤੁਹਾਨੂੰ ਮੰਨ ਲਓ ਅਪਡੇਟ ਨਹੀਂ ਆਉਂਦੀ ਜਾਂ ਈਮੇਲ ਤੁਸੀਂ ਪਹਿਲਾਂ ਵੀ ਨਹੀਂ ਰਿਸੀਵ ਕੀਤੀ ਹੋਈ, ਮੈਂ ਇਹ ਵੀ ਐਡਵਾਈਸ ਕਰੂੰਗਾ ਇੱਕ ਵਾਰੀ ਆਪਣਾ ਸਪੈਮ ਫੋਲਡਰ ਜ਼ਰੂਰ ਚੈੱਕ ਕਰੀਓ. ਕਈ ਵਾਰ ਈਮੇਲ ਜਿਹੜੀ ਉਹ ਸਪੈਮ ਫੋਲਡਰ 'ਚ ਚਲ ਜਾਂਦੀ ਆ. ਇਸ ਕਰਕੇ ਕਹਿਣਾ ਪਿਆ ਕਿ ਮੈਂ ਖੁਦ ਦੇਖਿਆ ਹੋਇਆ ਕਈ ਵਾਰੀ ਈਮੇਲਸ ਆਉਂਦੀਆਂ ਆ ਈਮੇਲ ਅਕਾਊਂਟ ਦੇ ਵਿੱਚ ਮੈਸੇਜਸ ਦੇ ਵਿੱਚ ਉਹ ਇਨਫੋਰਮੇਸ਼ਨ ਡਿਸਪਲੇ ਨਹੀਂ ਹੁੰਦੀ. ਜਨਰਲੀ ਮੋਸਟ ਆਫ ਦਾ ਕੇਸਿਸ ਹੁੰਦਾ ਹੈ ਤਾਂ, ਬਟ ਕਈ ਵਾਰੀ ਨਹੀਂ ਵੀ ਹੁੰਦਾ. ਸੋ ਆਪਣਾ ਸਪੈਮ ਫੋਲਡਰ ਜ਼ਰੂਰ ਚੈੱਕ ਕਰੋ. ਅਗਰ ਤੁਸੀਂ ਸਭ ਕੁਝ ਚੈੱਕ ਕਰਨ ਤੋਂ ਬਾਵਜੂਦ ਵੀ ਅਪਡੇਟ ਨਹੀਂ ਹੁੰਦੀ ਅਗਲੇ ਕੁਛ ਕੁ ਦਿਨਾਂ ਦੇ ਵਿੱਚ ਤੁਹਾਨੂੰ ਨਹੀਂ ਆਉਂਦੀ, ਤਾਂ ਮੈਂ ਇਹ ਸੁਜੈਸਟ ਕਰੂੰਗਾ ਕਿ ਅਗਰ ਮੈਡੀਕਲ ਲਿੰਕ ਓਪਨ ਹੋ ਚੁੱਕਾ ਆ ਅਤੇ ਤੁਹਾਡੇ ਪੁਰਾਣੇ ਜਿਹੜੇ ਮੈਡੀਕਲਸ ਕਰਾਏ ਹੋਏ ਆ ਉਹ 12-15 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਆ, ਤਾਂ ਤੁਸੀਂ ਆਪਣਾ ਮੈਡੀਕਲ ਬੁੱਕ ਉਹ ਤੋਂ ਹੈਪ ਆਈ ਡੀ ਜਨਰੇਟ ਕਰਕੇ ਮੈਡੀਕਲ ਜਿਹੜੇ ਆ ਉਹ ਤੁਸੀਂ ਦੁਬਾਰਾ ਤੋਂ ਕਰਵਾ ਸਕਦੇ ਹੋ.
ਜੀ, ਤੇ ਇਸ ਤੋਂ ਬਾਅਦ ਜ਼ਾਕੀ ਅਲੀ ਥੈਂਕਸ ਕਰ ਰਹੇ ਨੇ, ਕਹਿੰਦੇ ਥੈਂਕਸ ਸਰ, ਯੂ ਆਰ ਆਲਵੇਜ਼ ਵੈਰੀ ਹੈਲਪਫੁਲ.
ਥੈਂਕ ਯੂ ਸੋ ਮਚ
ਜੀ. ਤੇ ਸਿਮਰਨਜੀਤ ਕੌਰ ਵੀ ਕਹਿ ਰਹੇ ਨੇ ਥੈਂਕ ਯੂ ਸਰ.
ਮੋਸਟ ਵੈਲਕਮ ਸਿਮਰਨ ਜੀ.
ਜੀ, ਤੇ ਇਸੇ ਤਰ੍ਹਾਂ ਸਵਾਲ ਅਸੀਂ ਲੈਂਦੇ ਜਾਵਾਂਗੇ, ਪਰ ਰੋਹਿਤ ਜੀ ਰਿਕਮੈਂਡੇਸ਼ਨ ਜਿਹੜੀਆਂ ਤੁਸੀਂ ਸਾਂਝੀਆਂ ਕੀਤੀਆਂ ਸੀ ਉਸ ਤੋਂ ਬਾਅਦ ਕੁਛ ਹੋਰ ਰਿਕਮੈਂਡੇਸ਼ਨ ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪ੍ਰੋਗਰਾਮ ਦੌਰਾਨ ਹੋਰ ਜ਼ਰੂਰ ਥੋੜਾ ਜਿਹਾ ਉਹਨਾਂ ਦੇ ਉੱਤੇ ਵਿਸਥਾਰ ਦੇ ਵਿੱਚ ਜਾਓ, ਤੇ ਉਸ ਤੋਂ ਬਾਅਦ ਅਸੀਂ ਪੇਰੈਂਟ ਵੀਜ਼ਾ ਦੇ ਬਾਰੇ ਵੀ ਥੋੜਾ ਜਿਹਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਸ ਵੇਲੇ ਪੇਰੈਂਟ ਵੀਜ਼ਾ ਦਾ ਕੀ ਸਟੇਟਸ ਚੱਲ ਰਿਹਾ.
ਹਾਂਜੀ, ਡੈਫੀਨੇਟਲੀ ਅਮਨਦੀਪ ਜੀ, ਅਗਰ ਰਿਕਮੈਂਡੇਸ਼ਨ ਦੀ ਗੱਲ ਕਰੀਏ, ਮੈਂ ਐਕਚੁਲੀ ਨਾ ਰਿਕਮੈਂਡੇਸ਼ਨ ਨੂੰ ਲੈ ਕੇ ਕਾਫੀ ਐਕਸਾਈਟਡ ਆ ਪੜ੍ਹ ਕੇ, ਸੋ ਮੈਂ ਉਹ ਸ਼ੇਅਰ ਵੀ ਜ਼ਰੂਰ ਕਰਨਾ ਚਾਹੁੰਦਾ ਸਾਰੀਆਂ. ਹੁਣ ਨੈਕਸਟ ਰਿਕਮੈਂਡੇਸ਼ਨ ਜਿਹੜੀ ਦਿੱਤੀ ਆ ਉਹ ਵੀ ਬੜੀ ਜਿਹੜੀ ਆ ਕਿ ਪੋਜ਼ਿਟਿਵ ਰਿਕਮੈਂਡੇਸ਼ਨ ਆ, ਉਹ ਇਹ ਹੈ ਕਿ ਜੋ 482 ਵੀਜ਼ਾ ਆ ਉਹ ਦੋ ਸਟ੍ਰੀਮ 'ਚ ਹੁੰਦਾ. ਇੱਕ ਤਾਂ ਹੁੰਦਾ ਮੀਡੀਅਮ ਟਰਮ ਲਿਸਟ ਤੇ ਇੱਕ ਹੁੰਦੀ ਹੈ ਸ਼ਾਰਟ ਟਰਮ ਲਿਸਟ. ਪਹਿਲਾਂ ਉਹਨਾਂ ਨੇ ਰਿਕਮੈਂਡੇਸ਼ਨ ਕੀਤੀ ਕਿ ਇਹਨਾਂ ਨੂੰ ਤਾਂ ਪਹਿਲਾਂ ਤਾਂ ਲਿਸਟ ਹੀ ਇੱਕ ਕਰ ਦਿਓ, ਠੀਕ ਹੈ. ਹੁਣ ਰਿਕਮੈਂਡੇਸ਼ਨ ਕੀ ਆ ਕਿ ਜਿਹੜੀ ਮੀਡੀਅਮ ਟਰਮ ਲਿਸਟ ਆ ਉਹਦੇ ਵਿੱਚ ਤਾਂ ਪਰਮਾਨੈਂਟ ਰੈਜੀਡੈਂਸੀ ਪਾਥਵੇ ਹੈਗਾ ਆ 482 ਦੇ ਵਿੱਚ. ਫੋਰ ਐਗਜ਼ਾਮਪਲ, ਅਗਰ ਸ਼ੈਫ 482 ਦੇ ਵਿੱਚ ਜਾਂਦਾ ਆ ਤਾਂ ਉਹਨੂੰ 3 ਸਾਲ ਬਾਅਦ ਉਹ PR ਪਾ ਸਕਦਾ ਆ PRT ਸਕੀਮ ਦੇ ਵਿੱਚ, ਇੰਪਲੋਈ ਸਪੋਂਸਰਸ਼ਿਪ ਦੇ ਵਿੱਚ ਹੀ. ਬਟ ਇਹੀ ਅਗਰ ਕੁੱਕ 482 ਲੈਂਦਾ ਆ ਉਹਨੂੰ 2 ਸਾਲ ਦਾ ਵੀਜ਼ਾ ਮਿਲਦਾ ਆ ਤੇ ਉਹ 2 ਸਾਲ ਦਾ ਹੋਰ ਐਕਸਟੈਂਡ ਕਰਾ ਸਕਦਾ, ਪਰ ਉਹ PR ਦਾ ਪਾਥਵੇ ਨਹੀਂ ਹੈਗਾ. ਤਾਂ ਜਿਹੜੇ ਸ਼ਾਰਟ ਟਰਮ ਲਿਸਟ ਦੇ ਵਿੱਚ ਆਉਂਦੇ ਆ 482 ਚ, ਉਹਨਾਂ ਨੂੰ PR ਪਾਥਵੇਜ ਲਈ ਦੂਸਰੀ ਸਬ ਕਲਾਸਿਸ ਦੇਖਣੀਆਂ ਪੈਂਦੀਆਂ 491, 190. ਬਟ ਪਹਿਲਾਂ ਕੀ ਹੁੰਦਾ ਸੀ 457 ਵੀਜ਼ਾ ਜਦੋਂ ਹੁੰਦਾ ਸੀ ਉਦੋਂ ਏਦਾਂ ਕੋਈ ਵੀ ਡਿਸਟਿੰਕਸ਼ਨ ਨਹੀਂ ਸੀ. 457 ਦੇ ਵਿੱਚ ਜੋ ਵੀ ਚਾਹੇ ਜਿਸ ਵੀ ਲਿਸਟ ਚ ਹੋਵੋ 457 ਦੇ ਵਿੱਚ ਉਹ ਤੁਸੀਂ PR ਜਿਹੜੀ ਆ ਉਹ ਪਾ ਸਕਦੇ ਹੁੰਦੇ ਸੀ 2 ਸਾਲ ਬਾਅਦ. ਹੁਣ ਕਮੇਟੀ ਨੇ ਇਹ ਰਿਕਮੈਂਡੇਸ਼ਨ ਦਿੱਤੀ ਆ ਕਿ ਜਿਹੜਾ ਟੈਂਪਰੇਰੀ ਸਕਿੱਲ ਸ਼ਾਰਟੇਜ ਵੀਜ਼ਾ ਸਬ ਕਲਾਸ 482 ਆ ਉਹ ਚ ਅਗਰ ਕਿਸੇ ਦੀ ਆਕੂਪੇਸ਼ਨ ਸ਼ਾਰਟ ਟਰਮ ਸਟ੍ਰੀਮ ਦੇ ਵਿੱਚ ਵੀ ਹੈਗੀ ਆ ਤਾਂ ਉਹਨੂੰ ਵੀ ਪਰਮਾਨੈਂਟ ਰੈਜੀਡੈਂਸੀ ਪਾਥਵੇ ਦੇਣਾ ਚਾਹੀਦਾ ਆ. ਸੋ ਇਹ ਗੁੱਡ ਨਿਊਜ਼ ਹੋ ਗਈ ਉਹਨਾਂ ਲਈ ਕਿ ਜਿਹੜੇ 482 ਤੇ ਕੰਮ ਕਰਦੇ ਪਏ ਆ
ਜੀ
ਸ਼ਾਰਟ ਟਰਮ ਲਿਸਟ ਵਾਲੇ. ਹੁਣ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਤੁਸੀਂ ਅਗਰ ਰੱਖਣਾ ਚਾਹੁੰਦੇ ਹੋ ਕਿ ਤੁਸੀਂ ਡਿਸਟਿੰਕਸ਼ਨ ਰੱਖਣਾ ਚਾਹੁੰਦੇ ਹੋ ਲੌਂਗ ਟਰਮ ਜਾਂ ਮੀਡੀਅਮ ਲੌਂਗ ਟਰਮ ਐਂਡ ਮੀਡੀਅਮ ਲਿਸਟ ਵਿੱਚ ਤੇ ਸ਼ਾਰਟ ਟਰਮ ਲਿਸਟ ਦੇ ਵਿੱਚ ਤੁਸੀਂ ਥੋੜਾ ਜਿਹਾ ਚਲੋ ਇਹ ਕਰ ਦੋ ਕਿ ਜਿਹੜੇ ਲੌਂਗ ਟਰਮ ਲਿਸਟ ਆਉਂਦੇ ਆ ਫੋਰ ਐਗਜ਼ਾਮਪਲ ਸ਼ੈਫ ਆ ਉਹਨਾਂ ਦਾ ਟਾਈਮ ਥੋੜਾ ਕੰਪੈਰੇਟਿਵਲੀ ਘੱਟ ਰੱਖ ਦੋ ਜਿਹੜੇ ਸ਼ਾਰਟ ਟਰਮ ਲਿਸਟ ਆਉਂਦੇ ਆ ਫੋਰ ਐਗਜ਼ਾਮਪਲ ਅਗਰ ਤੁਸੀਂ ਦੂਜਿਆਂ ਲਈ ਸ਼ੈਫ ਲਈ 3 ਸਾਲ ਤਾਂ ਇਹਦੇ ਲਈ 3.5 ਸਾਲ ਕਰ ਦੋ ਜਾਂ 4 ਕਰ ਦੋ ਬਟ ਐਟਲੀਸਟ ਉਹਨਾਂ ਨੂੰ PR ਦਾ ਪਾਥਵੇ ਜ਼ਰੂਰ ਦਿਓ ਤੋ ਇਸ ਨਾਲ ਕੀ ਕਹਿੰਦੇ ਆ ਕਿ ਉਹਨਾਂ ਨੂੰ ਇੱਕ ਕੋਨਫੀਡੈਂਸ ਆਊਗਾ ਇੰਪਲੋਇਰ ਸਪੋਂਸਰਸ਼ਿਪ ਪ੍ਰੋਗਰਾਮ ਦੇ ਉੱਤੇ
ਬਿਲਕੁਲ
ਅਗਰ ਆਪਾਂ ਅਗਲੀ ਰਿਕਮੈਂਡੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਕਮੇਟੀ ਨੇ ਇੱਕ ਸੁਜੈਸਟ ਕੀਤਾ ਆ ਕਿ ਜਿਹੜਾ ਆਪਾਂ ਸਟੱਡੀਜ਼ ਕੰਪਲੀਟ ਕਰਨ ਤੋਂ ਬਾਅਦ 485 ਵੀਜ਼ਾ ਪਾਉਂਦੇ ਹਾਂ ਜਿਹਨੂੰ ਆਪਾਂ ਪੋਸਟ ਸਟੱਡੀ ਵਰਕ ਅਰੇਂਜਮੈਂਟ ਕਹਿੰਦੇ ਹਾਂ ਕਿ ਉਹਦੇ ਵਿੱਚ ਵੀ ਕੁਛ ਚੇਂਜਿਸ ਕੀਤੀਆਂ ਜਾਣ ਤਾਂ ਉਹਦੇ ਵਿੱਚ ਚੇਂਜਿਸ ਜਿਹੜੀਆਂ ਉਹਨਾਂ ਨੇ ਕਾਫੀ ਸਾਰੀ ਲਿਖੀਆਂ ਕਿ ਕੁਛ ਉਹਨੇ ਕਿਹਾ ਹੈ ਕਿ ਅਗਰ ਆਪਾਂ ਜੋਬ ਕਰਦੇ ਪਏ ਹਾਂ ਆਪਣੇ ਆਕੂਪੇਸ਼ਨ ਦੇ ਵਿੱਚ ਫੋਰ ਐਗਜ਼ਾਮਪਲ ਅਗਰ IT ਆਪਾਂ ਕੀਤੀ ਹੈ ਜਾਂ ਅਕਾਊਂਟਿੰਗ ਕੀਤੀ ਹੈ ਤਾਂ ਅਕਾਊਂਟਿੰਗ ਵਾਲੇ ਅਕਾਊਂਟੈਂਟ ਦੀ ਜੋਬ ਕਰਦੇ ਪਏ ਆ IT ਵਾਲੇ IT ਜੋਬ ਕਰਦੇ ਪਏ ਆ ਤਾਂ ਉਹਨਾਂ ਨੂੰ ਕੁਛ ਕੁ ਐਕਸਟਰਾ ਜਿਹੜੇ ਆ ਉਹ ਇਹਦੇ ਬੈਨੀਫਿਟਸ ਦਿੱਤੇ ਜਾਣ ਚਾਹੇ ਉਹ 485 ਲਈ ਹੋਵੇ ਜਾਂ ਇੰਪਲੋਇਰ ਨੋਮੀਨੇਸ਼ਨ ਲਈ ਹੋਣ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਕਿੱਲਡ ਮਾਈਗ੍ਰੇਸ਼ਨ ਦੇ ਲਈ ਪੁਆਇੰਟ ਸਿਸਟਮ ਲਈ ਹੋਵੇ ਤੇ ਇਹ ਵੀ ਇੱਕ ਪੋਜ਼ਿਟਿਵ ਥਿੰਗ ਆ ਐਪਲੀਕੈਂਟਸ ਦੇ ਲਈ ਅਗਰ ਨਵੀਂ ਅਪਡੇਟ ਜਿਹੜੀ ਆ ਸੋਰੀ ਨੈਕਸਟ ਅਪਡੇਟ ਜਿਹੜੀ ਆ ਉਹ ਇਹ ਆ ਕਿ ਕਮੇਟੀ ਨੇ ਇਹ ਵੀ ਰਿਕਮੈਂਡ ਕੀਤਾ ਆ ਕਿ ਡਿਪਾਰਟਮੈਂਟ ਨਾ ਜਿੱਦਾਂ ਆਪਾਂ ਗੱਲ ਕਰੀ ਦੀ ਆ ਕਿ ਬਹੁਤ ਸਾਰੇ ਕੁਐਸਚਨ ਵੀ ਆਉਂਦੇ ਆ ਜਿਹੜਾ ਆਪਾਂ ਵੀ ਕਹੀਦਾ ਕਿ ਮਾਈਗ੍ਰੇਸ਼ਨ ਏਜੰਟਸ ਵੀ ਫਰਸਟ੍ਰੇਟ ਹੁੰਦੇ ਆ ਪ੍ਰੋਸੈਸਿੰਗ ਟਾਈਮਸ ਨੂੰ ਲੈ ਕੇ ਆਪਾਂ ਨੂੰ ਕਈ ਸਾਰੇ ਕੁਐਸਚਨ ਵੀ ਆਉਂਦੇ ਆ 489 491 1902 ਸਾਲ ਹੋ ਗਏ ਹਾਲੇ ਤੱਕ ਪ੍ਰੋਸੈਸਿੰਗ ਦੇ ਵਿੱਚ ਕਮੇਟੀ ਨੇ ਇਹ ਰਿਕਮੈਂਡ ਕੀਤਾ ਹੈ ਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਜਿਹੜਾ ਆਪਣੇ ਵੀਜ਼ਾ ਪ੍ਰੋਸੈਸਿੰਗ ਟਾਈਮਸ ਆ ਉਹਨੂੰ ਸਟ੍ਰੀਮਲਾਈਨ ਕਰਨ ਤੇ ਅਪਡੇਟ ਕਰਨ ਕਿ ਕਿੰਨਾ ਕੁ ਟਾਈਮ ਲੱਗੂਗਾ ਐਪਲੀਕੈਂਟਸ ਇੰਪਲੋਇਰਸ ਲਈ ਦੋਨੋਂ ਚੀਜ਼ਾਂ ਦੇ ਐਪਲੀਕੈਂਟਸ ਲਈ ਇੰਪਲੋਇਰਸ ਕੌਂਸਲੇਟ ਲਈ ਤਾਂ ਕਿ ਕਲੀਅਰ ਪਿਕਚਰ ਹੋਵੇ ਸਾਰਿਆਂ ਨੂੰ ਸੋ ਉਸ ਤੋਂ ਬਾਅਦ ਅਗਰ ਆਪਾਂ ਅਗਲੀ ਰਿਕਮੈਂਡੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਆਪਣਾ ਨਾ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੂੰ ਚਾਹੀਦਾ ਆ ਕਿ ਉਹ ਆਪਣੀ ਕਸਟਮਰ ਸਰਵਿਸ ਥੋੜੀ ਇੰਪਰੂਵ ਕਰਨ ਕਿਉਂਕਿ ਕਸਟਮਰ ਸਰਵਿਸ ਅਗਰ ਅੱਜ ਦੀ ਡੇਟ ਦੇ ਵਿੱਚ ਦੇਖੀ ਜਾਵੇ ਡਿਪਾਰਟਮੈਂਟ ਦੀ ਉਹ ਇੰਨੀ ਵਧੀਆ ਨਹੀਂ ਹੈਗੀ ਰੀਜ਼ਨ ਬੀਂਗ ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੋਸੈਸਿੰਗ ਟਾਈਮਸ ਦੀ ਫੋਰ ਐਗਜ਼ਾਮਪਲ ਪਰ
ਜੀ
ਕੋਈ ਜਵਾਬ ਹੀ ਨਹੀਂ ਆਉਂਦਾ ਡਿਪਾਰਟਮੈਂਟ ਤੋਂ ਠੀਕ ਹੈ ਤੁਸੀਂ ਕੰਪਲੇਂਟ ਸੈਕਸ਼ਨ ਵੀ ਕਰੋ ਉਹ ਵੀ ਇਹੀ ਕਹਿ ਰਹੇ ਕਿ ਪ੍ਰੋਸੈਸਿੰਗ ਟਾਈਮ ਹਾਲੇ ਪਤਾ ਨਹੀਂ ਸੈਕਿੰਡ ਥਿੰਗ ਜਿਹੜਾ ਵੀ ਐਪਲੀਕੈਂਟ ਆ ਜਦੋਂ ਕੋਈ ਫਾਈਲ ਲਾਂਚ ਕਰਦਾ ਆ ਠੀਕ ਹੈ ਉਹ ਕੇਸ ਆਫੀਸਰ ਉਹਨਾਂ ਨੂੰ ਚਿੱਠੀਆਂ ਲਿਖ ਕੇ ਭੇਜੀ ਜਾਂਦੇ ਆ ਜਾਂ ਕੁਛ ਕਰੀ ਜਾਂਦੇ ਬਟ ਅਗਰ ਉਹਨਾਂ ਨਾਲ ਪਰਸਨਲੀ ਗੱਲ ਕਰਨੀ ਹੋਵੇ ਕਿਸੇ ਨੇ ਮੈਨੂੰ ਯਾਦ ਆ ਅੱਜ ਤੋਂ ਕੁਛ ਕੁ ਸਾਲ ਪਹਿਲਾਂ ਕੇਸ ਆਫੀਸਰ ਆਪਣਾ ਫੋਨ ਨੰਬਰ ਦਿੰਦੇ ਹੁੰਦੇ ਸੀ ਲੈਂਡਲਾਈਨ ਨੰਬਰ ਤੁਸੀਂ ਉੱਥੇ ਫੋਨ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਹੁੰਦੇ ਸੀ ਬਟ ਪਿਛਲੇ ਕੁਛ ਕੁ ਸਮੇਂ ਦੇ ਵਿੱਚ ਇਹਨਾਂ ਨੇ ਸਭ ਕੁਛ ਬੰਦ ਕਰਤਾ ਹੁਣ ਕੇਸ ਆਫੀਸਰ ਆਪਣਾ ਨੰਬਰ ਨਹੀਂ ਦਿੰਦੇ ਜੇ ਤੁਸੀਂ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਗੱਲ ਕਰਦੇ ਹੋ ਤਾਂ ਉਹ ਇੱਕ ਜੈਨਰਿਕ ਕਾਲ ਸੈਂਟਰ 'ਚ ਚਲ ਜਾਂਦਾ ਹੈ ਕਿ ਜਿੱਥੇ ਕਿ ਤੁਸੀਂ ਆਪਣੇ ਫਾਈਲ ਬਾਰੇ ਕੁਛ ਗੱਲ ਕਰੀ ਨਹੀਂ ਸਕਦੇ ਉਹਨੂੰ ਪਤਾ ਹੀ ਨਹੀਂ ਹੁੰਦੀ ਡਿਟੇਲਸ ਉਹ ਚੈੱਕ ਕਰ ਸਕਦੇ ਆ ਬਟ ਉਹ ਕਹੂਗੇ ਕਿ ਇਹ ਕਹਿ ਦਿੰਦੇ ਆ ਕਿ ਕੇਸ ਆਫੀਸਰ ਦੇਖ ਕੇ ਦੱਸ ਦੂਗਾ ਜੇ ਤੁਹਾਨੂੰ ਈਮੇਲ ਲਿਖ ਦੂਗਾ ਜਾਂ ਇਨਰਾਈਟਿੰਗ ਦੱਸ ਦੂਗਾ ਬਟ ਇਹ 'ਚ ਰਿਕਮੈਂਡੇਸ਼ਨ ਦਿੱਤੀ ਹੈ ਕਿ ਤੁਸੀਂ ਆਪਣੇ ਜਿਹੜੀ ਹੈ ਕਸਟਮਰ ਸਰਵਿਸ ਇੰਪਰੂਵ ਕਰੋ ਠੀਕ ਹੈ ਤੇ ਨਾਲ ਹੀ ਨਾਲ ਇੰਪਲੋਇਰ ਜਿਹੜੇ ਹੈਗੇ ਆ ਜਾਂ ਸਕਿੱਲਡ ਵੀਜ਼ਾ ਐਪਲੀਕੈਂਟਸ ਹੈਗੇ ਆ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਕੋਲ ਐਪਲੀਕੇਸ਼ਨ ਦੇ ਵਿੱਚ ਗਲਤੀ ਹੋ ਜਾਂਦੀ ਹੈ ਠੀਕ ਹੈ ਗਲਤੀ ਹੋ ਜਾਂਦੀ ਹੈ ਤਾਂ ਇਹ ਕੀ ਕਰਦੇ ਆ ਕਿ ਮਿੰਟ ਲਾਉਂਦੇ ਆ ਜੀ ਰਿਫਿਊਜ਼ ਕਰਕੇ ਮਾਰਤੀ ਜੀ ਕਿ ਤੁਸੀਂ ਆਹ ਗਲਤ ਕਰਤਾ ਕਹਿੰਦੇ ਕਿ ਗਲਤੀ ਕਿਸੇ ਦੀ ਹੋ ਸਕਦੀ ਹੈ ਕਿ ਜਿਹੜੇ ਸਕਿੱਲਡ ਵੀਜ਼ਾ ਐਪਲੀਕੈਂਟ ਆ ਜਾਂ ਇੰਪਲੋਇਰ ਆ ਅਗਰ ਕੋਈ ਮਾਈਨਰ ਡਿਸਕ੍ਰਿਪੈਂਸੀ ਹੋ ਵੀ ਗਈ ਫਾਈਲ ਦੇ ਵਿੱਚ ਉਹਨਾਂ ਨੂੰ ਅਲਾਓ ਕਰੋ ਕਿ ਚੇਂਜ ਕਰ ਦੋ ਉਹਨੂੰ ਕਿ ਤੁਸੀਂ ਰਿਫਿਊਜ਼ ਕਰਕੇ ਦੁਬਾਰਾ ਤੋਂ ਐਪਲੀਕੇਸ਼ਨ ਸਬਮਿਟ ਕਰਨ ਜੋ ਕਿ ਮੇਕ ਸੈਂਸ ਸੋ ਇਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਹੈ ਕਿ 482 ਦੇ ਬਾਰੇ ਹੀ ਇੰਪਲੋਇਰ ਸਪੋਂਸਰਸ਼ਿਪ ਬਾਰੇ ਕਿ ਜੋ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ 482 ਦੀ ਨੋਮੀਨੇਸ਼ਨ ਲਾਂਚ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਲੇਬਰ ਮਾਰਕੀਟ ਟੈਸਟਿੰਗ ਕੰਪਲਸਰੀ ਹੁੰਦੀ ਆ ਠੀਕ ਹੈ ਤੇ ਉਹ ਲੇਬਰ ਮਾਰਕੀਟ ਟੈਸਟਿੰਗ 'ਚ ਇੱਕ ਟਾਈਮ ਫਰੇਮ ਹੁੰਦਾ ਕਿ ਮੰਨ ਲਓ ਅਗਰ ਆਪਾਂ ਨੋਮੀਨੇਸ਼ਨ ਲਾਂਚ ਕਰਦੇ ਹਾਂ ਤਾਂ ਉਹ ਲੇਬਰ ਮਾਰਕੀਟ ਟੈਸਟਿੰਗ ਜਿਹੜੀ ਵੀ ਆ ਐਡਵਰਟੀਜ਼ਮੈਂਟਸ ਵਗੈਰਾ ਉਹ ਪਿਛਲੇ 4 ਮਹੀਨੇ 'ਚ ਹੋਣੀਆਂ ਚਾਹੀਦੀਆਂ ਚਲੋ 4 ਮਹੀਨੇ ਤੋਂ ਥੋੜੀ ਜਿਹੀ ਵੀ ਉੱਪਰ ਹੋ ਜਾਂਦੇ ਆ ਤਾਂ ਡਿਪਾਰਟਮੈਂਟ ਨੂੰ ਇਨਵੈਲਿਡ ਮੰਨਦਾ ਆ ਤਾਂ ਨੋਮੀਨੇਸ਼ਨ ਰਿਫਿਊਜ਼ ਕਰ ਦਿੰਦਾ ਆ ਸੋ ਕਮੇਟੀ ਨੇ ਇਹ ਰਿਕਮੈਂਡ ਕੀਤਾ ਹੈ ਕਿ ਜਿਹੜੀ ਲੇਬਰ ਮਾਰਕੀਟ ਟੈਸਟਿੰਗ ਆ ਉਹ 4 ਮਹੀਨੇ ਤੋਂ 6 ਮਹੀਨੇ ਕਰ ਦਿੱਤੀ ਜਾਵੇ ਜਦ ਤਾਈਂ ਕਿ ਪੈਂਡੇਮਿਕ ਚੱਲ ਰਿਹਾ ਤੇ ਪੈਂਡੇਮਿਕ ਤੋਂ ਬਾਅਦ ਵੀ ਜਦੋਂ ਆਪਾਂ ਇਸ ਰਿਕਵਰੀ ਮੋਡ 'ਚ ਹੋਈਏ ਕਿਉਂਕਿ ਇੰਪਲੋਇਰਸ ਬਹੁਤ ਸਫ਼ਰ ਕਰ ਰਹੇ ਆ ਤੇ ਆਪਾਂ ਇੰਪਲੋਇਰਸ ਨੂੰ ਥੋੜੀਆਂ ਰਿਲੈਕਸੇਸ਼ਨ ਦਈਏ ਇਹਦੇ ਵਿੱਚ
ਜੀ ਬਿਲਕੁਲ
ਤੇ ਨਾਲ ਹੀ ਨਾਲ
ਜੀ ਜੀ ਜੀ
ਹਾਂਜੀ ਇੱਕ ਸਭ ਤੋਂ ਜਿਹੜੀ ਰਿਕਮੈਂਡੇਸ਼ਨ
ਰੱਖਿਆ
ਜੀ
ਹਾਂਜੀ ਹਾਂਜੀ ਇਹੀ ਸਹੀ ਗੱਲ ਹੈ। ਮੈਂ ਤਾਂ ਹੀ ਕਿਹਾ ਸੀ ਕਿ ਮੈਂ ਨਾ ਥੋੜਾ ਐਕਸਾਈਟਡ ਹਾਂ ਰਿਕਮੈਂਡੇਸ਼ਨਸ ਲੈ ਕੇ ਤੇ ਹੋਪਫੁਲੀ ਅਗਰ ਹੋ ਜਾਂਦੀਆਂ ਤੇ ਇਹ ਸਾਰੇ ਐਪਲੀਕੈਂਟਸ ਲਈ ਇੱਕ ਬਹੁਤ ਵਧੀਆ ਚੀਜ਼ ਜਿਹੜੀ ਹੈ ਕਿ ਉਹ ਹੋ ਸਕਦੀ ਹੈ। ਸੋ ਹਲੇ ਜਿਹੜੀ ਮੈਂ ਅਗਰ ਨੈਕਸਟ ਰਿਕਮੈਂਡੇਸ਼ਨਸ ਦੀ ਵੀ ਗੱਲ ਕਰਾਂ ਤੇ ਉਹ ਵੀ ਜਿਹੜੀ ਆ ਉਹ 457 ਜਾਂ 482 ਨੂੰ ਲੈ ਕੇ ਹੈਗੀ ਆ। ਉਹ ਇਹ ਕਹਿੰਦੇ ਆ ਕਿ ਜਿੱਦਾਂ ਅੱਜ ਦੀ ਡੇਟ ਆ ਕਿ ਅਗਰ ਆਪਾਂ ਗੱਲ ਕਰੀਏ ਕਿ ਮੰਨ ਲਓ ਐਸ ਅ ਕੁੱਕ ਕਿਸੇ ਨੂੰ ਸਪੋਂਸਰ ਹੋ ਗਿਆ ਇੰਪਲੋਇਰ ਤੋਂ 482 ਵੀਜ਼ਾ ਲਈ ਤਾਂ 2 ਸਾਲ ਦਾ ਮਿਲ ਗਿਆ ਤੇ 2 ਸਾਲ ਤੋਂ ਬਾਅਦ ਉਹਨਾਂ ਨੇ ਦੁਬਾਰਾ ਤੋਂ ਵੀਜ਼ਾ ਪਾਉਣਾ ਆਪਣਾ ਐਕਸਟੈਂਡ ਕਰਾਉਣਾ ਤਾਂ ਉਹਦੇ ਵਿੱਚ ਲੇਬਰ ਮਾਰਕੀਟ ਟੈਸਟਿੰਗ ਦੁਬਾਰਾ ਤੋਂ ਕਰਾਉਣੀ ਪੈਂਦੀ ਹੈ ਜੀ। ਮੀਨਸ ਕੋਈ ਸੈਂਸ ਨਹੀਂ ਬਣਦੀ ਨਾ ਕਿ 2 ਸਾਲ ਤੋਂ ਤੁਹਾਡੇ ਕੋਲ ਕੰਮ ਕਰਦਾ ਪਿਆ ਤੁਸੀਂ ਫਿਰ ਦੁਬਾਰਾ ਤੋਂ ਕਾਹਲੀ ਲੇਬਰ ਮਾਰਕੀਟ ਟੈਸਟਿੰਗ ਕਰੋਗੇ। ਤਾਂ ਕਮੇਟੀ ਕਹਿੰਦੀ ਆ ਕਿ ਆਪਾਂ ਉਹ ਬਿਜ਼ਨਸਿਸ ਨੂੰ ਐਗਜ਼ੈਂਪਟ ਕਰ ਦਈਏ ਲੇਬਰ ਮਾਰਕੀਟ ਟੈਸਟਿੰਗ ਲਈ ਕਿ ਜਿੱਥੇ ਇੰਪਲੋਈ ਜਿਹੜਾ ਆਲਰੇਡੀ ਫੁੱਲ ਟਾਈਮ ਬੇਸਿਸ ਤੇ 12 ਮਹੀਨੇ ਤੋਂ ਉਸ ਤੋਂ ਜ਼ਿਆਦਾ ਕੰਮ ਕਰਦਾ ਪਿਆ ਹੈ। ਸੋ ਜਦੋਂ 12 ਮਹੀਨੇ ਤੋਂ ਜ਼ਿਆਦਾ ਆਲਰੇਡੀ ਕੰਮ ਕਰਦਾ ਪਿਆ ਹੈ ਇੰਪਲੋਇਰ ਨੇ ਤਾਂ ਉਹਨੂੰ ਰੱਖਿਆ, ਉਹਨੂੰ ਪਤਾ ਹੀ ਹੈ ਕਿ ਇਸ ਪੋਜੀਸ਼ਨ ਲਈ ਮੇਰੇ ਲਈ ਸੂਟੇਬਲ ਬੰਦਾ ਉਹੀ ਹੈ। ਸੋ ਮੈਂ ਹੁਣ ਕੱਲ ਹੀ ਬਾਹਰ ਲੱਭਣ ਜਾਵਾਂ ਦੁਬਾਰਾ ਤੋਂ ਐਡਵਰਟੀਜ਼ਮੈਂਟਸ ਦਵਾਂ ਜਾਂ ਕੁਛ ਕਰਾਂ, ਠੀਕ ਹੈ। ਸੋ ਉਹ ਕਹਿੰਦੇ ਇਹਨਾਂ ਨੂੰ ਐਗਜ਼ੈਂਪਟ ਕਰ ਦਿਓ, ਅਗਰ 12 ਮਹੀਨੇ ਆਲਰੇਡੀ ਹੋ ਚੁੱਕੇ ਆ ਬੱਚੇ ਨੂੰ ਕੰਮ ਕਰਦੇ ਹੋਏ ਉੱਥੇ ਤਾਂ ਉਹਨੂੰ ਲੇਬਰ ਮਾਰਕੀਟ ਟੈਸਟਿੰਗ ਜਿਹੜੀ ਹੈ ਉਹ ਕਰਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ
ਜੀ।
ਨੈਕਸਟ ਰਿਕਮੈਂਡੇਸ਼ਨ ਹੋਇਆ ਕਿ ਜੋ ਆਪਾਂ ਪਿੱਛੇ ਇੱਕ ਕੁਐਸਚਨ ਪੁੱਛਿਆ ਸੀ ਕਿਸੇ ਨੇ, ਮੈਂ ਗੱਲ ਕਰਦਾ ਪਿਆ ਸੀ ਉਸ ਵੇਲੇ ਮੈਂ ਐਗਜ਼ਾਮਪਲ ਦਿੱਤੀ ਸੀਗੀ ਸਕਿਲਿੰਗ ਆਸਟ੍ਰੇਲੀਆ ਫੰਡ ਦੇ ਬਾਰੇ ਕਿ ਜਦੋਂ ਵੀ ਆਪਾਂ 482 ਦੀ ਜਦੋਂ ਨੋਮੀਨੇਸ਼ਨ ਲਾਂਚ ਕਰਦੇ ਹਾਂ ਤਾਂ ਇੰਪਲੋਇਰਸ ਨੂੰ ਕਾਫੀ ਵੱਡੀ ਅਮਾਊਂਟ ਜਿਹੜੀ ਆ ਉਹ ਸਕਿਲਿੰਗ ਆਸਟ੍ਰੇਲੀਆ ਫੰਡ ਦੇ ਵਿੱਚ ਜਮ੍ਹਾਂ ਕਰਾਉਣੀ ਪੈਂਦੀ ਹੈ ਨੋਮੀਨੇਸ਼ਨ ਲਾਂਚ ਕਰਨ ਵੇਲੇ, ਔਰ ਉਹ ਕਿ ਮੋਸਟ ਆਫ ਦਾ ਕੇਸਿਸ ਉਹ ਰਿਫੰਡੇਬਲ ਨਹੀਂ ਹੁੰਦੀ, ਚਾਹੇ ਨੋਮੀਨੇਸ਼ਨ ਰਿਫਿਊਜ਼ ਵੀ ਹੋ ਜਾਏ ਤਾਂ ਉਹ ਰਿਫੰਡ ਨਹੀਂ ਹੁੰਦਾ। ਛੋਟੀ ਜਿਹੀ ਐਗਜ਼ਾਮਪਲ ਆ, ਮੰਨ ਲਓ ਕਿਸੇ ਇੰਪਲੋਇਰ ਨੇ ਕਿਸੇ ਰੈਸਟੋਰੈਂਟ ਨੇ ਕਿਸੇ ਸ਼ੈਫ ਨੂੰ ਸਪੋਂਸਰ ਕਰਨਾ 4 ਸਾਲ ਲਈ 482 ਤੇ ਉਹਦੀ ਅਮਾਊਂਟ ਜਿਹੜੀ ਆ ਉਹ $1200 ਪਰ ਈਅਰ ਜਿਹੜਾ ਹੈ ਉਹ ਡਿਪਾਰਟਮੈਂਟ ਚਾਰਜ ਕਰਦਾ ਸਕਿਲਿੰਗ ਆਸਟ੍ਰੇਲੀਆ ਫੰਡ ਦੇ ਲਈ। ਸੋ 1200 ਅਗਰ ਪਰ ਈਅਰ ਦੀ ਗੱਲ ਕਰੀਏ ਤੇ 4 ਸਾਲ ਮੀਨਸ $4800 ਹਲੇ ਵੀਜ਼ਾ ਐਪਲੀਕੇਸ਼ਨ ਦੇ ਚਾਰਜਿਸ ਅਲੱਗ ਆ, ਬਾਕੀ ਲੇਬਰ ਮਾਰਕੀਟ ਤੇ ਉਹਨੇ ਅਲੱਗ ਖਰਚਾ ਕਰਨਾ, ਮੀਨਸ ਕੱਲਾ ਸਿਰਫ ਇੱਕ ਫੰਡ ਦੇ ਵਿੱਚ ਪੈਸਾ ਜਮ੍ਹਾਂ ਹੋਇਆ ਜਿਹੜਾ ਕਿ ਰਿਫੰਡ ਵੀ ਨਹੀਂ ਹੋਣਾ $4800 ਇਸ ਵੈਰੀ ਬਿਗ ਅਮਾਊਂਟ, ਠੀਕ ਹੈ। ਤੇ ਉਹ
ਬਿਲਕੁਲ
ਕਹਿੰਦੇ ਆ ਕਿ ਆਪਾਂ ਪਹਿਲੀ ਗੱਲ ਤਾਂ ਇਹ ਕਿ ਕਈ ਵਾਰ ਕੀ ਹੁੰਦਾ ਕਿ ਇੰਪਲੋਇਰ ਜਿਹੜਾ ਉਹ ਪੇ ਕਰਦਾ ਨੋਮੀਨੇਸ਼ਨ ਲਾਂਚ ਕਰਦਾ, ਠੀਕ ਹੈ, ਬਟ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋ ਗਈ ਜਾਂ ਫਿਰ ਉਹਨੂੰ ਦੁਬਾਰਾ ਤੋਂ ਇੰਪਲੋਈ ਨੂੰ ਜਿਹੜਾ ਆ ਉਹ ਸਬਸੀਕੁਐਂਟ ਵੀਜ਼ਾ ਪਾਉਣਾ, ਉਹ ਕਹਿੰਦੇ ਉਹ ਵਾਰ ਵਾਰ ਪੇ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਅਗਰ ਇੱਕ ਵਾਰ ਉਹਨੇ ਇੰਪਲੋਈ ਨੇ ਪੇ ਕਰਤਾ ਉਹ ਸਦਾ ਲਈ ਹੋਣਾ ਚਾਹੀਦਾ ਕਿ ਐਪਲੀਕੈਂਟ ਜਿੰਨੀ ਵਾਰ ਮਰਜ਼ੀ ਵੀਜ਼ਾ ਪਾਵੇ ਉਸ ਤੋਂ ਬਾਅਦ। ਸੋ ਕਹਿੰਦੇ ਉਹਨੂੰ ਐਗਜ਼ੈਂਪਟ ਕਰ ਦਿਓ ਅਗਰ ਇੱਕ ਵਾਰੀ ਇੰਪਲੋਈ ਨੇ ਪੇ ਕਰਤਾ ਹੋਇਆ ਕਿਸੇ ਇੰਪਲੋਈ ਲਈ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਅਗਰ ਨੋਮੀਨੇਸ਼ਨ ਜਿਹੜੀ ਆ ਉਹ ਅਪਰੂਵ ਹੋ ਜਾਂਦੀ ਆ ਤੇ ਜਿਹੜਾ ਵੀਜ਼ਾ ਐਪਲੀਕੈਂਟ ਦਾ ਵੀਜ਼ਾ ਹੀ ਜਿਹੜਾ ਆ ਰਿਫਿਊਜ਼ ਹੋ ਗਿਆ, ਠੀਕ ਹੈ, ਤੇ ਵੀਜ਼ਾ ਐਪਲੀਕੈਂਟ ਦਾ ਜਿਹੜਾ ਵੀਜ਼ਾ ਰਿਫਿਊਜ਼ ਹੋਇਆ ਉਹਨੇ ਕੋਈ ਫਰੌਡ ਕਰਕੇ ਨਹੀਂ ਕੀਤਾ, ਉਹ ਤਾਂ ਵੈਸੇ ਹੀ ਰਿਫਿਊਜ਼ ਹੋ ਗਿਆ ਵੀਜ਼ਾ, ਤਾਂ ਤੁਸੀਂ ਤੁਹਾਨੂੰ ਜਿਹੜੀ ਹੈ ਤੁਸੀਂ ਇੰਪਲੋਇਰ ਤੋਂ ਪੈਸਾ ਚਾਰਜ ਕੀਤਾ ਜਿਹੜਾ $4800 ਉਹ ਤੁਹਾਨੂੰ ਉਹ ਰਿਫੰਡ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਇੰਪਲੋਇਰ ਨੇ ਤਾਂ ਇੱਕ ਪੇ ਕਰਤਾ ਕਿ ਉਹਨੂੰ ਮੈਂ ਸਪੋਂਸਰ ਕਰਨਾ ਵੀਜ਼ਾ ਐਪਲੀਕੈਂਟ ਨੂੰ, ਤੁਸੀਂ ਨੋਮੀਨੇਸ਼ਨ ਚ ਤਾਂ ਪੈਸੇ ਲੈ ਲਏ ਬਟ ਬਾਅਦ ਚੋਂ ਰਿਫਿਊਜ਼ ਕਰਤਾ ਤੇ ਮੀਨਸ ਉਹ ਪੈਸੇ ਕਾਹਦੇ ਲਏ ਤੁਸੀਂ ਫਿਰ ਸਕਿਲਿੰਗ ਆਸਟ੍ਰੇਲੀਆ ਫੰਡ ਦੇ। ਸੋ ਉਹ ਅੱਜ ਐਕਚੁਅਲੀ ਟੂ ਬੀ ਆਨੈਸਟ ਅਮਰਦੀਪ ਜੀ ਆ ਜਿਹੜਾ ਸਕਿਲਿੰਗ ਆਸਟ੍ਰੇਲੀਆ ਫੰਡ ਆ ਇਹ ਬਹੁਤ ਜਣਿਆਂ ਨੂੰ ਕਿਲ ਕਰਦਾ, ਟੂ ਬੀ ਆਨੈਸਟ ਮਾਈਗ੍ਰੇਸ਼ਨ ਸਾਨੂੰ ਵੀ ਲੱਗਦਾ ਕਿ ਜਿਹੜੇ ਬਿਜ਼ਨਸਿਸ ਆ ਉਹ ਵੈਸੇ ਹੀ ਬਹੁਤ ਸਫ਼ਰ ਕਰਦੇ ਆ, ਇੱਥੇ ਬਿਜ਼ਨਸ ਲਾਣੇ ਇੰਨੇ ਔਖੇ ਆ ਤੇ ਇੱਕ ਬੱਚੇ ਨੂੰ ਨੋਮੀਨੇਟ ਕਰਨ ਲਈ ਤੁਸੀਂ $4800-5000 ਲੈ ਲੈਂਦੇ ਆ ਔਰ ਉਹਦਾ ਕੋਈ ਵੀ ਜਿਹੜਾ ਇੰਪਲੋਇਰ ਨੂੰ ਬੈਨੀਫਿਟ ਨਹੀਂ ਹੁੰਦਾ। ਸੋ ਐਟਲੀਸਟ ਅਗਰ ਜਾਂ ਤਾਂ ਇਹ ਕਰ ਦੋ ਕਿ ਜਦੋਂ ਵੀਜ਼ਾ ਅਪਰੂਵ ਹੋ ਗਿਆ ਉਸ ਵੇਲੇ ਚਾਰਜ ਕਰ ਲਓ ਤੁਸੀਂ ਨਾ, ਤੇ ਜੇ ਤੁਸੀਂ ਪਹਿਲਾਂ ਚਾਰਜ ਕਰ ਲੈਂਦੇ ਆ ਫਿਰ ਰਿਫਿਊਜ਼ ਕਰ ਦਿੰਦੇ ਆ, ਮੀਨਸ ਤੁਸੀਂ ਬੱਚੇ ਦੇ ਤੁਸੀਂ $15,000-16,000 ਇੰਪਲੋਇਰ ਦੇ ਲਗਾ ਤੇ। ਸੋ ਉਹਦਾ ਬਟ ਐਂਡ ਚ ਅਗਰ ਗ੍ਰਾਂਟ ਵੀ ਨਹੀਂ ਆਈ ਉਹਦਾ ਫਾਇਦਾ ਕੀ ਹੁੰਦਾ ਤੁਹਾਡਾ। ਸੋ ਇਹ ਐਟਲੀਸਟ ਇੱਕ ਜਿਹੜੀ ਹੈ ਕਿ ਇੱਕ ਰਿਲੀਫ ਹੋ ਸਕਦੀ ਹੈ ਕਿ ਅਗਰ ਏਦਾਂ ਦੀ ਕੋਈ ਚੀਜ਼ ਆਉਂਦੀ ਹੈ ਕਿ ਜਿਹੜਾ ਸਕਿਲਿੰਗ ਆਸਟ੍ਰੇਲੀਆ ਫੰਡ ਆ ਉਹ ਅਗਰ ਅਪਰੂਵਲਸ ਨਹੀਂ ਆਉਂਦੀਆਂ ਉਹ ਡਿਪਾਰਟਮੈਂਟ ਜਿਹੜਾ ਰਿਫੰਡ ਕਰ ਦੇਵੇ, ਇਹ ਨਾ ਜਿਹੜੀ ਹੈ ਕਿ ਸਾਰਿਆਂ ਦੀ ਲਾਈਫ ਜਿਹੜੀ ਹੈ ਥੋੜੀ ਜਿਹੀ ਈਜ਼ੀ ਜ਼ਰੂਰ ਹੋਊਗੀ,
ਸੌਖੀ ਹੋ ਜਾਂਦੀ ਜੀ। ਬਿਲਕੁਲ ਬਿਲਕੁਲ। ਤੇ ਰੋਹਿਤ ਜੀ ਸਵਾਲ ਕੁਛ ਹੋਰ ਵੀ ਪਹੁੰਚੇ ਨੇ, ਜੇ ਇਜਾਜ਼ਤ ਹੋਵੇ ਆਪਾਂ ਉਹ ਵੀ ਸਾਂਝੇ ਕਰਦੇ ਚੱਲੀਏ।
ਹਾਂਜੀ ਜ਼ਰੂਰ ਅਮਰਦੀਪ ਜੀ।
ਜੀ ਮੋਹਸਿਨ ਅਵਾਨਹੁਰੀ ਪਹਿਲਾਂ ਤਾਂ ਥੈਂਕਸ ਕਹਿ ਰਹੇ ਨੇ, ਥੈਂਕਸ ਸਰ ਕਹਿੰਦੇ। ਸਿਮਰਨਜੀਤ ਕੌਰ ਪਹਿਲਾਂ ਹੀ ਥੈਂਕਸ ਕਹਿ ਚੁੱਕੇ ਨੇ ਤੁਹਾਨੂੰ, ਥੈਂਕ ਯੂ ਸਰ ਕਹਿੰਦੇ ਜੀ। ਤੇ ਸਵਾਲ ਅਗਲਾ ਜਿਹੜਾ ਹੈ ਉਹ ਸਾਡੇ ਤੱਕ ਪਹੁੰਚਿਆ ਜੀ ਯੋਕੀਬ ਨਾਜ਼ੀਰ ਹੋਰਾਂ ਦਾ।
ਉਹ ਕੀ ਬਨਾਜ਼ੀਰ ਹੋਰਾਂ ਦਾ ਆ। ਸੋ ਇਹਨਾਂ ਦਾ ਸਵਾਲ ਹੈ, ਕਹਿੰਦੇ ਜਸਟ ਵਾਂਟ ਟੂ ਨੋ ਵਾਂਸ 190 ਇਜ਼ ਲਾਂਚਡ ਆਈ ਟੀ ਐਪਲੀਕੈਂਟ ਨੇ, ਡਜ਼ ਇਟ ਮੈਟਰ ਯੂ ਹੈਵ ਕਲੇਮਡ ਐਕਸਪੀਰੀਅੰਸ ਔਰ ਨਾਟ, ਆਰ ਦਾ ਐਪਲੀਕੇਸ਼ਨ ਵਿਦ ਐਕਸਪੀਰੀਅੰਸ ਗੈਟਿੰਗ ਪ੍ਰਿਓਰਿਟੀ, ਐਂਡ ਔਰ ਆਰ ਦੇ ਗੈਟਿੰਗ ਗ੍ਰਾਂਟ ਫਸਟ, ਇਨ ਸ਼ਾਰਟ ਡਜ਼ ਐਕਸਪੀਰੀਅੰਸ ਐਂਡ ਪੁਆਇੰਟਸ ਮੈਟਰ ਫਾਰ ਦਾ ਸੀਓ ਟੂ ਗੈਟ ਦਾ ਗ੍ਰਾਂਟ।
ਦੇਖੋ ਆਕਿਬ ਜੀ, ਗੁੱਡ ਕੁਐਸਚਨ, ਬਟ ਜਦੋਂ ਆਪਾਂ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ, ਜਦੋਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਈ ਦਾ ਇਨਵੀਟੇਸ਼ਨ ਜਦੋਂ ਡਿਪਾਰਟਮੈਂਟ ਦਿੰਦਾ ਆ ਜਾਂ ਸਟੇਟਸ ਇਨਵੀਟੇਸ਼ਨ ਦਿੰਦੀਆਂ ਆ, ਉਹਦੇ ਵਿੱਚ ਮੈਟਰ ਕਰਦਾ ਆ। ਬਟ ਇੱਕ ਵਾਰੀ ਇਨਵੀਟੇਸ਼ਨ ਆ ਗਈ ਤੇ ਆਪਾਂ ਵੀਜ਼ਾ ਐਪਲੀਕੇਸ਼ਨ ਲਾਂਚ ਕਰਤੀ, ਉਸ ਤੋਂ ਬਾਅਦ ਉਹਦਾ ਕੋਈ ਇੰਪੈਕਟ ਨਹੀਂ ਹੈਗਾ ਪ੍ਰੋਸੈਸਿੰਗ ਦੇ ਉੱਤੇ। ਪ੍ਰੋਸੈਸਿੰਗ ਤੇ ਇੰਪੈਕਟ ਹੋ ਸਕਦਾ, ਪ੍ਰੋਸੈਸਿੰਗ ਟਾਈਮ ਤੇ ਕੋਈ ਇੰਪੈਕਟ ਨਹੀਂ ਆ। ਡਿਫਰੈਂਸ ਇਹ ਹੈ ਕਿ ਜਦੋਂ ਪ੍ਰੋਸੈਸਿੰਗ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਤਾਂ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਕੀਤੇ ਹੁੰਦੇ ਆ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹਨਾਂ ਦੀ ਜਿਹੜੀ ਕੀ ਆ, ਇਟਸ ਨਾਟ ਇਨਵੈਸਟੀਗੇਸ਼ਨ, ਮੀਨਸ ਚੈਕਿੰਗ ਜ਼ਿਆਦਾ ਕਰਦਾ ਆ ਕੇਸ ਆਫਿਸਰ, ਕਿਉਂਕਿ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਨੂੰ ਲੈ ਕੇ ਡਿਪਾਰਟਮੈਂਟ ਹਮੇਸ਼ਾ ਹੀ ਡਿਟੇਲਸ ਦੇ ਵਿੱਚ ਜਾਂਦਾ ਹੈ ਕਿ ਵਰਕ ਐਕਸਪੀਰੀਅੰਸ ਜਿਹੜਾ ਜੈਨੂਅਨ ਹੈ ਜਾਂ ਨਹੀਂ ਹੈ। ਜੈਨੂਅਨ ਹੋਣ ਦੇ ਲਈ ਉਹ ਕਾਫੀ ਸਾਰੀ ਚੀਜ਼ਾਂ ਚੈੱਕ ਕਰਦੇ ਆ, ਜਿਹਦੇ ਵਿੱਚ ਪੇ ਸਲਿਪ, ਸੁਪਰਐਨੂਏਸ਼ਨ ਸਟੇਟਮੈਂਟਸ, ਬੈਂਕ ਸਟੇਟਮੈਂਟਸ, ਟੈਕਸ ਰਿਟਰਨਸ, ਕਾਫੀ ਸਾਰੇ ਡਾਕੂਮੈਂਟ ਆ ਜਾਂਦੇ ਆ, ਤੇ ਕਈ ਵਾਰੀ ਇੰਪਲੋਇਰ ਕੋਲ ਵੀ ਵੈਰੀਫਿਕੇਸ਼ਨ ਹੁੰਦੀ ਹੈ। ਬਟ ਅਗਰ ਪ੍ਰੋਸੈਸਿੰਗ ਟਾਈਮਸ ਦੀ ਗੱਲ ਕਰੀਏ ਤਾਂ ਪ੍ਰੋਸੈਸਿੰਗ ਟਾਈਮਸ ਦੇ ਵਿੱਚ ਕੋਈ ਵੀ ਫਰਕ ਨਹੀਂ ਹੈਗਾ। ਏਦਾਂ ਨਹੀਂ ਹੈ ਕਿ ਕਿਸੇ ਨੇ ਪੁਆਇੰਟਸ ਕਲੇਮ ਵਰਕ ਐਕਸਪੀਰੀਅੰਸ ਕੀਤੇ ਹੋਏ ਤਾਂ ਉਹਦੀ ਫਾਈਲ ਪਹਿਲਾਂ ਚੈੱਕ ਹੋਊਗੀ, ਨਾ ਏਦਾਂ ਨਹੀਂ ਹੈ ਜੀ।
ਜੀ ਜੀ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਨਰਿੰਦਰ ਰਠੌਰ ਹੁਰੀ ਜੁੜੇ ਨੇ। ਨਰਿੰਦਰ ਰਠੌਰ ਸਾਡੇ ਬੜੇ ਪਿਆਰੇ ਲਿਸਨਰ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਰੋਹਿਤ ਜੀ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਔਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਇਸ ਦੇ ਨਾਲ ਹੀ ਜਿਹੜਾ ਅਗਲਾ ਸਵਾਲ ਹੈ ਜੀ ਸਾਡੇ ਤੱਕ ਪਹੁੰਚਿਆ ਹੈ, ਉਹ ਸਾਡੇ ਤੱਕ ਮੈਨੂੰ ਇਹਨਾਂ ਦੀ ਆਈ ਡੀ ਜਾਂ ਨਾਮ ਜਿਹੜਾ ਉਹ ਇੱਥੇ ਨਹੀਂ ਦਿਖਾਈ ਦੇ ਰਿਹਾ, ਟੈਲੀਗ੍ਰਾਮ ਦੇ ਰਾਹੀਂ ਸਾਡੇ ਤੱਕ ਪਹੁੰਚਿਆ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਆਈ ਹੈਵ 55 ਮਾਈ ਓਨ ਪੁਆਇੰਟਸ ਐਜ ਸ਼ੈਫ ਵਿਦ 6 ਈਅਰਸ ਇੰਡੀਅਨ ਵਰਕ ਐਕਸਪੀਰੀਅੰਸ, ਮਾਈ ਸਪਾਊਸ ਹੈਜ਼ ਨੋ ਆਇਲਸ ਔਰ ਸਕਿੱਲ ਅਸੈਸਮੈਂਟ ਪੁਆਇੰਟਸ, ਕੈਨ ਆਈ ਸਟਿਲ ਗੈਟ 491 ਵੀਜ਼ਾ ਫਰੋਮ ਇੰਡੀਆ, ਔਰ ਇਫ ਆਈ ਗੋਟ 491 ਵੀਜ਼ਾ ਲੇਟਰ ਕੈਨ ਚੇਂਜ ਦਿਸ ਵੀਜ਼ਾ ਟੂ 190 ਔਰ 189 ਵੀਜ਼ਾ।
ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ। ਚਲੋ ਦੋ ਕੁਐਸਚਨ, ਆਪਾਂ ਮੈਂ ਪਹਿਲੇ ਕੁਐਸਚਨ ਤੇ ਆਉਣਾ ਤੁਹਾਡੇ ਤੇ। ਦੇਖੋ ਅਗਰ ਐਟ ਦਾ ਮੂਮੈਂਟ ਆਪਾਂ ਆਫਸ਼ੋਰ ਹੈਗੇ, ਆਫਸ਼ੋਰ ਇਸ ਟਾਈਮ ਤੁਹਾਨੂੰ ਵੀ ਪਤਾ ਹੈ ਕਲੋਜ਼ ਆ ਸਕਿੱਲਡ ਮਾਈਗ੍ਰੇਸ਼ਨ ਲਈ, ਰਾਈਟ
ਜੀ।
ਹੁਣ ਕੀ ਇਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਹੋ ਸਕਦਾ ਵੀਜ਼ਾ ਦਾ? ਡੈਫੀਨੇਟਲੀ ਹੋ ਸਕਦਾ। ਅਗਰ ਆਪਾਂ ਕੋਵਿਡ ਤੋਂ ਪਹਿਲਾਂ ਚਲ ਜਾਈਏ, ਜਦੋਂ ਕੋਵਿਡ ਵਾਲੀ ਚੀਜ਼ ਨਹੀਂ ਸੀਗੀ, ਉਹ ਤੋਂ ਪਹਿਲਾਂ ਵਿਕਟੋਰੀਆ ਸਟੇਟ ਦਾ ਸਿੰਪਲ ਸੀ ਕਿ ਅਗਰ ਆਪਾਂ ਕੋ ਅਗਰ ਐਪਲੀਕੈਂਟ ਕੋ 5 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ ਆ, ਤੁਸੀਂ ਸਿੱਧਾ ਐਲੀਜੀਬਲ ਹੋ ਜਾਂਦੇ ਆ 190 ਪਾਉਣ ਲਈ। ਬਟ ਆਪਣਾ 190 ਲਈ ਥੋੜਾ ਜਿਹਾ ਚੱਕਰ ਇਹ ਪੈਣਾ ਕਿ ਪੁਆਇੰਟ ਉਹਨਾਂ ਨੇ ਦੱਸਿਆ 55, ਆਪਣੇ ਪੁਆਇੰਟ 65 ਨਹੀਂ ਹੋਣੇ ਤਾਂ ਆਪਣੀ 491 ਦੀ ਐਲੀਜੀਬਿਲਟੀ ਬਣ ਸਕਦੀ ਆ ਉਹਨਾਂ ਦੇ ਸਮੇਂ ਦੇ ਵਿੱਚ। ਪਰ ਹੁਣ ਡਿਪੈਂਡ ਕਰਦਾ ਕਿ ਜਦੋਂ ਵੀ ਬਾਰਡਰ ਖੁੱਲੂਗੇ ਅਗਲੇ ਸਾਲ, ਜਦੋਂ 22 ਫਾਈਨੈਂਸ਼ੀਅਲ ਈਅਰ ਜਿਹੜਾ 22-23 ਹੋਊਗਾ, ਉਹਦੇ ਵਿੱਚ ਬੜੇ ਹੋਪਫੁਲ ਆ ਜੀ ਆਪਾਂ ਕਿ ਨੰਬਰ ਸਕਿੱਲਡ ਮਾਈਗ੍ਰੇਸ਼ਨ ਦੇ ਵਧਣੇ ਆ, ਤੇ ਉਹ ਚ ਸਟੇਟ ਦੇ ਵੀ ਵਧਣੇ ਆ, ਤੇ ਉਹ ਚ ਰਿਲੈਕਸੇਸ਼ਨ ਹੋ ਸਕਦੀਆਂ। ਤੁਹਾਡਾ ਡੈਫੀਨੇਟਲੀ ਹੋ ਸਕਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ। ਬਟ ਮੈਂ ਉਹਦੇ ਵਿੱਚ ਇਹੀ ਸੁਜੈਸਟ ਕਰੂੰਗਾ ਕਿ ਆਪਣੇ ਪੁਆਇੰਟਸ ਜਿਹੜੇ ਆ ਨਾ ਉਹ ਥੋੜੇ ਜਿਹੇ ਵਧਾਏ ਜਾਣ। ਤੁਹਾਨੂੰ ਇੱਕ ਚੀਜ਼ ਨੇ ਬਹੁਤ ਹੈਲਪ ਕਰਨਾ ਕਿ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਆ, ਜਦੋਂ ਵਰਕ ਐਕਸਪੀਰੀਅੰਸ 5 ਸਾਲ ਤੋਂ ਜ਼ਿਆਦਾ ਹੋ ਜਾਂਦਾ ਤਾਂ ਆਪਸ਼ਨ ਜਿਹੜੀਆਂ ਉਹ ਬਹੁਤ ਸਾਰੀਆਂ ਬਣ ਜਾਂਦੀਆਂ। ਉਹ ਫਿਰ ਉਹ ਚ ਵਿਕਟੋਰੀਆ ਚ ਵੀ ਹੋ ਸਕਦਾ, ਤੁਹਾਡਾ ਸਾਊਥ ਆਸਟ੍ਰੇਲੀਆ ਚ ਵੀ ਹੋ ਸਕਦਾ, ਸੋ ਉਹ ਨਾਰਦਰਨ ਟੈਰੀਟਰੀ ਚ ਵੀ ਹੋ ਸਕਦਾ, ਕਿਉਂਕਿ ਆਪਣੇ ਕੋਲ ਇੰਨਾ ਵਰਕ ਐਕਸਪੀਰੀਅੰਸ, ਆਪਣੇ ਕੋਲ ਸਾਰੀਆਂ ਸਟੇਟ ਦੀ ਆਪਸ਼ਨਸ ਰਹਿੰਦੀਆਂ ਜਦੋਂ ਆਪਾਂ ਆਫਸ਼ੋਰ ਹੁੰਦੇ ਹਾਂ। ਬਟ ਤੁਹਾਨੂੰ 1 ਸਾਲ ਵੇਟ ਕਰਨਾ ਪੈ ਸਕਦਾ, ਤੇ ਨਾਲ ਹੀ ਨਾਲ ਥੋੜਾ ਜਿਹਾ ਮੈਂ ਇਹੀ ਸੁਜੈਸਟ ਕਰੂੰਗਾ ਕਿ ਆਪਣੇ ਪੁਆਇੰਟਸ ਵਧਾਉਣ ਵੱਲ ਧਿਆਨ ਦਿੱਤਾ ਜਾਵੇ। ਹੁਣ ਤੁਹਾਡਾ ਜਿਹੜਾ ਸੈਕਿੰਡ ਕੁਐਸਚਨ ਸੀ ਕਿ ਅਗਰ ਆਪਾਂ ਕੋਲ 491 ਆ ਜਾਂਦਾ ਤਾਂ ਆਪਾਂ ਉਹ ਤੋਂ ਬਾਅਦ ਚੇਂਜ ਕਰਾ ਸਕਦੇ? ਮੈਂ ਦੇਖੋ ਜੀ, ਮੈਂ ਤੁਹਾਨੂੰ ਇੱਕ ਸਿੰਪਲ ਚੀਜ਼ ਦੱਸਦਾ ਕਿ ਅਗਰ ਆਪਣਾ 491 ਆ ਜਾਂਦਾ ਆ, ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੋਊਗੀ ਸਾਡੇ ਲਈ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ। ਬਾਕੀ ਹਾਂਜੀ, 190 ਵੀ ਹੋ ਸਕਦਾ ਤੁਹਾਡਾ, ਜਿੱਦਾਂ ਮੈਂ ਪਹਿਲਾਂ ਦੱਸਿਆ ਸੀ, ਕਿਉਂਕਿ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਤੁਹਾਡੇ ਫੇਵਰ ਚ ਆ ਜੀ, ਸੋ ਅਸੀਂ ਅਗਰ ਆਪਣੇ ਪੁਆਇੰਟਸ ਵਧਾ ਸਕਦੇ ਤਾਂ ਡੈਫੀਨੇਟਲੀ ਫਿਰ ਤੁਹਾਡਾ ਮੇਬੀ ਇਹ ਵੀ ਹੋ ਸਕਦਾ ਕਿ ਤੁਹਾਡਾ 491 ਨਾ ਹੋਵੇ, ਤੁਹਾਡਾ ਡਾਇਰੈਕਟਲੀ 190 ਹੋ ਜਾਵੇ। ਬਟ ਜਿਹੜਾ ਤੁਹਾਡੇ ਕੁਐਸਚਨ ਤੇ ਆਉਣਾ ਹੁਣ ਮੈਂ, ਕਿ ਜੇ ਤੁਹਾਡੇ ਕੋਲ ਇੱਕ ਵਾਰ 491 ਆ ਗਿਆ, ਕੀ ਤੁਸੀਂ ਉਸ ਤੋਂ ਬਾਅਦ 190 ਕਰ ਸਕਦੇ ਹੋ? ਫਿਰ ਨਹੀਂ ਕਰ ਸਕਦੇ ਅਨਫੋਰਚੁਨੇਟਲੀ, ਕਿਉਂਕਿ ਉਹ ਡਿਪਾਰਟਮੈਂਟ ਦੀ ਰੈਗੂਲੇਸ਼ਨ ਆ ਕਿ ਇੱਕ ਵਾਰ ਤੁਹਾਨੂੰ 491 ਗ੍ਰਾਂਟ ਹੋ ਗਿਆ, ਫਿਰ ਤੁਹਾਡੀ ਐਲੀਜੀਬਿਲਿਟੀ ਜਿਹੜੀ ਆ ਉਹ ਨਹੀਂ ਹੈਗੀ ਦੂਸਰੇ ਵੀਜ਼ਾ ਪਾਉਣ ਦੇ ਲਈ।
ਜੀ ਤੇ ਇਸ ਤੋਂ ਬਾਅਦ ਔਕੀਬ ਨਾਜ਼ੀਰ ਹੁਰੀ ਥੈਂਕਸ ਕਰ ਰਹੇ ਨੇ, ਕਹਿੰਦੇ ਥੈਂਕ ਯੂ ਫਾਰ ਯੂਰ ਰਿਪਲਾਈ।
ਮੋਸਟ ਵੈਲਕਮ ਔਕੀਬ ਜੀ।
ਜੀ ਰੋਹਿਤ ਜੀ, ਅਸੀਂ ਰਿਕਮੈਂਡੇਸ਼ਨ ਦੇ ਬਾਰੇ ਤਾਂ ਗੱਲ ਕਰ ਲਈ, ਪਰ ਪੇਰੈਂਟ ਵੀਜ਼ਾ ਦਾ ਕੀ ਇਸ ਵੇਲੇ ਸਟੇਟਸ ਚੱਲ ਰਿਹਾ? ਇਹ ਵੀ ਕਾਫੀ ਚਿੰਤਾ ਬਣੀ ਹੋਈ ਆਪਣੇ ਭਾਈਚਾਰੇ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ, ਦੇਖੋ ਇੱਕ ਤਾਂ ਵਿਜ਼ਟਰ ਵੀਜ਼ਾ ਤਾਂ ਪਹਿਲਾਂ ਹੀ ਬੰਦ ਹੈ, ਸਟੂਡੈਂਟ ਵੀ ਨਹੀਂ ਆ ਰਹੇ, ਟਰੈਵਲ ਬੈਨ ਜਿਹੜੇ ਆ ਉਹ ਲਗਾਤਾਰ ਲੱਗੇ ਹੋਏ ਆ, ਪਰ ਇਸ ਦੌਰਾਨ ਹਨਾ ਕੁਛ ਪੇਰੈਂਟਸ ਜਿਹੜੇ ਪਹਿਲਾਂ ਤੋਂ ਇੱਥੇ ਹੀ ਰੁਕੇ ਹੋਏ ਆ, ਕਈਆਂ ਨੇ ਆਪਣੇ ਪੇਰੈਂਟਸ ਦੇ ਵੀਜ਼ੇ ਜਿਹੜੇ ਪਹਿਲਾਂ ਤੋਂ ਪਾਏ ਵੀ ਹੋਏ ਆ, ਸੋ ਕੀ ਇਸ ਵੇਲੇ ਸਟੇਟਸ ਹੈ?
ਦੇਖੋ ਜੀ, ਪੇਰੈਂਟ ਵੀਜ਼ਾਸ ਤਾਂ ਮੈਂ ਇਹ ਕਹੂੰਗਾ ਕਿ ਜਿਹੜੇ ਆਪਸ਼ਨਸ ਤੱਕ ਆ ਉਹਨਾਂ ਬਾਰੇ ਤਾਂ ਕੁਛ ਨਹੀਂ ਕੀਤਾ ਜਾ ਸਕਦਾ। ਹੋਪਫੁਲੀ ਵੈਕਸੀਨੇਸ਼ਨ ਅਗਰ ਹੁੰਦੀ ਆ ਤਾਂ ਉਸ ਤੋਂ ਬਾਅਦ ਮੇ ਬੀ ਡਿਪਾਰਟਮੈਂਟ ਜਿਹੜਾ ਆ, ਕਿਉਂਕਿ ਪੁਸ਼ ਬਹੁਤ ਜ਼ਿਆਦਾ ਆ ਇਹਨਾਂ ਨੂੰ ਕਿ ਪੇਰੈਂਟਸ ਨੂੰ ਵੀ ਐਜ਼ ਅ ਫੈਮਿਲੀ ਮੈਂਬਰ ਟ੍ਰੀਟ ਕੀਤਾ ਜਾਵੇ ਤੇ ਉਹਨਾਂ ਨੂੰ ਅਲਾਓ ਕੀਤਾ ਜਾਵੇ। ਹੋਪਫੁਲੀ ਸਾਨੂੰ ਮੇ ਬੀ ਜਲਦੀ ਦੇਖਣ ਚ ਮਿਲ ਸਕਦਾ ਕਿ ਅਕਤੂਬਰ ਤੋਂ ਬਾਅਦ ਮੇ ਬੀ ਦੇਖਣ ਚ ਆ ਜਾਵੇ ਕਿ ਉਹਨਾਂ ਨੇ ਪੇਰੈਂਟਸ ਨੂੰ ਵੀ ਅਲਾਓ ਕਰ ਦੇਣ ਕਿ ਆਉਣ ਦੇ ਲਈ ਇੱਥੇ। ਨਾ ਸੈਕਿੰਡ ਚੀਜ਼ ਪੇਰੈਂਟਸ ਦੇ ਲਈ, ਜਿਹੜੇ ਪੇਰੈਂਟਸ ਆਨਸ਼ੋਰ ਹੈਗੇ ਆ ਇੱਥੇ ਵਿਜ਼ਟਰ ਵੀਜ਼ਾਸ ਤੇ, ਉਹ ਮੈਂ ਉਹਨਾਂ ਨੂੰ ਇਹੀ ਹਮੇਸ਼ਾ ਸੁਜੈਸਟ ਕਰਦਾ ਕਿ ਉਹ ਇਨਸਟੈਡ ਆਫ, ਕਿਉਂਕਿ ਮੈਂ ਦੇਖਦਾ ਬਹੁਤ ਸਾਰੇ ਕਾਲਸ ਆਉਂਦੀਆਂ, ਉਹ ਇਹ ਕਹਿੰਦੇ ਕਿ ਸਾਡਾ ਵਿਜ਼ਟਰ ਵੀਜ਼ਾ ਖਤਮ ਹੋ ਰਿਹਾ, ਇਹਨੂੰ ਐਕਸਟੈਂਡ ਕਰ ਦਿਓ ਵਿਜ਼ਟਰ ਵੀਜ਼ਾ ਨੂੰ। ਤੁਸੀਂ ਸਿੰਪਲ ਸਿੱਧਾ ਵਿਜ਼ਟਰ ਵੀਜ਼ਾ ਤਾਂ ਚਲੋ ਐਕਸਟੈਂਡ ਹੋ ਹੀ ਜਾਂਦਾ ਆ, ਕਿਉਂਕਿ ਅੱਜ ਕੱਲ੍ਹ ਵੱਡਾ ਕੋਈ ਇਸ਼ੂ ਨਹੀਂ ਹੈਗਾ। ਵਿਜ਼ਟਰ ਵੀਜ਼ਾ ਐਕਸਟੈਂਸ਼ਨ ਦੇ ਨਾਲ ਨਾਲ ਆਪਣੀ ਆਪਸ਼ਨ ਜ਼ਰੂਰ ਦੇਖੋ ਕਿ ਪੇਰੈਂਟ ਵੀਜ਼ਾਸ ਦੇ ਵਿੱਚ ਤੁਸੀਂ ਕੰਟਰੀਬਿਊਟਰੀ ਵੀਜ਼ਾ, ਪੇਰੈਂਟ ਵੀਜ਼ਾ, ਨਾਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਏਜਡ ਜਿਹੜਾ ਹੁੰਦਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਕਾਫੀ ਸਾਰੀਆਂ ਆਪਸ਼ਨਸ ਹੁੰਦੀਆਂ ਉਹਦੇ ਵਿੱਚ ਕਿ ਉਹ 'ਚ ਬਸ ਇਹੀ ਹੁੰਦਾ ਕਿ ਅਗਰ ਆਪਾਂ ਕੁਛ ਕੁ ਕੰਡੀਸ਼ਨਸ ਮੀਟ ਕਰਨੀਆਂ ਹੁੰਦੀਆਂ ਜਨਰਲੀ, ਕਿ ਜਿਹੜੀਆਂ ਮੈਂ ਕਈ ਵਾਰ ਦੇਖਦਾ ਆਉਂਦੇ ਫੋਨ ਆਉਂਦਾ ਕਿ ਵਿਜ਼ਟਰ ਵੀਜ਼ਾ ਲਈ ਤੁਸੀਂ ਦੋ ਕੁਸ਼ਚਨ ਪੁੱਛਦੇ ਪਰ ਉਹਨਾਂ ਦੀ ਐਲੀਜੀਬਿਲਿਟੀ ਬਣੀ ਹੁੰਦੀ ਆ, ਸੋ ਸਿੱਧਾ ਆਪਾਂ ਫਿਰ ਵਿਜ਼ਟਰ ਵੀਜ਼ਾ ਕਰ ਲਈ, ਆਪਾਂ ਵਿਜ਼ਟਰ ਵੀਜ਼ਾ ਤੇ ਵਿਜ਼ਟਰ ਵ੿ਜ਼ਾ ਪਾਈ ਜਾਈਏ ਤੇ ਨਾਲ ਨਾਲ ਉਹ 'ਚ ਕੰਡੀਸ਼ਨ ਹੁੰਦੀਆਂ 18 ਮਹੀਨੇ 'ਚ 12 ਮਹੀਨੇ ਰਹਿਣਾ। ਸੋ ਉਹ ਆਪਾਂ ਜ਼ਰੂਰ ਉਸ ਚੀਜ਼ ਨੂੰ, ਅਗਰ ਤੁਹਾਡੇ ਪੇਰੈਂਟਸ ਜਿਹੜੇ ਹੈਗੇ ਜੋ ਕਿ ਆਪਾਂ ਜਨਰਲੀ ਦੇਖਣ ਚਾਹੁੰਦਾ ਕਿ ਜਿੰਨੇ ਵੀ ਇੱਥੇ ਆਪਣੇ ਭਾਈਚਾਰੇ ਜਿਹੜੇ ਸੈਟਲਡ ਹੈਗੇ ਆ ਇੱਥੇ, ਉਹ ਪੇਰੈਂਟਸ ਨੂੰ ਆਪਣਾ ਇੱਥੇ ਜ਼ਰੂਰ ਰੱਖਣਾ ਚਾਹੁੰਦੇ ਆ। ਸੋ ਅਗਰ ਵਿਜ਼ਟਰ ਵੀਜ਼ਾ ਤੇ ਤੁਹਾਡੇ ਪੇਰੈਂਟਸ ਇੱਥੇ ਆਏ ਹੋਣ ਤਾਂ ਤੁਸੀਂ, ਮੈਂ ਰਿਕਮੈਂਡ ਕਰਦਾ ਹਾਂ ਕਿ ਆਪਾਂ ਸਿੱਧਾ ਵਿਜ਼ਟਰ ਵੀਜ਼ਾ ਘਰ ਬੈਠੇ ਐਕਸਟੈਂਡ ਕਰ ਲਈਏ ਜਾਂ ਕਿਸੇ ਏਜੰਟ ਵਗੈਰਾ ਹੀ ਐਕਸਟੈਂਡ ਕਰਾਉਂਦੇ ਜਦੋਂ ਵੀ, ਆਪਾਂ ਉਹਨਾਂ ਦੀਆਂ ਅਲਟਰਨੇਟਿਵ ਆਪਸ਼ਨਸ ਜ਼ਰੂਰ ਡਿਸਕਸ ਕਰੀਏ ਲੌਂਗ ਟਰਮ ਪਲਾਨ ਦੇ ਲਈ ਕਿ ਅੱਜ ਐਲੀਜੀਬਿਲਿਟੀ ਬਣਦੀ ਪਈ ਹੈ, ਅਗਰ ਅੱਜ ਨਹੀਂ ਵੀ ਬਣਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕਦੋਂ ਐਲੀਜੀਬਿਲਿਟੀ ਬਣ ਸਕਦੀ ਹੈ ਕਿ ਉਹਨਾਂ ਦਾ ਜਿਹੜਾ ਆਪਾਂ ਪੱਕਾ ਵੀਜ਼ਾ ਪਾ ਸਕੀਏ। ਅਗਰ ਆਪਾਂ ਨੌਨ ਕੰਟਰੀਬਿਊਟਰੀ ਦੇ ਵਿੱਚ ਵੀ ਅਗਰ ਆਪ ਜਾਂਦੇ ਹਾਂ ਤਾਂ ਉਹਦੇ ਵਿੱਚ ਵੀ ਕੀ ਆਪਸ਼ਨ ਹੈਗੀਆਂ ਆ, ਕਿੱਦਾਂ ਉੱਥੇ ਇੱਥੇ ਉਹ ਪਰਮਾਨੈਂਟ ਰਹਿ ਸਕਦੇ ਆ, ਕਿੱਦਾਂ ਉਹ ਫੁੱਲ ਵਰਕਿੰਗ ਰਾਈਟਸ ਲੈ ਹੋ ਸਕਦੇ ਆ ਉਹਨਾਂ ਕੋਲ। ਸੋ ਇਹ ਵਾਲੀ ਸਾਰੀ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਆਪਾਂ ਵਿਜ਼ਟਰ ਵੀਜ਼ਾ ਦੇ ਨਾਲ ਨਾਲ ਆਲੀ ਚੀਜ਼ਾਂ ਬਾਕੀ ਆਪਣੇ ਆਪਣੇ ਮਾਈਗ੍ਰੇਸ਼ਨ ਏਜੰਟਸ ਹੋ ਜਾਂ ਕਿਸੇ ਵੀ ਜਿਹੜੇ ਕਿ ਰਜਿਸਟਰਡ ਇੱਥੇ ਹੈਗੇ, ਚਾਹੇ ਉਹ ਏਜੰਟਸ ਆ ਚਾਹੇ ਉਹ ਲਾਇਰਸ ਆ, ਉਹਨਾਂ ਨਾਲ ਆਹ ਚੀਜ਼ ਜ਼ਰੂਰ ਡਿਸਕਸ ਕੀਤੀ ਜਾਵੇ।
ਜੀ ਬਿਲਕੁਲ। ਤੇ ਹੁਣ ਸਾਡੇ ਕੋਲ ਸਮਾਂ ਤਾਂ ਬਹੁਤ ਥੋੜਾ ਬਚਿਆ ਹੈ, ਸਾਡੇ ਨਾਲ ਜਿਹੜੇ ਸੱਜਣ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਸਨ ਉਹ ਵੀ ਤੁਹਾਨੂੰ ਧੰਨਵਾਦ ਕਹਿ ਰਹੇ ਨੇ, ਕਹਿੰਦੇ ਥੈਂਕਸ। ਤੇ ਆਖਰੀ ਸਵਾਲ ਜੀ, ਆਖਰੀ ਸਵਾਲ ਜਿਹੜਾ ਗੁਰਜੀਤ ਸਿੰਘ ਸਾਡੇ ਨਾਲ ਬਣੇ ਨੇ ਫੇਸਬੁੱਕ ਦੇ ਜ਼ਰੀਏ, ਗੁਰਜੀਤ ਹੋਰਾਂ ਦਾ ਸ਼ਾਮਿਲ ਕਰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗੁਰਜੀਤ ਜੀ। ਕਹਿੰਦੇ ਇਸ ਦੇ ਰਹੀ ਅਪਡੇਟਸ ਇਨ 491 or 190 ਵੀਜ਼ਾਜ਼ ਇਨ ਵੈਸਟਰਨ ਆਸਟ੍ਰੇਲੀਆ। ਆਈ ਐਮ ਵੇਟਿੰਗ ਫਾਰ 491 ਇਨਵਾਈਟ ਫਰੋਮ ਲਾਸਟ 4 months। ਹਾਊ ਮਚ ਪੁਆਇੰਟਸ ਗੁੱਡ ਅਨਫ ਟੂ ਗੈਟ ਇਨਵਾਈਟ? ਥੈਂਕਸ।
ਦੇਖੋ ਗੁਰਜੀਤ ਜੀ, ਵੈਸਟਰਨ ਆਸਟ੍ਰੇਲੀਆ ਦਾ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਸਕਿੱਲ ਆਪਣੀ ਲਿਸਟ ਜਿਹੜੀ ਕਾਫੀ ਐਗਜ਼ੌਸਟਿਵ ਦਿੱਤੀ ਇਸ ਵਾਰ, ਬਾਕੀ ਸਟੇਟਸ ਨੂੰ ਵੀ ਕਿਹਾ ਸੀ ਕਿ ਤੂੰ ਵੀ ਐਪਲੀਕੈਂਟ ਅਪਲਾਈ ਕਰ ਸਕਦੇ ਆ, ਇਸ ਲਈ ਉਹਨਾਂ ਨੇ ਪ੍ਰੈਫਰੈਂਸ ਤਾਂ ਜਿਹੜੇ ਉਸ ਸਟੇਟ 'ਚ ਰਹਿੰਦੇ ਪਏ ਉਹਨਾਂ ਨੂੰ ਹੀ ਦੇਣੀ ਆ। ਬਾਕੀ ਕਿੰਨੇ ਪੁਆਇੰਟਸ ਗੁੱਡ ਇਨਫ ਹੋ ਕੇ ਆਉਣ ਲਈ, ਦੇਖੋ ਇਹਦੇ ਵਿੱਚ ਤਾਂ ਇੱਕ ਹੀ ਆਨਸਰ ਆ, ਮੋਰ ਦਾ ਮੈਰੀਆ, ਜਿੰਨੇ ਜ਼ਿਆਦਾ ਹੋਊਗੇ ਉਨੇ ਵਧੀਆ। ਇਹਨਾਂ ਨੇ ਆਕੂਪੇਸ਼ਨ ਲਿਖੀ ਹੈ ਆਪਣੀ ਕੋਈ? ਅਗਰ ਆਕੂਪੇਸ਼ਨ ਮੈਨੂੰ ਲੱਗਦਾ ਨਹੀਂ ਦੱਸੀ ਹੈ, ਅਗਰ ਆਪਾਂ ਕ੍ਰਿਟੀਕਲ ਸੈਕਟਰਸ ਹੈਗੇ ਆ, ਸਿੰਪਲ ਆ ਜੀ, ਕ੍ਰਿਟੀਕਲ ਸੈਕਟਰਸ ਹੈਗੇ ਆ ਅੱਜ ਦੀ ਡੇਟ ਦੇ ਵਿੱਚ ਤਾਂ ਚਾਂਸਿਸ ਜ਼ਿਆਦਾ, ਅਗਰ ਆਪਾਂ ਕ੍ਰਿਟੀਕਲ ਸੈਕਟਰਸ ਨਹੀਂ ਆ ਈਵਨ ਦੋ ਆਕੂਪੇਸ਼ਨ ਲਿਸਟ 'ਚ ਹੈਗੀਆਂ ਆ ਤਾਂ ਚਾਂਸਿਸ ਉਹਨੇ ਘੱਟ ਜਾਂਦੇ ਆ। ਫਿਰ ਉਹਦੇ ਵਿੱਚ ਆਉਂਦਾ ਹੈ ਕਿ ਅਗਰ ਆਪਣੀ ਨਹੀਂ ਹੈਗੀ ਆ ਤਾਂ ਆਪਾਂ ਕਿੱਦਾਂ ਆਪਾਂ ਪਲਾਨ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਵੀਟੇਸ਼ਨ ਆ ਸਕੇ। ਉਹਦੇ ਵਿੱਚ ਇਹੀ ਆ ਕਿ ਆਪਣਾ ਪੁਆਇੰਟਸ ਜਿਹੜੇ ਆ, ਉਹ ਮੈਂ ਵਾਰ ਵਾਰ ਕਹਿੰਦਾ, ਆਪਣੇ ਪੁਆਇੰਟਸ ਜਿਹੜੇ ਆ ਆਪਾਂ ਕੋਸ਼ਿਸ਼ ਕਰੀਏ ਹਮੇਸ਼ਾ ਕਿੱਦਾਂ ਵਧਾ ਸਕੀਏ, ਠੀਕ ਹੈ? ਕਿਉਂਕਿ ਮੈਂ ਖਾਲੀ ਬਾਰ ਬਾਰ ਇੱਦਾਂ ਕਹਿੰਦਾ ਕਿਉਂਕਿ ਰੀਜ਼ਨਸ ਕੀ ਹੈ ਕਿ ਕਈ ਵਾਰੀ ਐਪਲੀਕੈਂਟ ਨਾ ਆਸ ਛੱਡ ਦਿੰਦੇ ਆ, ਇੱਕ ਵਾਰ ਪੀਟੀ ਚੋਂ ਬਸ ਜੀ 6 ਲੈ ਲਏ ਆ, ਉਹ ਏਦਾਂ ਹੀ ਰੱਖੇ ਹੋਏ ਆ ਕਿ ਜਦੋਂ ਹੋਊਗਾ ਫਿਰ ਉਦੋਂ ਮਿਹਨਤ ਕਰ ਲਾਂਗੇ ਜੀ ਫਿਰ ਦੁਬਾਰਾ, ਏਦਾਂ ਨਹੀਂ ਕਰਨਾ ਚਾਹੀਦਾ। ਦੇਖੋ 3 ਦੀ ਵੈਲਿਡਿਟੀ ਹੁੰਦੀ ਹੈ, ਠੀਕ ਹੈ, ਆ ਜਦੋਂ ਸਭ ਕੁਛ ਨੈਗੇਟਿਵ ਹੋਵੇ ਨਾ, ਜਦੋਂ ਕੁਛ ਨਹੀਂ ਹੋ ਰਿਹਾ ਹੁੰਦਾ, ਉਸ ਵੇਲੇ ਆਪਾਂ ਨੂੰ ਕੰਮ ਕਰਨਾ ਚਾਹੀਦਾ। ਜੋ ਮੈਂ ਕਹਿ ਰਿਹਾ ਸੀ ਕਿ ਆਪਾਂ ਅਗਰ ਨਹੀਂ ਆ ਰਿਹਾ ਨਾ, ਉਸ ਵੇਲੇ ਨਿਰਾਸ਼ ਹੋ ਕੇ ਨੈਗੇਟਿਵ ਹੋ ਗਏ ਕਿ ਚਲੋ ਨਹੀਂ ਅਗਲੇ ਸਾਲ ਖੁੱਲੂਗਾ ਤਾਂ ਸਾਡਾ ਹੋ ਜਾਊਗਾ, ਏਦਾਂ ਨਹੀਂ ਕਰਨਾ ਚਾਹੀਦਾ। ਜਦੋਂ ਚੀਜ਼ਾਂ ਨੈਗੇਟਿਵ ਚੱਲ ਰਹੀਆਂ ਹੋਣ ਨਾ, ਉਸ ਵੇਲੇ ਸਾਨੂੰ ਸਭ ਤੋਂ ਜ਼ਿਆਦਾ ਕੰਮ ਉਸ ਵੇਲੇ ਕਰਨਾ ਚਾਹੀਦਾ। ਉਸ ਵੇਲੇ ਕੋਈ ਵੀ ਆਪਣੀ ਚੀਜ਼ਾਂ ਤੇ ਧਿਆਨ ਨਹੀਂ ਦੇ ਰਿਹਾ ਹੁੰਦਾ, ਤੇ ਉਸ ਵੇਲੇ ਆਪਾਂ ਆਪਣੇ ਪੁਆਇੰਟਸ ਜਿੰਨੇ ਵੀ ਆਪਾਂ ਹਾਈ ਕਰ ਸਕੀਏ ਉਹ ਚੀਜ਼ਾਂ ਤੇ ਕੰਮ ਕਰਕੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਲਈ ਆਪਣੇ ਆਪ ਨੂੰ ਪੂਰਾ ਤਿਆਰ ਰੱਖਣਾ ਚਾਹੀਦਾ। ਕਿ ਕਈ ਵਾਰ ਕੀ ਹੁੰਦਾ ਕਿ ਇੱਕਦਮ ਆਕੂਪੇਸ਼ਨ ਓਪਨ ਹੁੰਦੀਆਂ ਤੇ ਉਸ ਵੇਲੇ ਆਪਣੇ ਪੁਆਇੰਟਸ ਨਾ ਹੋਣ, ਆਪਣੇ ਵਾਇਲਸ ਰਿਜ਼ਲਟ ਨਾ ਹੋਵੇ, ਫਿਰ ਆਪਾਂ ਪਿੱਛੇ ਰਹਿ ਜਾਂਦੇ ਉਸ ਚੀਜ਼ ਲਈ। ਸੋ ਗੁਰਜੀਤ ਜੀ, ਮੈਂ ਰਿਕਮੈਂਡ ਕਰੂੰਗਾ ਕਿ ਆਪਣਾ ਹਾਰਟ ਨਾ ਜ਼ਿਆਦਾ ਹੋਲਡ ਨਾ ਕਰੀਏ, ਇਨ ਕੇਸ ਉਹ ਆ ਸਕਦੀ ਇਨਵੀਟੇਸ਼ਨ, ਅਗਰ ਨਹੀਂ ਵੀ ਆਉਂਦੀ ਤਾਂ ਆਪਾਂ ਆਪਣੇ ਪੁਆਇੰਟਸ ਵਧਾਉਣ ਵੱਲ ਧਿਆਨ ਦੇਈਏ।
ਜੀ, ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਹੈ, ਉੱਪਰ ਵੀ ਹੋ ਚੁੱਕਿਆ, ਇੱਕ ਕਾਲਰ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਵਿੱਚ ਸਨ, ਪਰ ਮਾਫੀ ਚਾਹਾਂਗੇ, ਹੁਣ ਇਸ ਵੇਲੇ ਕਾਲ ਨਹੀਂ ਲੈ ਪਾਵਾਂਗੇ। ਨਰਿੰਦਰ ਠੌਰ ਜਾਂਦੇ ਜਾਂਦੇ ਪੁੱਛ ਰਹੇ ਨੇ, ਕਹਿੰਦੇ ਰੋਹਿਤ ਜੀ ਮੇਰੇ ਪੇਰੈਂਟ ਇਨ ਲਾ ਆਰ ਇਨ ਇੰਡੀਆ, ਬਟ ਦੇ ਆਰ 3 ਕਿਡਸ ਆਰ ਲਿਵਿੰਗ ਇਨ ਆਸਟ੍ਰੇਲੀਆ ਐਜ਼ ਰੈਜ਼ੀਡੈਂਟਸ, ਐਨੀ ਚਾਂਸਿਸ ਫਾਰ ਗੈਟਿੰਗ ਐਗਜ਼ੈਂਪਸ਼ਨਸ, ਪਲੀਜ਼ ਐਡਵਾਈਸ।
ਦੇਖੋ ਨਰਿੰਦਰ ਜੀ, ਐਟ ਦਾ ਮੂਮੈਂਟ ਅਨਲੈਸ ਕਿ ਆਪਣੇ ਕੰਪੈਲਿੰਗ ਰੀਜ਼ਨਸ ਨਾ ਹੋਣ, ਐਟ ਦਾ ਮੂਮੈਂਟ ਤਾਂ ਨਹੀਂ ਹੋ ਸਕਦੇ ਐਗਜ਼ੈਂਪਸ਼ਨ। ਬਟ ਜਿੱਦਾਂ ਮੈਂ ਦੱਸਿਆ, ਮੈਂ ਬਹੁਤ ਹੋਪਫੁਲ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਗਵਰਨਮੈਂਟ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਸਪੈਸ਼ਲੀ ਪੇਰੈਂਟਸ ਨੂੰ ਲੈ ਕੇ, ਕਿਉਂਕਿ ਸਟੂਡੈਂਟ ਵੀਜ਼ਾ ਵਾਲੇ ਵੀ ਇਹਨਾਂ ਨੇ ਬੁਲਾਣੀ ਇਕਾਨਮੀ ਦੇ ਲਈ, ਪਰ ਪੇਰੈਂਟਸ ਨੂੰ ਲੈ ਕੇ ਵੈਸੇ ਪ੍ਰੈਸ਼ਰ ਹੈ ਕਿਉਂਕਿ ਫੈਮਿਲੀਜ਼ ਜਿਹੜੀਆਂ ਇਟਸ ਵੈਰੀ ਹਾਰਡ ਹੈ ਨਾ, ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹਾਰਡ ਹੁੰਦਾ ਪਿਆ ਕਿ ਪੇਰੈਂਟਸ ਅਲੱਗ ਹੈ ਕਿ ਇੰਡੀਆ 'ਚ ਬੱਚੇ ਇੱਥੇ ਅਲੱਗ ਹੈਗੇ ਆ, ਬਹੁਤ ਸਾਰੀ ਅਨਸਰਟੇਨਟੀ ਆ ਕਿ ਜਿਹੜੇ ਬੱਚੇ ਇੱਥੇ ਉਹਨਾਂ ਨੂੰ ਬਹੁਤ ਟੈਨਸ਼ਨਾਂ ਹੁੰਦੀਆਂ, ਕਿਉਂਕਿ ਤੁਹਾਡੇ ਦਿਮਾਗ 'ਚ ਕਈ ਸਾਰੀ ਚੀਜ਼ਾਂ ਆਉਂਦੀਆਂ ਨਾ ਜਦੋਂ ਆਪਣੇ ਪੇਰੈਂਟਸ ਅਲੱਗ ਰਹਿ ਰਹੇ ਹੁੰਦੇ, ਸਪੈਸ਼ਲੀ ਉਦੋਂ ਵੀ ਜਦੋਂ 1.5-2 ਸਾਲ ਹੋ ਚੁੱਕੇ ਆ। ਸੋ ਸਟ੍ਰੈਸ ਦਾ ਮਾਹੌਲ ਤਾਂ ਸੀਗਾ, ਪਰ ਇਸ ਇਹਨਾਂ ਚੀਜ਼ਾਂ ਕਰਕੇ ਗਵਰਨਮੈਂਟ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਕਿ ਪੇਰੈਂਟਸ ਨੂੰ ਐਜ਼ ਅ ਫੈਮਿਲੀ ਮੈਂਬਰ ਮੰਨ ਕੇ ਉਹਨਾਂ ਨੂੰ ਅਲਾਓ ਕੀਤਾ ਜਾਵੇ ਟਰੈਵਲ ਐਗਜ਼ੈਂਪਸ਼ਨ ਲਈ। ਤੇ ਮੈਂ ਵੀ ਹੋਪਫੁਲ ਹਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਦੇਖ ਸਕਦੇ ਹਾਂ 2-1 ਨਵੰਬਰ ਤੋਂ ਬਾਅਦ ਕਿ ਡਿਪਾਰਟਮੈਂਟ ਥੋੜਾ ਜਿਹਾ ਰਿਲੈਕਸ ਹੋਊਗਾ ਪੇਰੈਂਟਸ ਨੂੰ ਲੈ ਕੇ, ਤੇ ਉਹਨਾਂ ਲਈ ਐਗਜ਼ੈਂਪਸ਼ਨ ਜਿਹੜੀਆਂ ਉਹ ਆਉਣੀਆਂ ਸਟਾਰਟ ਹੋ ਸਕਦੀਆਂ।
ਜੀ ਸੌਰਵ ਜੀ, ਸਮਾਂ ਪ੍ਰੋਗਰਾਮ ਦਾ ਉੱਪਰ ਹੋ ਚੁੱਕਿਆ, ਕੁਝ ਸਵਾਲ ਅਜੇ ਵੀ ਸਾਡੇ ਤੱਕ ਪਹੁੰਚ ਰਹੇ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਸਵਾਲ ਮੈਂ ਅਗਲਾ ਵੀ ਲੈ ਜਾਂਦੀ ਹਾਂ, ਸ਼ਾਮਲ ਕਰ ਲੈਣੀ, ਪਰ ਫੋਨ ਕਾਲ ਜਿਹੜੀ ਸਾਡੇ ਤੱਕ ਪਹੁੰਚ ਰਹੀ ਸੀ ਮੈਂ ਉਹਨਾਂ ਨੂੰ ਸ਼ਾਮਲ ਨਹੀਂ ਕਰ ਪਾਈ, ਉਹਦੇ ਲਈ ਮਾਫੀ ਵੀ ਚਾਹਾਂਗੇ, ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇਸ ਵੇਲੇ ਸਮਾਪਤ ਹੋ ਚੁੱਕਿਆ। ਜੀ
ਹਾਂਜੀ, ਮੈਂ ਲਾਸਟ ਕੁਐਸਚਨ ਲੈ ਲੈਂਦੇ ਹਾਂ।
ਜੀ ਮੋਹ ਅਵਾਨ ਹੁਰੀ ਅੱਗੇ ਸਾਡੇ ਨਾਲ ਜੁੜੇ ਨੇ, ਕਹਿੰਦੇ ਵਿਲ ਨਿਊ ਸਾਊਥ ਵੇਲਸ ਇਸ਼ੂ 190 ਇਨਵਾਈਟ ਟੂ ਦੋਜ਼ ਹੂ ਗਾਟ 491 ਇਨਵਾਈਟ ਬਿਫੋਰ?
ਦੇਖੋ ਏਦਾਂ ਤਾਂ ਕਦੇ ਦੇਖਣ ਨੂੰ ਨਹੀਂ ਆਇਆ ਕਿ ਅਗਰ 489 ਹੈਗਾ ਤਾਂ 190 ਦੀ ਇਨਵੀਟੇਸ਼ਨ ਨਹੀਂ ਆਊਗੀ, ਅਨਲੈਸ ਕਿ ਨਿਊ ਸਾਊਥ ਵੇਲਸ ਨੇ ਆਪਣਾ ਕੋਈ ਇੰਟਰਨਲੀ ਅਗਰ ਉਹਨਾਂ ਕੋਲ ਡਾਟਾ ਹੈਗਾ ਆ ਕਿ ਅਗਰ ਉਹ ਮੈਚ ਕਰਕੇ ਅਗਰ ਉਹਨਾਂ ਨੇ ਆਪਣਾ ਕੋਈ ਪੁਆਇੰਟ ਫੈਕਟਰ ਰੱਖਿਆ ਏਦਾਂ ਦਾ ਕਿ ਆਪਾਂ ਇਨਵੀਟੇਸ਼ਨ ਜਿਹੜੀਆਂ ਉਹ ਨਹੀਂ ਦੇਣੀਆਂ ਜਿਹੜੇ 491 ਨੂੰ ਦੇ ਚੁੱਕੇ ਆਲਰੇਡੀ, ਉਹਦੇ ਵਿੱਚ ਇਨਵੀਟੇਸ਼ਨ ਜਿਹੜੀਆਂ ਆ ਅਨਲੈਸ ਏਦਾਂ ਦਾ ਕੁਛ ਕੀਤਾ ਤਾਂ ਉਹ ਦੇ ਦਿੰਦੇ ਆ ਇਨਵੀਟੇਸ਼ਨ, ਏਦਾਂ ਦਾ ਕੋਈ ਫਰਕ ਨਹੀਂ ਹੁੰਦਾ, ਬਟ ਦੇਰ ਇਜ਼ ਨੋ ਹਾਰਮ ਇਨ ਟਰਾਇੰਗ, ਆਪਾਂ ਪਾ ਲਈਏ, ਬਾਕੀ ਅਗਰ ਆਪਣਾ ਲੱਕ ਫੇਵਰ ਕੀਤਾ ਤਾਂ ਆ ਵੀ ਸਕਦੀ ਹੈ, ਪਰ ਇਸ ਇੱਕ ਚੀਜ਼ ਦਾ ਧਿਆਨ ਲੈ ਕੇ ਅਗਰ ਆਪਣਾ 491 ਗ੍ਰਾਂਟ ਹੋ ਚੁੱਕਾ ਹੋਇਆ ਫਿਰ ਆਪਾਂ ਦੂਸਰੀ ਐਪਲੀਕੇਸ਼ਨ ਨਹੀਂ ਪਾ ਸਕਦੇ।
ਜੀ ਸੋਲੋ ਜੀ, ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਜ਼ਾਹਿਦ ਜੱਟ ਪਸੰਦ ਕਰ ਰਹੇ ਨੇ, ਕਹਿੰਦੇ ਨਾਈਸ ਸ਼ੋ, ਬਹੁਤ ਬਹੁਤ ਸ਼ੁਕਰੀਆ ਜੀ, ਔਰ ਅਗਲੇ ਹਫ਼ਤੇ ਇਸੇ ਤਰ੍ਹਾਂ ਅੱਜ ਦੇ ਵਾਂਗ ਤੁਹਾਡੇ ਜਿਹੜੇ ਸਵਾਲ ਹੈ ਉਹ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਅਸੀਂ ਸ਼ਾਮਲ ਜ਼ਰੂਰ ਕਰਾਂਗੇ। ਅੱਜ ਦੇ ਲਈ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ, ਪਰ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਹਮੇਸ਼ਾ ਹੀ ਅਸੀਂ ਮਾਫ਼ੀ ਵੀ ਚਾਹੁੰਦੇ ਹੁੰਦੇ ਹਾਂ, ਪਰ ਤੁਹਾਡਾ ਫੀਡਬੈਕ ਜਿਹੜਾ ਉਹ ਤੁਹਾਡੇ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ, ਸੋ ਫੀਡਬੈਕ ਆਪਣਾ ਜ਼ਰੂਰ ਭੇਜਿਆ ਕਰੋ ਦੋਸਤੋ। ਤੇ ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਸਰੋਤਿਆਂ ਦੇ ਜਿਹੜੇ ਜਵਾਬ ਚ ਸੱਲੀ ਬਖਸ਼ ਦੇਣ ਦੇ ਲਈ ਔਰ ਆਪਣਾ ਕੀਮਤੀ ਸਮਾਂ ਉਹਨਾਂ ਦੇ ਨਾਲ ਸਾਂਝਾ ਕਰਨ ਦੇ ਲਈ।
ਤੁਹਾਡਾ ਬਹੁਤ ਬਹੁਤ ਧੰਨਵਾਦ ਅਮਨਦੀਪ ਜੀ, ਸਤਿ ਸ੍ਰੀ ਅਕਾਲ।
ਜੀ ਸਤਿ ਸ੍ਰੀ ਅਕਾਲ। ਸੋ ਦੋਸਤੋ ਤੁਹਾਡੇ ਤੋਂ ਵੀ ਲੈਣੇ ਆ ਇਜਾਜ਼ਤ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ, ਅੱਜ ਲਈ ਇੰਨਾ ਹੀ, ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।